ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਮਿੱਤਰ ਪਿਆਰਿਓ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਔਰ ਬਾਬੇ ਦਾ ਦਿੱਤਾ ਹੋਇਆ ਨਾਰਾ ਬੁਲੰਦ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਦਾ ਹਾਰਦਿਕ ਸਵਾਗਤ ਹੈ ਦੁਨੀਆਂ ਦੇ ਕਿਸੇ ਵੀ ਖਿੱਤੇ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਅੱਜ ਇਸ ਵੇਲੇ ਸਿਡਨੀ ਦੇ ਵਿੱਚ 8:01 ਹੋਏ ਨੇ ਸੁਬਾਹ ਦੇ ਦਿਨ ਐਤਵਾਰ ਚੜ੍ਹ ਚੁੱਕਾ ਹੈ ਤਰੀਕ ਹੈਗੀ ਹੈ 25 ਤੇ ਮਹੀਨਾ ਅਕਤੂਬਰ ਸਨ 2020 ਸਾਲ ਖਤਮ ਹੋਣ ਨੂੰ ਹੈ ਆ ਰਿਹਾ ਪਰ ਅੱਜ ਦੀ ਤਰੀਕ ਦੁਸਹਿਰੇ ਦਾ ਦਿਨ ਹੈ ਔਰ ਦੁਨੀਆ ਭਰ ਦੇ ਵਿੱਚ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਸੋ ਆਪ ਸਭ ਨੂੰ ਮੁਬਾਰਕਾਂ ਜੀ ਤੇ ਇਸ ਦੇ ਬਾਰੇ ਅੱਜ ਆਪਾਂ ਥੋੜ੍ਹੀ ਗੱਲਬਾਤ ਵੀ ਕਰਾਂਗੇ ਸਮਾਂ ਦੇਖੀਏ ਤਾਂ ਕੁਈਨਜ਼ਲੈਂਡ ਦੇ ਵਿੱਚ 1 ਘੰਟਾ ਪਿੱਛੇ ਆ ਬ੍ਰਿਸਬਨ 7:02 ਹੋਏ ਨੇ ਸੁਬਾਹ ਦੇ ਐਡਲੇਡ ਦੇ ਵਿੱਚ 7:32 ਨੇ ਪਰਥ ਦੇ ਵਿੱਚ 5:02 ਸੁਬਾਹ ਦੇ ਹੋ ਚੁੱਕੇ ਨੇ ਨਵੀਂ ਦਿੱਲੀ ਦੇ ਵਿੱਚ 2:32 ਤੜਕੇ ਦੇ ਨੇ ਔਰ ਲੰਡਨ ਦੇ ਵਿੱਚ ਅੱਧੀ ਰਾਤ ਦੇ 10:02 ਹੋਏ ਨੇ ਸ਼ਨਿਚਰਵਾਰ ਦੇ ਔਰ ਵਰਿੰਦਰ ਲਾਡੀ ਹੁਣੀ ਸਾਨੂੰ ਸੁਣ ਰਹੇ ਨੇ ਉੱਥੋਂ ਹੋਰ ਵੀ ਸੱਜਣ ਮਿੱਤਰ ਬਹੁਤ ਸੁਣਦੇ ਨੇ ਪਰ ਇਹ ਮੈਸੇਜ ਭੇਜਦੇ ਨੇ ਜੀ ਆਇਆਂ ਨੂੰ ਔਰ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 5:02 ਸ਼ਨਿਚਰਵਾਰ ਦੇ ਹੋਏ ਨੇ ਅਤੇ ਸ਼ਨਿਚਰਵਾਰ ਦੇ ਹੀ ਦੁਪਹਿਰ ਢਲ ਰਹੀ ਆ ਹੁਣ 2:02 ਵੈਨਕੂਵਰ ਅਤੇ ਅਮਰੀਕਾ ਦੇ LA ਦੇ ਵਿੱਚ ਹੋਏ ਨੇ ਵੈਸਟ ਕੋਸਟ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਥੋੜ੍ਹੇ ਟਾਈਮ ਬਾਅਦ ਔਰ ਅੱਜ ਅਸੀਂ ਅਰਦਾਸ ਦਾ ਫਾਈਨਲ ਚੈਪਟਰ ਤੁਹਾਡੇ ਨਾਲ ਡਿਸਕਸ ਕਰਾਂਗੇ ਸਲਾਹ ਕਰਾਂਗੇ ਤੁਸੀਂ ਵੀ ਆਪਣੇ ਵਿਚਾਰ ਭੇਜਣੇ ਨੇ ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਪਤਾ ਹੈ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਸੁਨੇਹਾ ਭੇਜ ਸਕਦੇ ਹੋ ਬਹੁਤ ਸਾਰੇ ਸਰੋਤੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਦਲਜੀਤ ਭਾਅ ਜੀ ਦਾ ਜਿਹੜੇ ਬੜੀ ਮਿਹਨਤ ਦੇ ਨਾਲ ਸਹਿਜ ਪਾਠ ਵੀ ਚਲਾ ਰਹੇ ਨੇ ਅਤੇ ਆਪ ਨਾਲ ਗੁਰਬਾਣੀ ਦੀ ਸਾਂਝ ਪਾ ਰਹੇ ਨੇ ਅੱਜ ਦੇ ਪ੍ਰੋਗਰਾਮ 'ਚ ਗੀਤ ਵੀ ਹੋਣਗੇ ਇੱਕ ਦੋ ਫਰਮੈਸ਼ੀ ਗੀਤ ਆਏ ਹੋਏ ਨੇ ਪੈਂਡਿੰਗ ਪਏ ਨੇ 2-3 ਹਫ਼ਤਿਆਂ ਤੋਂ ਉਹ ਵੀ ਆਪਾਂ ਸੁਣਨੇ ਨੇ ਅਤੇ ਨਾਲ ਦੀ ਨਾਲ ਮੌਸਮ ਦੀ ਜਾਣਕਾਰੀ ਗੱਲਾਂ ਬਾਤਾਂ ਖਬਰਾਂ ਕੀ ਹੋ ਰਿਹਾ ਉਹ ਸਾਰਾ ਕੁਛ ਆਪਾਂ ਅੱਜ ਸਾਂਝਾ ਕਰਾਂਗੇ ਗੱਲ ਦੁਸਹਿਰੇ ਦੀ ਕਰਨੀ ਆ ਅੱਜ ਦੁਸਹਿਰਾ ਅਤੇ ਵੈਸੇ ਜਦੋਂ ਦੇ ਆਸਟ੍ਰੇਲੀਆ ਆਏ ਹਾਂ ਨਾ ਦਿਨ ਤਿਉਹਾਰਾਂ ਦਾ ਪਤਾ ਹੀ ਨਹੀਂ ਲੱਗਦਾ ਇੰਡੀਆ ਬੜਾ ਚਾਅ ਹੁੰਦਾ ਸੀ ਬਚਪਨ 'ਚ ਸਾਰਿਆਂ ਨਾਲ ਵੱਡਾ ਚਾਅ ਤਾਂ ਇਹ ਹੁੰਦਾ ਸੀ ਦੁਸਹਿਰੇ ਦੀ ਛੁੱਟੀ ਹੋਣੀ ਹੈ ਪਰ ਇਸ ਸਾਲ ਇੱਦਾਂ ਹੈ ਕਿ ਐਤਵਾਰ ਹੋਣ ਕਰਕੇ ਮੇਰਾ ਖਿਆਲ ਦੁਸਹਿਰੇ ਛੁੱਟੀ ਕੱਟੀ ਗਈ ਹੈ ਪਰ ਸ਼ਾਇਦ ਸੋਮਵਾਰ ਦੀ ਕੱਲ੍ਹ ਦੀ ਦੁਸਹਿਰੇ ਦੀ ਛੁੱਟੀ ਹੋਵੇ ਸੋ ਸਾਰਿਆਂ ਨਾਲ ਵੱਡਾ ਚਾਅ ਛੁੱਟੀ ਦਾ ਹੁੰਦਾ ਸੀ ਅਤੇ ਦੂਜਾ ਚਾਅ ਇਹ ਹੁੰਦਾ ਸੀ ਕਿ ਫਿਲਮ ਆਉਣੀ ਹੈ ਦੂਰਦਰਸ਼ਨ 'ਤੇ ਲੜਾਈ ਵਾਲੀ ਫਿਲਮ ਆਉਣੀ ਹੈ 3-4 ਫਿਲਮਾਂ ਆਉਂਦੀਆਂ ਸੀ ਉਹੀ ਵਾਰ ਵਾਰ ਰਿਪੀਟ ਆਪਾਂ ਦੇਖਦੇ ਹੁੰਦੇ ਸੀ ਅਤੇ ਫਿਰ ਸਾਡੇ ਲਾਗੇ ਰਾਮਲੀਲਾ ਵੀ ਹੁੰਦੀ ਸੀ ਰਾਹੋਂ ਉੱਥੇ ਵੀ ਜਾਂਦੇ ਹੁੰਦੇ ਸੀ ਦੁਸਹਿਰੇ ਦਾ ਜਿਹੜਾ ਮੇਲਾ ਆ ਉਹ ਸਾਡੇ ਲਾਗੇ ਹੀ ਪਿੰਡ ਆ ਹਿਆਲਾ ਉੱਥੇ ਲੱਗਦਾ ਹੁੰਦਾ ਸੀ ਔਰ ਉੱਥੇ 3 ਦਿਨ ਅਖੰਡ ਪਾਠ ਸਾਹਿਬ ਚੱਲਦੇ ਹੁੰਦੇ ਸੀ ਔਰ ਸਿੱਖ ਰਹਿਤ ਮਰਿਆਦਾ ਦੇ ਹਿਸਾਬ ਨਾਲ ਦੁਸਹਿਰਾ ਮਨਾਇਆ ਜਾਂਦਾ ਸੀ ਮੇਲਾ ਬਹੁਤ ਭਾਰਾ ਹੁੰਦਾ ਸੀ ਉੱਥੇ ਤੁਰ ਕੇ ਜਾਣਾ ਅਤੇ ਇੱਕ ਹੋਰ ਚਾਓ ਜਿਹੜਾ ਬੜਾ ਹੁੰਦਾ ਸੀ ਸਾਨੂੰ ਤੁਹਾਡੇ ਵੀ ਬੜੇ ਤਜਰਬੇ ਹੋਣਗੇ, ਤੁਸੀਂ ਵੀ ਸਾਂਝੇ ਕਰ ਸਕਦੇ ਹੋ ਕਿ ਦੁਸਹਿਰਾ ਬਚਪਨ 'ਚ ਤੁਸੀਂ ਕਿਸ ਤਰ੍ਹਾਂ ਮਨਾਉਂਦੇ ਰਹੇ ਹੋ। ਅਸਲ ਦੇ ਵਿੱਚ ਕਮਾਦ ਰੈਡੀ ਹੋ ਜਾਂਦਾ ਗੰਨਾ ਦੁਸਹਿਰੇ ਨੂੰ, ਔਰ ਇਹ ਤੱਤ ਕੱਢੇ ਹੁੰਦੇ ਸੀ ਕਿਸਾਨਾਂ ਨੇ ਜੱਟਾਂ ਨੇ ਕਿ ਦੁਸਹਿਰੇ ਤੋਂ ਪਹਿਲਾਂ ਗੰਨਾ ਨਹੀਂ ਭੰਨਣਾ, ਰੈਡੀ ਨਹੀਂ ਹੁੰਦਾ, ਉਹ ਕੱਚਾ ਹੁੰਦਾ ਆ, ਔਰ ਵਾਕਿਆ ਕੱਚਾ ਹੁੰਦਾ ਆ। ਔਰ ਕਹਿੰਦੇ ਮਿੱਠਾ ਜਿਹੜਾ ਆ ਉਹ ਦੁਸਹਿਰੇ ਵਾਲੇ ਦਿਨ ਪੈਂਦਾ ਆ ਜਾਂ ਦੁਸਹਿਰੇ ਦੇ ਦੁਆਲੇ ਪੈਂਦਾ। ਸੋ ਦੁਸਹਿਰਾ ਜਿਹੜਾ ਆ ਉਹ ਇੱਕ ਡੇਟ ਰੱਖੀ ਹੁੰਦੀ ਸੀ, ਇੱਕ ਤਿੱਥ ਰੱਖੀ ਹੁੰਦੀ ਸੀ ਜਾਂ ਇੱਕ ਸਿੰਬਲ ਰੱਖਿਆ ਹੁੰਦਾ ਸੀ ਕਿ ਜਦੋਂ ਦੁਸਹਿਰਾ ਆ ਗਿਆ ਤਾਂ ਜਿਹੜੇ ਮਿਠਾਸ ਹੈ ਗੰਨੇ ਦੇ ਵਿੱਚ ਉਹ ਪੈ ਜਾਂਦੀ ਹੈ ਕਮਾਦ ਦੇ ਵਿੱਚ। ਅਤੇ ਜਦੋਂ ਅਸੀਂ ਜਾਣਾ ਤਾਂ ਤੁਰ ਕੇ ਜਾਣਾ ਹਿਆਲੇ ਨੂੰ, ਅਤੇ 2-2.5 ਕਿਲੋਮੀਟਰ ਦਾ ਰਾਹ ਸੀ, ਸਾਨੂੰ ਬਹੁਤ ਦੂਰ ਲੱਗਦਾ ਹੁੰਦਾ ਸੀ ਉਹ। ਅਤੇ ਜਾਂਦੇ ਹੋਏ ਨਾ ਕਮਾਦ ਦੇ ਕੋਲ ਲੰਘਣਾ ਤਾਂ ਅਸੀਂ ਗੰਨਾ ਭੰਨਣ ਦੀ ਟਰਾਈ ਕਰਨੀ, ਤਾਂ ਸਾਡੇ ਦਾਦੀ ਨੇ ਕਹਿਣਾ ਜਾਂ ਬੀਬੀਆਂ ਨੇ ਕਹਿਣਾ ਨਾਲ, ਨਹੀਂ ਹਜੇ ਦੁਸਹਿਰਾ ਹੋਇਆ ਨਹੀਂ, ਜਦੋਂ ਮੱਥਾ ਟੇਕ ਲੈਣਾ ਆ ਮਹਾਰਾਜ ਦੇ ਮੂਹਰੇ ਉਹ ਤੋਂ ਬਾਅਦ ਆਉਂਦੇ ਹੋਏ ਦੁਸਹਿਰਾ ਹੋਣਾ ਆ, ਹਜੇ ਤਾਂ ਹਜੇ ਨਹੀਂ ਹੈਗਾ, ਹਜੇ ਮਿੱਠਾ ਨਹੀਂ ਹੋਇਆ ਗੰਨਾ। ਸੋ ਬੱਚੇ ਹੁੰਦੇ ਸੀ ਤਾਂ ਅਸੀਂ ਯਕੀਨ ਕਰਦੇ ਹੁੰਦੇ ਸੀ, ਅਤੇ ਉਹਨਾਂ ਨੇ ਸਾਨੂੰ ਰੋਕਣਾ ਵੀ ਗੰਨਾ ਨਹੀਂ ਭੰਨਣਾ, ਅਤੇ ਦੇਖੋ ਅੱਧੇ ਘੰਟੇ 'ਚ ਮਿੱਠਾ ਥੋੜ੍ਹਾ ਹੋ ਜਾਂਦਾ ਗੰਨਾ, ਹੈ ਨਾ। ਉਹ ਤਾਂ ਇੱਕ ਓਵਰਆਲ ਨਿਸ਼ਾਨੀ ਰੱਖੀ ਹੁੰਦੀ ਸੀ ਕਿਸਾਨਾਂ ਨੇ ਵੀ ਅੱਜ ਦੁਸਹਿਰੇ ਵਾਲੇ ਦਿਨ ਗੰਨਾ ਮਿੱਠਾ ਹੋਣਾ ਆ। ਖੈਰ ਵਾਪਸ ਆਉਂਦੇ ਹੋਏ ਅਸੀਂ ਫਿਰ ਇੱਕ ਗੰਨਾ ਵੀ ਭੰਨਣਾ ਅਤੇ ਚੂਪਣਾ, ਅਤੇ ਉਹ ਤੋਂ ਬਾਅਦ ਫਿਰ ਗੰਨੇ ਚੂਪਣ ਦਾ ਸਿਲਸਿਲਾ ਜਿਹੜਾ 3-4 ਮਹੀਨੇ ਚੱਲਦਾ ਸੀ, ਮਾਰਚ ਤੱਕ ਤਕਰੀਬਨ। ਸੋ ਇਹ ਦੁਸਹਿਰੇ ਦੀਆਂ ਯਾਦਾਂ ਜਿਹੜੀਆਂ ਬੱਚਿਆਂ ਦੀਆਂ ਸਾਡੀਆਂ, ਕਿ ਮੇਲਾ ਦੇਖਣਾ, ਉੱਥੇ ਜਾ ਕੇ ਮੇਲੇ ਦੇ ਵਿੱਚ ਖਾਣਾ ਪੀਣਾ ਆ, ਅਤੇ ਮੱਥਾ ਵੀ ਚਲੋ ਟੇਕਦੇ ਸੀ, ਮੱਥਾ ਟੇਕਣਾ ਬੱਚਿਆਂ ਨੂੰ ਤਾਂ ਬਹੁਤਾ ਜ਼ਿਆਦਾ ਪਤਾ ਨਹੀਂ ਹੁੰਦਾ, ਪਰ ਜੋ ਵੀ ਸੁੱਖਣਾ ਸੁੱਕੀ ਆ ਆਪਣਾ ਤਿਲ ਫੁੱਲ ਲੈ ਕੇ ਸਾਰੇ ਜਾਂਦੇ ਹੁੰਦੇ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਰਾਹੋਂ ਫਿਰ ਸ਼ਾਮ ਨੂੰ ਰਾਮਲੀਲਾ ਲੱਗਦੀ ਹੁੰਦੀ ਸੀ, ਅਤੇ ਉੱਥੇ ਪਰਿਵਾਰ ਘੱਟ ਜਾਂਦੇ ਹੁੰਦੇ ਸੀਗੇ, ਅਤੇ ਜ਼ਿਆਦਾ ਫਿਰ ਉੱਥੇ ਦੂਸਰਾ ਮੇਲਾ ਤੁਹਾਨੂੰ ਪਤਾ ਹੀ ਆ ਵੀ ਭੀੜ ਬਹੁਤ ਇਕੱਠੀ ਹੋ ਜਾਂਦੀ ਹੈ, ਅਤੇ ਉੱਥੇ ਕਬੱਡੀ ਦੇ ਮੈਚ ਵੀ ਹੁੰਦੇ ਹੁੰਦੇ ਸੀ। ਸੋ ਵਧੀਆ ਮਨਾਇਆ ਜਾਂਦਾ ਸੀਗਾ, ਬੜਾ ਚਾਅ ਹੁੰਦਾ ਸੀ, ਕਿਉਂਕਿ ਇਹ ਹੁਣ ਰਾਮਨੌਮੀ ਵੀ ਆਈ ਹੈ, ਮੇਰਾ ਖਿਆਲ ਕੱਲ੍ਹ ਫਿਨਿਸ਼ ਹੋਈ ਹੈ ਜਾਂ ਅੱਜ ਫਿਨਿਸ਼ ਹੋਣੀ ਹੈ। ਸੋ ਨੌਮੀ ਵਾਲੇ ਦਿਨ ਹੁੰਦਾ ਹੈ ਦੁਸਹਿਰਾ, ਮੈਨੂੰ ਹੁਣ ਐਗਜੈਕਟ ਫਾਰਮੂਲਾ ਨਹੀਂ ਪਤਾ, ਪਰ ਇਹ ਇੱਕ ਤਰ੍ਹਾਂ ਨਾਲ ਦੇਸੀ ਮਹੀਨਿਆਂ ਦੇ ਉੱਤੇ ਆਧਾਰਿਤ ਹੈ। ਹੁਣ ਅੱਜ ਤੋਂ ਪੂਰੇ 20 ਦਿਨ ਬਾਅਦ ਦਿਵਾਲੀ ਮਨਾਈ ਜਾਣੀ ਹੈ। ਹੁਣ ਇਹਦੀ ਸਿਗਨੀਫਿਕੈਂਸ ਕੀ ਹੈ? ਇਹ ਤਾਂ ਹੋ ਗਿਆ ਮੌਸਮ ਦੇ ਨਾਲ ਰਿਲੇਟਡ ਜਾਂ ਆਪਣੇ ਬਚਪਨ ਦੇ ਨਾਲ ਰਿਲੇਟਡ ਹੈ। ਹੁਣ ਇਹਦੇ ਪਿੱਛੇ ਅਧਿਆਤਮਕ ਸਟੋਰੀ ਵੀ ਇੱਕ ਬੜੀ ਜ਼ਬਰਦਸਤ ਹੈ, ਰਾਮ ਅਤੇ ਰਾਵਣ ਦੀ। ਅਸੀਂ ਇਸ ਨੂੰ ਮਿੱਥ ਕਹਿ ਲੈਂਦੇ ਹਾਂ ਕਿ ਮਿੱਥ ਹੈ। ਮਿੱਥ ਕੀ ਹੈ? ਜਿਹੜੀ ਚੀਜ਼ 'ਤੇ ਸਾਨੂੰ ਯਕੀਨ ਨਹੀਂ ਹੁੰਦਾ ਉਹਨੂੰ ਆਪਾਂ ਮਿੱਥ ਕਹਿ ਲੈਂਦੇ ਹਾਂ, ਇਹ ਤਾਂ ਯਾਰ ਮਿੱਥੀ ਹੋਈ ਗੱਲ ਹੈ, ਐਵੇਂ ਹੀ ਆ, ਬਣਾਈ ਹੋਈ ਆ। ਮਿੱਥੀ ਹੋਈਆਂ ਗੱਲਾਂ ਵੀ ਹੁੰਦੀਆਂ ਨੇ, ਸਾਖੀਆਂ ਵੀ ਹੁੰਦੀਆਂ ਨੇ, ਪਰ ਜੇ ਆਪਾਂ ਕਹੀਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਉਹ ਮਿੱਥ ਹੈ ਤਾਂ ਇਹ ਠੀਕ ਨਹੀਂ ਹੈਗਾ। ਗੁਰੂ ਨਾਨਕ ਪਾਤਸ਼ਾਹ ਜੀ ਆਏ ਨੇ ਦੁਨੀਆਂ 'ਤੇ, ਉਹਨਾਂ ਨੇ ਭ੍ਰਮਣ ਕੀਤਾ, ਉਹਨਾਂ ਨੇ ਪ੍ਰਚਾਰ ਕੀਤਾ, ਉਹਨਾਂ ਨੇ ਸਿੱਖੀ ਸਿਧਾਂਤ ਪ੍ਰਚਾਰੇ ਨੇ, ਇਹ ਰਿਐਲਿਟੀ ਆ। ਹਾਂ ਅਸੀਂ ਕਹਿ ਲਈਏ ਉਹ ਇੱਥੇ ਆਏ ਸੀ ਉੱਥੇ ਗਏ ਸੀ, ਇਹ ਮਿੱਥਿਆ ਹੋ ਸਕਦਾ ਆ, ਪਰ ਉਹ ਹੋਏ ਸੀ ਇਹ ਯਕੀਨ ਹੈ। ਇੱਦਾਂ ਸਾਰੇ ਗੁਰੂ ਸਾਹਿਬਾਨ ਦਸੇ ਪਾਤਸ਼ਾਹੀਆਂ, ਇਹ ਮਿੱਥ ਨਹੀਂ ਹੈਗੇ। ਇੱਦਾਂ ਹੀ ਜੇ ਆਪਾਂ ਕਹੀਏ ਕਿ ਰਾਮ ਜਿਹੜੇ ਨੇ ਉਹ ਮਿੱਥ ਨੇ, ਇੱਦਾਂ ਨਹੀਂ ਹੈਗਾ। ਹਾਂ ਰਾਮ ਜੀ ਦੇ ਬਾਰੇ ਕੁਛ ਗੱਲਾਂ ਜਿਹੜੀਆਂ ਨੇ ਉਹ ਮਿੱਥ ਹੋ ਸਕਦੀਆਂ ਨੇ, ਕਿਉਂਕਿ ਕੋਈ ਵੀ ਉੱਥੇ ਵਿਟਨੈਸ ਨਹੀਂ ਸੀਗਾ। ਸੁਣੀ ਸੁਣਾਈ ਦੰਦ ਕਥਾਵਾਂ ਗਾਂਹ 'ਤੇ ਗਾਂਹ ਚੱਲਦੀਆਂ ਨੇ, ਉਹ ਬਦਲਦੀਆਂ ਰਹਿੰਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਰਾਮ ਜੀ ਹੋਏ ਨਹੀਂ ਜਾਂ ਰਾਵਣ ਹੋਇਆ ਨਹੀਂ ਜਾਂ ਉਹ ਰਾਜ ਹੋਇਆ ਨਹੀਂ। ਜ਼ਰੂਰ ਕੌਨਫਲਿਕਟ ਉਹਨਾਂ 'ਚ ਹੋਇਆ ਆ, ਪਰ ਇੱਦਾਂ ਨਹੀਂ ਅਸੀਂ ਕਹਿ ਸਕਦੇ, ਮਨਫੀ ਨਹੀਂ ਕਰ ਸਕਦੇ। ਦੂਸਰੀ ਗੱਲ ਇਹ ਹੈ ਕਿ ਮੈਂ ਕਰ ਸਕਦਾ, ਤੁਸੀਂ ਕਰ ਸਕਦੇ ਹਾਂ, ਦੁਨਿਆਵੀ ਜੀਵ ਜਿਨ੍ਹਾਂ ਦੇ ਕੋਈ ਏਜੰਡੇ ਆ ਖਿਲਾਫਤ ਦੇ, ਉਹ ਕਹਿ ਸਕਦੇ ਨੇ ਉਹਨੂੰ ਮੈਂ ਨਹੀਂ ਮੰਨਦਾ ਇਹਨਾਂ ਚੀਜ਼ਾਂ ਨੂੰ, ਠੀਕ ਹੈ ਉਹ ਕਹਿ ਸਕਦੇ ਨੇ। ਪਰ ਮਿੱਤਰ ਪਿਆਰਿਓ, ਆਪਾਂ ਅਗਰ ਸਿੱਖੀ ਸਿਧਾਂਤਾਂ ਨੂੰ ਫੋਲੋ ਕਰਦੇ ਹਾਂ, ਆਪਾਂ ਧਰਮ ਨੂੰ ਅਗਰ ਫੋਲੋ ਕਰਦੇ ਹਾਂ, ਤਾਂ ਜਦੋਂ ਸਾਡੇ ਗੁਰੂ ਸਾਹਿਬ ਨੇ ਉਸਨਾਂ ਦਾ ਜ਼ਿਕਰ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤਾਂ ਉਹ ਮਿੱਥ ਨਹੀਂ ਰਹਿ ਜਾਂਦੀਆਂ। ਜਿਹੜੀਆਂ ਮਿੱਥਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਨੇ ਨਹੀਂ ਜ਼ਿਕਰ ਕੀਤਾ ਉਹਨਾਂ ਗੱਲਾਂ ਦਾ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ, ਜ਼ਿਕਰ ਇਹ ਨਹੀਂ ਹੈਗਾ। ਸੋ ਸਾਨੂੰ ਉਹਨਾਂ ਦਾ ਧਿਆਨ ਨਹੀਂ ਦੇਣ ਦੀ ਲੋੜ। ਪਰ ਅਗਰ ਰਾਮ ਜੀ ਦਾ ਜ਼ਿਕਰ ਆਉਂਦਾ ਆ, ਰਾਮ ਸ਼ਬਦ ਦਾ ਜ਼ਿਕਰ ਸਾਰਿਆਂ ਨਾਲੋਂ ਵੱਧ ਗੁਰਬਾਣੀ 'ਚ ਆਉਂਦਾ ਆ, ਦੋਨਾਂ ਪੱਖਾਂ ਤੋਂ, ਅਧਿਆਤਮਕ ਪੱਖ ਤੋਂ ਰਾਮ ਨਾਮ ਦਾ ਪ੍ਰਤੀਕ ਹੈ, ਔਰ ਰਾਮ ਰਾਜੇ ਦਾ ਵੀ ਪ੍ਰਤੀਕ ਆਉਂਦਾ ਆ। ਬਹੁਤ ਸ਼ਬਦਾਂ ਵਿੱਚ ਰਾਵਣ ਅਤੇ ਰਾਮ ਦੀ ਲੜਾਈ ਦਾ ਜ਼ਿਕਰ ਆਉਂਦਾ ਆ। ਸੋ ਜਦੋਂ ਗੁਰੂ ਸਾਹਿਬ ਇਸ ਨੂੰ ਪ੍ਰਮਾਣਿਤ ਕਰ ਰਹੇ ਨੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਆਪਾਂ ਪਿੱਛੇ ਕਿਸੇ ਦੇ ਨਹੀਂ ਲੱਗਣਾ। ਭਵਿਸ਼ਣ ਦਾ ਜ਼ਿਕਰ ਆਉਂਦਾ ਆ, ਇਸੇ ਤਰ੍ਹਾਂ ਕ੍ਰਿਸ਼ਨ ਦਾ ਜ਼ਿਕਰ ਆਉਂਦਾ ਆ, ਜ਼ਰਾ ਸਿੰਧ ਦਾ ਜ਼ਿਕਰ ਆਉਂਦਾ ਆ, ਕੰਸ ਦਾ ਜ਼ਿਕਰ ਆਉਂਦਾ ਆ, ਭਗਤ ਪ੍ਰਹਲਾਦ ਦਾ ਜ਼ਿਕਰ ਆਉਂਦਾ, ਧਰੂ ਦਾ ਜ਼ਿਕਰ ਆਉਂਦਾ ਆ। ਸੋ ਇਹ ਸਾਡੇ ਤਿਉਹਾਰ ਨੇ, ਦੁਸਹਿਰਾ ਵੀ ਸਾਡਾ ਤਿਉਹਾਰ ਹੈ, ਦਿਵਾਲੀ ਵੀ ਸਾਡਾ ਤਿਉਹਾਰ ਹੈ, ਔਰ ਅਸੀਂ ਬਰਾਬਰ ਦੇ ਹੱਕਦਾਰ ਹੈ ਇਹਨਾਂ ਨੂੰ ਮਨਾਉਣ ਦੇ ਲਈ। ਰਾਵਣ ਨੂੰ ਕਈ ਲੋਕ ਬੜਾ ਮਹਾਤਮਾ ਸਿੱਧ ਕਰਦੇ ਨੇ, ਸੀਗਾ ਵੀ ਉਹ, ਪਰ ਇੱਕ ਪਿਛਲੇ 2 ਸਾਲ ਤੋਂ ਅਸੀਂ ਕੈਂਪੇਨ ਵੀ ਚਲਾਈ ਆ, ਇਹਦੇ ਬਾਰੇ ਜ਼ਿਕਰ ਵੀ ਕੀਤਾ, ਗੱਲਬਾਤ ਵੀ ਕੀਤੀ ਹੈ ਕਿ ਇੱਕ ਗਰੋਹ ਹੈ ਜਿਹੜਾ ਪਿਛਲੇ 4-5 ਸਾਲ ਤੋਂ ਉਹ ਹਰ ਤਿਉਹਾਰ ਦੇ ਉੱਤੇ ਕਿੰਤੂ ਪਰੰਤੂ ਵੈਰ ਵਿਰੋਧ ਕਲੇਸ਼ ਪਾਉਂਦਾ ਆ। ਤੁਸੀਂ ਨੋਟ ਕੀਤਾ ਹੈ ਕਿ ਦੁਸਹਿਰੇ ਦਾ ਕਿਸੇ ਨੇ ਪਾਇਆ ਹੀ ਨਹੀਂ, ਵੀ ਨਹੀਂ ਮਨਾਉਣਾ ਚਾਹੀਦਾ, ਸਾਡਾ ਤਿਉਹਾਰ ਨਹੀਂ ਹੈਗਾ। ਦਿਵਾਲੀ ਦਾ ਜੀ ਐਤਕੀ ਕਾਲੀ ਦਿਵਾਲੀ ਵੀ ਨਹੀਂ ਮਨਾ ਹੋ ਰਹੀ, ਹਜੇ ਵੈਸੇ 20 ਦਿਨ ਪਏ ਨੇ, ਯੂ ਨੈਵਰ ਨੋ, ਕਿਉਂਕਿ ਇਨ ਦ ਐਂਡ ਨਜ਼ਲਾ ਦਿਵਾਲੀ 'ਤੇ ਝਾੜਨਾ ਹੁੰਦਾ ਹੈ ਅਖੀਰ ਨੂੰ ਆ ਕੇ, ਅਤੇ ਕੋਈ ਨਾ ਕੋਈ ਬਹਾਨਾ ਲੱਭ ਕੇ। ਕਿਸੇ ਦੀ ਸਿਹਤ ਨੂੰ ਕੀ ਅਸਰ ਪੈਂਦਾ ਹੈ, ਤੁਸੀਂ ਮਨਾਓ ਜਾਂ ਨਹੀਂ ਮਨਾਓ, ਠੀਕ ਹੈ ਨਾ। ਪਰ ਜੇ ਕਿਸੇ ਨੂੰ ਕੋਈ ਤਿਉਹਾਰ ਮਨਾ ਕੇ ਸਕੂਨ ਮਿਲਦਾ ਹੈ ਤਾਂ ਮਨਾ ਲੈਣ ਦੇਣਾ ਚਾਹੀਦਾ। ਕਿਸੇ ਨੂੰ ਕੋਈ ਵਰਤ ਰੱਖ ਕੇ ਉਹਦੀ ਸਿਹਤ ਠੀਕ ਹੁੰਦੀ ਆ, ਉਹਦਾ ਦਿਮਾਗ ਠੀਕ ਹੁੰਦਾ, ਉਹਦਾ ਮੈਂਟਲ ਵੈਲਬੀਂਗ ਹੁੰਦੀ ਆ, ਤਾਂ ਮਨਾ ਲੈਣ ਦਿਓ। ਕਿਸੇ ਨੂੰ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਸਕੂਨ ਮਿਲਦਾ ਆ ਤਾਂ ਇਹਦੇ 'ਚ ਬੁਰਾਈ ਕੀ ਆ। ਕਿਸੇ ਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਰੂਹਾਨੀਅਤ ਦਾ ਕੁੰਭ ਮਿਲਦਾ ਆ ਤਾਂ ਉਸ ਨੂੰ ਇਸ਼ਨਾਨ ਕਰ ਲੈਣ ਦੇਣਾ ਚਾਹੀਦਾ ਹੈ। ਉਸ 'ਤੇ ਕਿੰਤੂ ਪਰੰਤੂ ਕਿਉਂ, ਇਹ ਜਿਹੜੀਆਂ ਚੀਜ਼ਾਂ ਹੈ ਸਾਨੂੰ ਗਰੇਜ਼ ਕਰਨਾ ਚਾਹੀਦਾ। ਇਹ ਇੱਕ ਗਰੋਹ ਹੈ ਜਿਹੜਾ ਇਹਨਾਂ ਕੰਮਾਂ 'ਚ ਲੱਗਾ ਹੋਇਆ ਹੈ, ਪਰ ਇਹ ਘੱਟ ਰਿਹਾ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਹੁਣ ਸਿੱਖ ਨੇ, ਬਹੁਤ ਸਾਰੇ ਸਾਡੇ ਹਿੰਦੂ ਭਾਈਚਾਰਾ ਜਾਂ ਦੂਸਰੇ ਭਾਈਚਾਰੇ ਵੀ ਆ, ਉਹ ਗੁਰੂ ਗ੍ਰੰਥ ਸਾਹਿਬ ਨਾਲ ਸਿੱਧਾ ਜੁੜ ਰਹੇ ਨੇ, ਉਹਨਾਂ ਨੂੰ ਸਿੱਧਾ ਗਿਆਨ ਹੋ ਰਿਹਾ ਆ, ਮਿਡਲ ਮੈਨਾਂ ਦੀ ਲੋੜ ਨਹੀਂ ਪੈ ਰਹੀ। ਇੱਥੋਂ ਤੱਕ ਕਿ ਚਾਈਨੀਜ਼ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਟ੍ਰਾਂਸਲੇਟ ਹੋਏ ਨੇ, ਫ੍ਰੈਂਚ 'ਚ ਹੋਏ ਨੇ, ਸਪੈਨਿਸ਼ 'ਚ ਹੋਏ ਨੇ। ਪੀਪਲ ਆਰ ਡਾਇਰੈਕਟਲੀ ਕਨੈਕਟਿੰਗ ਟੂ ਗੁਰੂ, ਔਰ ਗਿਆਨ ਹੋ ਰਿਹਾ ਆ। ਕੁਛ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾ ਰਾਵਣ ਦੇ ਬਾਰੇ। ਰਾਵਣ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਰਖ ਕਿਹਾ ਗਿਆ ਆ, ਦੈਟਸ ਅ ਫੈਕਟ, ਕਿ ਭੁੱਲੋ ਰਾਵਣ ਮੁਗਧ ਅਚੇਤ। ਰਾਵਣ ਭੁੱਲ ਗਿਆ, ਬੇਸਮਝੀ ਕੀਤੀ ਉਹਨ, ਮੁਗਧ ਸੀ ਉਹ, ਅਚੇਤ ਹੋ ਗਿਆ ਉਹ। ਹੋਇਆ ਕੀ ਫਿਰ, ਇਸ ਬਲੰਡਰ ਦੇ ਕਾਰਨ ਉਹ ਬਹੁਤ ਗੁਣੀ ਗਿਆਨੀ ਸੀਗਾ, ਵਿਦਵਾਨ ਸੀ, ਮਹਾਨ ਸੀ, ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਭੁੱਲ ਗਿਆ, ਫਿਰ ਉਹ ਰਾਹੇ ਕੁਰਾਹੇ ਪੈ ਗਿਆ, ਮੂਰਖਤਾ ਕੀਤੀ ਉਹਨ, ਉਹਨੂੰ ਧਿਆਨ ਹੀ ਨਹੀਂ ਰਿਹਾ ਕੀ ਕਰ ਰਿਹਾ ਉਹ। ਉਸਦਾ ਰਿਜ਼ਲਟ ਕੀ ਨਿਕਲਿਆ, ਲੁੱਟੀ ਲੰਕਾ ਸੀਸ ਸਮੇਤ, ਆਪਣਾ ਉਹਨੇ ਲੰਕਾ ਜਿਹੜੀ ਆਪਣਾ ਰਾਜ ਲੁਟਾ ਲਿਆ ਅਤੇ ਆਪਣਾ ਸੀਸ ਗਵਾ ਲਿਆ, ਸਿਰ ਗਰਭ ਗਿਆ ਬਿਨ ਸਤਿਗੁਰ ਹੇਤ। ਉਹ ਹੰਕਾਰ ਦੇ ਕਰਕੇ ਦੁਨੀਆ ਤੋਂ ਚਲੇ ਗਿਆ, ਕਿਉਂਕਿ ਉਹਨੇ ਸਤਿਗੁਰੂ ਦੇ ਨਾਲ ਪਿਆਰ ਨਹੀਂ ਨਿਭਾਇਆ, ਹੰਕਾਰ ਦੇ ਨਾਲ ਨਿਭਾਇਆ। ਇਹ ਹੈ ਜੀ ਫਰਮਾਨ ਗੁਰਬਾਣੀ ਦਾ ਰਾਵਣ ਪ੍ਰਤੀ। ਜਿਹੜੇ ਸੱਜਣ ਹਜੇ ਵੀ ਸੋਚਦੇ ਨੇ ਕਿ ਰਾਵਣ ਦਾ ਦਿਹਾੜਾ ਮਨਾਉਣਾ ਚਾਹੀਦਾ ਆ, ਤਾਂ ਉਹ ਜ਼ਰਾ ਇੱਕ ਵਾਰੀ ਫਿਰ ਗੌਰ ਕਰਨ। ਹੁਣ ਇੱਕ ਹੋਰ ਸ਼ਬਦ ਵਿੱਚ ਪਹਿਲੇ ਪਾਤਸ਼ਾਹ ਕਹਿੰਦੇ ਨੇ ਕਿ ਅੰਦਲੇ ਦੈਸਰ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਕੀਆ। ਕਹਿੰਦੇ ਕਿ ਰਾਵਣ ਤਾਂ ਅੰਨਾ ਸੀ, ਉਹਦਾ ਸਿਰ ਵੱਢ ਹੋ ਗਿਆ। ਪਰ ਕਹਿੰਦੇ ਰਾਮ ਚੰਦਰ ਨੂੰ ਮਾਰ ਕੇ ਵੀ ਰੱਬ ਨੇ, ਪਰਮਾਤਮਾ ਨੇ, ਰਾਮ ਨੇ ਉਹ ਫੇਰ ਥੋੜਾ ਵੱਡਾ ਹੋਇਆ ਹੈ। ਪਹਿਲੀ ਲਾਈਨ ਪੜ੍ਹਨ ਯੋਗ ਹੈ ਕਿ ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ। ਜਿਹੜੇ ਅਕਾਲ ਪੁਰਖ ਨੇ ਹਵਾ ਬਣਾਈ ਹੈ, ਉਹਦੇ ਵਿੱਚ ਧਰਤੀ ਧਰੀ ਹੈ, ਧਰਤੀ 'ਤੇ ਜਲ ਬਣਾਇਆ, ਜਲ ਦੇ ਉੱਤੇ ਅਗਨੀ ਪ੍ਰਚੰਡ ਹੈ, ਇਹਨਾਂ ਨੂੰ ਬੰਨਿਆ ਹੈ, ਪੰਜਾਂ ਤੱਤਾਂ ਨੂੰ ਬੰਨ ਕੇ ਰੱਖਿਆ ਹੋਇਆ ਹੈ, ਐਡੀ ਮਹਾਨਤਾ ਹੈ ਉਸ ਅਕਾਲ ਪੁਰਖ ਦੀ। ਤਾਂ ਸਿਰਫ ਰਾਵਣ ਨੂੰ ਮਾਰਨ ਕਰਕੇ ਥੋੜੋ ਉਹਦੀ ਇਹ ਮਹਾਨਤਾ ਹੋਈ ਹੈ, ਉਹਨੂੰ ਤਾਂ ਪੰਜ ਤੱਤ ਕੰਟਰੋਲ ਕੀਤੇ ਹੋਏ ਬਣਾਏ ਹੋਏ ਨੇ। ਉਹ ਤਾਂ ਇੱਕ ਰਾਵਣ ਨੂੰ ਮਾਰਨਾ ਤਾਂ ਇੱਕ ਇੰਸੀਡੈਂਟ ਹੈ, ਟਾਈਮਲਾਈਨ ਦੇ ਉੱਤੇ ਬਰੀਕ ਜਿਹਾ ਡੋਟ ਹੈ। ਜੇ ਰਾਵਣ ਨੂੰ ਮਾਰਨਾ ਜਾਂ ਰਾਮ ਦਾ ਰਾਵਣ ਨੂੰ ਮਾਰਨਾ ਹੀ ਕਾਫੀ ਨਹੀਂ ਹੈਗਾ, ਇੱਕ ਡੋਟ ਹੈ ਹਿਸਟਰੀ ਟਾਈਮਲਾਈਨ ਦੇ ਉੱਤੇ। ਪਰ ਜਿਹਨੇ ਸਾਰਾ ਕੁਛ ਇਹ ਬਣਾਇਆ ਆ, ਉਹ ਅਸੀਂ ਨਾ ਭੁੱਲੀਏ। ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬਪੂਰ ਰਿਹਾ ਲਿਵਲਾਏ। ਇੱਕ ਸਿਰਫ ਹਿਸਟਰੀ ਦੇ ਵਿੱਚ ਇੱਕ ਪੁਆਇੰਟ ਨੂੰ ਚੱਕ ਕੇ ਤੇਰੀ ਉਪਮਾ ਨਹੀਂ ਅਸੀਂ ਕਰਨੀ, ਤੂੰ ਤਾਂ ਸਾਰੇ ਸ੍ਰਿਸ਼ਟੀਆਂ ਪੁਰੀਆਂ ਦੇ ਵਿੱਚ ਵਰਤਮਾਨ ਹੈ, ਲਿਵ ਲਾਈ ਰੱਖ ਆ ਤੂੰ, ਮਤਲਬ ਤੇਰੀ ਪ੍ਰੈਜੈਂਸ ਹੈ, ਇਸ ਕਰਕੇ ਤੇਰੀ ਉਪਮਾ ਆ। ਇਸ ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਹੈ। ਰਾਮ ਚੰਦਰ ਜੀ ਜਦੋਂ ਰਾਜੇ ਰੂਪ ਦੇ ਵਿੱਚ ਵਿਰਾਜਮਾਨ ਸੀ, ਤਾਂ ਜਿਹੜੀ ਸੀਤਾ ਆ ਉਹ ਸਾਡੀ ਰੂਹ ਹੈ, ਸਾਡੀ ਆਤਮਾ ਆ। ਰਾਵਣ ਦਾ ਨਾਮ ਰਾਵਣ ਕਿਉਂ ਪਿਆ? ਇੱਕ ਮਿੰਟ ਦੇ ਵਿੱਚ ਆਪਾਂ ਗੱਲ ਇਹ ਸਮੇਟਣੀ ਹੈ ਕਿ ਰਾਵਣ ਦਾ ਨਾਮ ਰਾਵਣ ਕਿਉਂ ਪਿਆ। ਰਾਵਣ ਦਾ ਅਰਥ ਹੁੰਦਾ ਆ ਮਾਨਣਾ, ਭੋਗਣਾ। ਮਾਨਸ ਜਨਮ ਹਰ ਪਾਈਏ, ਹਰ ਰਾਵਣ ਵੇਰਾ ਨਾਮ। ਨਾਨਕ ਸਾਹ ਤਾਂ ਨਰਾਵੀਏ, ਰਾਵੇ ਰਾਵਣ ਹਾਰ। ਰਾਵਣ ਹਾਰ ਭੋਗਣ ਵਾਲਾ, ਇੰਜੋਏ ਕਰਨ ਵਾਲਾ। ਸੋ ਜਿਹੜਾ ਰਾਵਣ ਹੈ ਉਹ ਅਸਲ ਦੇ ਵਿੱਚ ਅਕਾਲ ਪੁਰਖ ਦਾ ਹੀ ਰੂਪ ਹੈ ਜਿਹੜਾ ਆਨੰਦ ਮਾਣ ਰਿਹਾ ਆ, ਪਰ ਉਹਨੂੰ ਭੁੱਲ ਜਾਂਦਾ ਆ ਕਿ ਉਸਦਾ ਬੇਸ ਅਕਾਲ ਪੁਰਖ ਹੈ। ਉਸਨੂੰ ਫਿਰ ਰਾਮ ਆ ਕੇ ਜਿਹੜੀ ਸਾਡੀ ਆਤਮਾ ਆ ਉਹਦੇ ਵਿੱਚ ਜਾ ਉਹਨੂੰ ਹਾਈਜੈਕ ਕਰ ਲੈਂਦਾ ਆ। ਹੈਗਾ ਉਹੀ ਹੈ, ਉਹ ਆਨੰਦ ਮਾਣ ਰਿਹਾ ਆ, ਉਹ ਭੁੱਲ ਜਾਂਦਾ ਆ ਅਤੇ ਸਾਡੀ ਆਤਮਾ ਵਿਆਕੁਲ ਹੋ ਜਾਂਦੀ ਹੈ। ਫਿਰ ਰਾਮ ਆਪ ਆ ਕੇ ਛਡਾ ਕੇ ਲੈ ਕੇ ਜਾਂਦੇ ਨੇ। ਸੋ ਰਾਵਣ ਦਾ ਅਰਥ ਇੱਥੋਂ, ਬੜੇ ਡੂੰਘੇ ਅਰਥ ਨੇ ਰਮਾਇਣ ਦੇ, ਅਗਰ ਤੁਸੀਂ ਪੜ੍ਹੋ ਕਿਤਾਬ। ਮੈਂ ਮੰਦਾਵਣੀ ਦੇ ਵਿੱਚ ਇੱਕ ਪੂਰਾ ਚੈਪਟਰ ਲਿਖਿਆ ਆ, ਲੋਗਨ ਰਾਮ ਖਲਾਉਣਾ ਜਾਣਾ, ਕਿ ਜਿਹੜੀ ਰਾਮ ਅਤੇ ਰਾਵਣ ਦੀ ਕਹਾਣੀ ਹੈ ਇਹਨੂੰ ਬਸ ਇੱਦਾਂ ਹੀ ਪਟਾਕੇ ਪਟੂਕੇ ਚਲਾ ਕੇ ਬੁੱਤ ਜਾਲ ਕੇ ਖਤਮ ਕਰ ਦਿੰਦੇ, ਪਰ ਬਹੁਤ ਡੂੰਘੀਆਂ ਇਹ ਅਧਿਆਤਮਕ ਕਹਾਣੀਆਂ, ਆਤਮਾ ਦੀ ਇੱਕ ਸਟੋਰੀ ਹੈ ਜਿਹੜੀ ਹਰ ਬੰਦੇ ਨੂੰ ਪਤਾ ਹੋਣੀ ਚਾਹੀਦੀ ਹੈ। ਚਲੋ ਪ੍ਰੋਗਰਾਮ ਆਪਾਂ ਗਾਂਹ ਤੋਰਦੇ ਹਾਂ, ਗੀਤ ਸੰਗੀਤ ਵੀ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਥੋੜ੍ਹੀ ਦੇਰ ਬਾਅਦ, ਅਤੇ ਆਪਾਂ ਅਰਦਾਸ ਦੀ ਅੱਜ ਸਮਾਪਤੀ ਕਰਨੀ ਹੈ। ਔਰ ਵਰਿੰਦਰ ਇੰਗਲੈਂਡ ਵਾਲੇ ਜੁੜੇ ਹੋਏ ਨੇ, ਜੀ ਐਸ ਚਾਹਲ ਆ ਗਏ ਨੇ, ਰਵਿੰਦਰ ਸਿੰਘ ਮੈਲਬਨ ਤੋਂ ਆ ਗਏ ਨੇ, ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ, ਮਲਕੀਤ ਸਿੰਘ ਕੈਨਬਰਾ ਤੋਂ, ਅਜਮੇਰ ਸਿੰਘ ਜੀ ਆ ਗਏ ਨੇ, ਅਤੇ ਸੁਖਵਿੰਦਰ ਸੌਂ ਜੀ ਆ ਗਏ ਨੇ। ਅਤੇ ਅਜਮੇਰ ਸਿੰਘ ਜੀ ਕਹਿੰਦੇ ਨੇ ਕਿ ਰਾਵਣ ਦਾ ਦੋਸ਼ੀ ਲਛਮਣ ਸੀ, ਰਾਮ ਤੋਂ ਬਦਲਾ ਲੈਣਾ ਅਤੇ ਉਹ ਵੀ ਉਸਦੀ ਪਤਨੀ ਉਧਾਲਣ ਦਾ ਤਰੀਕਾ ਗਲਤ ਸੀ। ਹਾਂਜੀ, ਇਸੇ ਕਰਕੇ ਮੁਗਧ ਕਿਹਾ ਗਿਆ ਹੈ ਉਹਨੂੰ, ਅਚੇਤ ਹੋ ਗਿਆ, ਉਹ ਮੂਰਖ ਬਣ ਗਿਆ। ਸੋ ਇੱਕ ਗੀਤ ਸੁਣਦੇ ਹਾਂ ਜੀ, ਰਾਹਤ ਫਤਿਹ ਅਲੀ ਖਾਨ ਦਾ, ਅਤੇ ਅਮਨ ਧਾਲੀਵਾਲ ਹੁਣ ਨੇ ਫਰਮਾਇਸ਼ ਕੀਤੀ ਸੀ 2 ਹਫ਼ਤੇ ਪਹਿਲਾਂ, ਸੋ ਬਹੁਤਾ ਲੇਟ ਨਹੀਂ ਹੈਗੇ ਆਪਾਂ, ਅਤੇ ਗੀਤ ਸੁਣਦੇ ਹਾਂ। ਇਹ ਫਿਲਮ ਹੀ ਗੀਤ ਹੈ, ਵੰਸ ਅਪੋਨ ਅ ਟਾਈਮ ਇਨ ਮੁੰਬਈ। ਜੀ ਗੁਰਵਿੰਦਰ ਸਿੰਘ ਜੀ ਨਿਊਜ਼ੀਲੈਂਡ ਵਾਲਿਓ, ਕਿਵੇਂ ਲੱਗਾ ਰੋਮਾਂਟਿਕ ਗੀਤ? ਇਹ ਮੈਂ ਨਹੀਂ ਆਪਣੀ ਮਰਜ਼ੀ ਨਾਲ ਲਾਇਆ, ਇਹ ਲਵਾਇਆ ਸੀ ਅਮਨ ਧਾਲੀਵਾਲ ਉਹਨਾਂ ਨੇ ਸਿਡਨੀ ਤੋਂ। ਅਤੇ ਉਹਨਾਂ ਨੇ ਕਹਿੰਦੇ ਆ ਕਿ ਅੱਜ ਸਿਡਨੀ ਦੇ ਵਿੱਚ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਅਤੇ ਕੰਮ 'ਤੇ ਜਾ ਰਹੇ ਹੈ ਅਤੇ ਪੋਡਕਾਸਟ ਦੇ ਵਿੱਚ ਸੁਣਾਂਗੇ, ਪਰ ਗੀਤ ਲਾ ਦਿਓ। ਅਤੇ ਗਾਰਡਨ ਦੀ ਫੋਟੋ ਭੇਜੀ ਹੈ, ਕਹਿੰਦੇ ਕੋਈ ਸੁਜੈਸ਼ਨ? ਸੁਜੈਸ਼ਨ ਕੋਈ ਨਹੀਂ ਜੀ, ਗਾਰਡਨ ਬੜਾ ਜ਼ਬਰਦਸਤ ਲੱਗ ਰਿਹਾ ਅਤੇ ਆਪਣੇ ਆਪ ਹੌਲੀ ਹੌਲੀ ਇਹ ਗਰੋ ਹੋ ਜਾਏਗਾ। ਹਾਂ, ਥੋੜ੍ਹੀ ਜਿਹੀ ਫੈਂਸ ਦੇ ਉੱਤੇ ਵੇਲ ਚੜ੍ਹ ਜਾਏ ਤਾਂ ਕਿਆ ਬਾਤ ਹੈ। ਔਰ ਵਰਿੰਦਰ ਲਾਡੀ ਸਾਡੇ ਨਾਲ ਜੁੜੇ ਨੇ ਇੰਗਲੈਂਡ ਤੋਂ, ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਂਗੇ ਅਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਸੁਣਾਂਗੇ। ਦੁਸਹਿਰੇ ਦੀਆਂ ਮੁਬਾਰਕਾਂ ਜੀ। ਬਿਲਕੁਲ, ਬਹੁਤ ਬਹੁਤ ਮੁਬਾਰਕਾਂ। ਜੀ ਐਸ ਚਾਹਲ ਹੁਣੀ ਵੀ ਪ੍ਰੋਗਰਾਮ 'ਚ ਆ ਗਏ ਨੇ, 3-4 ਖਬਰਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਇਹ ਜਦੋਂ ਗਿਆਨੀ ਜੀ ਆਉਣਗੇ ਤਾਂ ਆਪਾਂ ਗੱਲ ਕਰਾਂਗੇ। ਉੱਧਰ ਖਬਰਾਂ ਦੇ ਵਿੱਚ ਉਹਨਾਂ ਨੇ ਸਾਨੂੰ ਆਗਰਾ ਕੀਤਾ ਹੈ ਕਿ ਕਪਿਲ ਦੇਵ ਨੂੰ ਹਾਰਟ ਅਟੈਕ ਹੋਇਆ ਅਤੇ ਉਹ ਰਿਕਵਰ ਕਰ ਰਹੇ ਨੇ। ਮੈਂ ਇਹ ਵੀ ਖਬਰ ਦੇਖੀ ਸੀ, ਹੁਣ ਸਟੇਬਲ ਨੇ ਅਤੇ NGO ਪਲਾਸਟੀ ਉਹਨਾਂ ਦੀ ਕੀਤੀ ਗਈ ਆ। ਖੈਰ, ਹੀ ਵਾਜ਼ ਅ ਲੈਜੈਂਡ। ਅਤੇ ਰਵਿੰਦਰ ਸਿੰਘ ਮੈਲਬਨ ਤੋਂ ਵੀ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਪ੍ਰੀਤ ਸਿੰਘ ਵੀ ਆ ਗਏ ਨੇ ਸਾਡੇ ਨਾਲ, ਅਤੇ ਸੁਖਵਿੰਦਰ ਸੌਂਦ ਭਾਅ ਜੀ ਸਤਿ ਸ਼੍ਰੀ ਅਕਾਲ। ਮਲਕੀਤ ਸਿੰਘ ਕਹਿ ਰਹੇ ਨੇ ਕਿ ਕੈਨਬਰਾ ਦੇ ਵਿੱਚ ਹਵਾ ਚੱਲ ਰਹੀ ਹੈ ਅਤੇ ਮੀਂਹ ਪੈ ਰਿਹਾ ਆ। ਚਲੋ, ਮਾਣੋ ਆਨੰਦ, ਫਿਰ ਬਣਾ ਲਓ ਪਕੌੜੇ। ਅਤੇ ਸਾਰੇ ਸਰੋਤਿਆਂ ਦਾ ਸਵਾਗਤ, ਆਪਣੇ ਸੁਨੇਹੇ ਜ਼ਰੂਰ ਸਾਡੇ ਤੱਕ ਉੱਪੜਦੇ ਕਰੋ। ਮੌਸਮ ਦੀ ਜਾਣਕਾਰੀ ਵੀ ਆਪਾਂ ਲਈਏ, ਉਸ ਤੋਂ ਬਾਅਦ ਗਿਆਨੀ ਜੀ ਸਾਡੇ ਨਾਲ ਆਉਣਗੇ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਅੱਜ ਜਿਹੜਾ ਮੌਸਮ ਹੈ ਉਹ ਕੋਫਸ ਹਾਰਬਰ ਦੇ ਵਿੱਚ ਹਲਕਾ ਜਿਹਾ ਮੀਂਹ ਪੈ ਚੁੱਕਾ, ਸ਼ਾਵਰ ਦਿਹਾੜੀ ਖਰਾਬ ਹੋ ਚੁੱਕੀ ਆ ਅਤੇ ਹੁਣ ਸੁੰਨ ਮਸੁੰਨ ਹੋਇਆ ਪਿਆ, ਬੱਦਲ ਹੋਏ ਪਏ ਨੇ। 25 ਡਿਗਰੀ ਤੱਕ ਜਾਏਗਾ ਅੱਜ। ਕੇਨਸ ਦੇ ਵਿੱਚ 32 ਤੱਕ ਜਾਏਗਾ ਹਲਕੇ ਸ਼ਾਵਰ, ਔਰ ਗਰਜਨਲ ਛਿੱਟਾਂ ਬ੍ਰਿਸਬਨ ਦੇ ਵਿੱਚ ਦੱਸੀਆਂ ਜਾ ਰਹੀਆਂ ਨੇ। 29 ਡਿਗਰੀ ਤਾਪਮਾਨ ਸਿਡਨੀ ਦੇ ਵਿੱਚ, ਤੇਜ਼ ਹਵਾਵਾਂ ਅਤੇ ਡ੍ਰਿਜ਼ਲ ਉਹ ਪਤਾ ਲੱਗ ਹੀ ਗਿਆ ਸਾਨੂੰ। 17 ਡਿਗਰੀ ਕੈਨਬਰਾ ਦੇ ਵਿੱਚ ਵੀ ਮੌਸਮ ਦੀ ਜਾਣਕਾਰੀ ਮਿਲ ਗਈ ਹੈ ਅਤੇ 14 ਡਿਗਰੀ ਤੱਕ ਵੱਧ ਇੱਥੇ ਤੱਕ ਜਾਏਗਾ। ਔਰ ਮੈਲਬਨ ਦੇ ਵਿੱਚ 13 ਡਿਗਰੀ, ਹਲਕਾ ਮੀਂਹ ਅਤੇ ਘਣੇ ਬੱਦਲ ਛਾਏ ਰਹਿਣਗੇ। ਐਡਲੇਡ ਦੇ ਵਿੱਚ 17 ਡਿਗਰੀ, ਪਰਥ ਦੇ ਵਿੱਚ ਦਿਨ ਸਾਫ਼ ਅਤੇ ਗਰਮ 34 ਡਿਗਰੀ ਵੱਧ ਤੋਂ ਵੱਧ, ਅਤੇ ਡਾਰਵਿਨ ਦੇ ਵਿੱਚ 33 ਡਿਗਰੀ ਗਰਜਨਲ ਛਿੱਟਾਂ, ਔਰ ਦਿਨ ਸਾਫ਼ ਅਤੇ ਖੂਬਸੂਰਤ ਐਲਿਸ ਸਪ੍ਰਿੰਗ ਦੇ ਵਿੱਚ 27 ਡਿਗਰੀ ਵੱਧ ਤੋਂ ਵੱਧ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 18 ਡਿਗਰੀ ਹੈ ਔਰ ਦਿਨਾਂ ਨੂੰ 32 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਸੰਬੰਧੀ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਸਾਡੇ ਨਾਲ ਸਾਂਝੀ ਕੀਤੀ ਹੈ ਵਿਜੇ ਵਿਰਦੀ ਹੋਣਾ ਨੇ ਸਿਡਨੀ ਤੋਂ, ਅਤੇ ਮੈਂ ਸਾਂਝੀ ਕਰਦਾ ਤੁਹਾਡੇ ਨਾਲ ਬੜੀ ਛੇਤੀ ਲਾਈਵ ਬਲੌਗ ਦੇ ਉੱਤੇ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ, ਵੈਦਰ ਇਜ਼ ਕਲਾਊਡੀ ਵਿੰਡੀ ਐਂਡ ਰੇਨੀ ਐਂਡ ਗਰੀਨਰੀ ਐਵਰੀਵੇਅਰ। ਹਾਂਜੀ, ਬਰਸਾਤਾਂ ਹੁਣ ਮੀਂਹ ਪੈ ਰਹੇ ਨੇ, ਵੈਸੇ ਬਰਸਾਤਾਂ ਤਾਂ ਨਹੀਂ ਹੈਗੀਆਂ, ਹੈਗੀਆਂ ਤਾਂ ਗਰਮੀਆਂ, ਪਰ ਮੀਂਹ ਕਾਫੀ ਪੈ ਰਹੇ ਨੇ ਜਿਸ ਦੇ ਕਾਰਨ ਹਰਿਆਲੀ ਬਹੁਤ ਜ਼ਿਆਦਾ ਹੈ। ਗੁਰਿੰਦਰ ਸਿੰਘ ਵਰਜੀਨੀਆ ਤੋਂ ਵੀ ਆ ਗਏ ਨੇ ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਨਰਿੰਦਰ ਰਾਠੌਰ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਬਹੁਤ ਵਧੀਆ ਸੌਂਗ ਸੀ ਜੀ, ਅਤੇ ਥੋੜ੍ਹੀ ਜ਼ਿਆਦਾ ਸਾਊਂਡ। ਹਾਂਜੀ, ਥੋੜ੍ਹਾ ਜਿਹਾ ਇਹ ਸਾਡੀ ਸਮੱਸਿਆ ਚੱਲ ਰਹੀ ਹੈ, ਸਿਸਟਮ ਦੀ ਆਪਾਂ ਸੈਟਿੰਗ ਕਰਨੀ ਹੈ ਅਤੇ ਜ਼ਰੂਰ ਕਰਾਂਗੇ। ਅਤੇ ਉਹ ਕਹਿੰਦੇ ਕਿ ਆਪਣੇ ਗੁਰਵਿੰਦਰ ਨਿਊਜ਼ੀਲੈਂਡ ਤੋਂ ਕਹਿੰਦੇ, ਭਾਅ ਜੀ ਐਡਵਾਈਸ ਕਰਿਆ, ਆਈ ਹੈਵ ਟਰਾਈਡ ਟੂ ਗਰੋ ਅ ਥਾਈ ਬੈਸਲ ਸੀਡਸ ਇਨ ਅ ਸੀਡ ਰੇਜ਼ਿੰਗ ਕੰਪੋਸਟ ਬਟ ਫੇਲਡ, ਗਿਵ ਯੋਰ ਐਕਸਪਰਟੀਜ਼ ਕਮੈਂਟ ਪਲੀਜ਼। ਬੇਸਿਲ ਯਾਨੀ ਕਿ ਤੁਲਸੀ, ਥਾਈ ਬੇਸਿਲ, ਵੈਸੇ ਤਾਂ ਤੁਸੀਂ ਲਾਗੇ ਜਿਹੜੇ ਸਟੋਰ ਹੈ ਉੱਥੋਂ ਲਿਆਓ, 2-3-4 ਕੁ ਡਾਲਰ ਦੀ ਹੋਣੀ ਆ, ਉਹ ਜ਼ਿਆਦਾ ਵਧੀਆ ਹੁੰਦੀ ਆ। ਪਰ ਜੇ ਆਪਣੀ ਉਗਾਉਣਾ ਚਾਹੁੰਦੇ ਹੋ ਤਾਂ ਸਿੱਧਾ ਮਿੱਟੀ ਦੇ ਵਿੱਚ ਨਾ ਲਾਓ, ਇਸ ਨੂੰ ਤੁਸੀਂ ਟਿਸ਼ੂ ਪੇਪਰ ਦੇ ਉੱਤੇ ਬੀ ਰੱਖ ਕੇ 4-5, ਅਤੇ ਉਹਨੂੰ ਪਲੇਟ ਦੇ ਵਿੱਚ ਰੱਖ ਕੇ ਟਿਸ਼ੂ ਪੇਪਰ ਨੂੰ, ਅਤੇ ਉਹਦੇ ਉੱਪਰ ਬੀ ਰੱਖ ਦਿਓ, ਗਿੱਲੇ ਕਰ ਦਿਓ, ਅਤੇ ਉਹ ਹੌਲੀ ਹੌਲੀ ਪੁੰਗਰਨਗੇ, ਅਤੇ ਫਿਰ ਉਸਨੂੰ ਮਿੱਟੀ ਦੇ ਵਿੱਚ ਚੱਕ ਕੇ ਪਲੱਕਰ ਦੇ ਨਾਲ ਰੱਖ ਦਿਓ, ਜਾਂ ਫਿਰ ਤੁਸੀਂ ਮਿੱਟੀ ਨੂੰ ਲੈ ਲਓ ਗਮਲੇ ਦੀ, ਉਹਦੇ ਉੱਪਰ ਟਿਸ਼ੂ ਰੱਖ ਦਿਓ ਮਿੱਟੀ ਦੇ ਉੱਤੇ, ਗਿੱਲਾ ਕਰ ਦਿਓ, ਅਤੇ ਉਹਦੇ ਉੱਪਰ ਸੀਡ ਰੱਖ ਦਿਓ, ਅਤੇ ਉਸਨੂੰ ਗਿੱਲਾ ਰੱਖਿਓ, 2 ਵਾਰੀ ਸਪਰੇਅ, 3 ਵਾਰੀ ਕਰਤਾ ਦਿਨ ਦਾ। ਸੋ ਇਸ ਤਰ੍ਹਾਂ ਉਹ ਜਿਹੜੇ ਸੀਡ ਨੇ ਉਹ ਜੰਮ ਪੈਣਗੇ, ਕਿਉਂਕਿ ਬਰੀਕ ਹੁੰਦੇ ਆ, ਕਾਫੀ ਦਿੱਕਤ ਆਉਂਦੀ। ਪਰ ਜੇ ਤੁਸੀਂ ਸਿੱਟਾ ਹੀ ਤੋੜਿਆ ਹੋਇਆ ਤਾਂ ਤੁਸੀਂ ਸਿੱਟੇ ਨੂੰ ਹੀ ਮਿੱਟੀ ਦੇ ਉੱਤੇ ਰੱਖ ਕੇ ਉੱਪਰ ਹਲਕੀ ਹਲਕੀ ਬਰੂਰ ਦਿਓ ਮਿੱਟੀ, ਤਾਂ ਗਿੱਲਾ ਕਰ ਦਿਓ, ਤਾਂ ਵੀ ਜੰਮ ਪੈਣਗੇ। ਕਾਫੀ ਔਖੇ ਹੁੰਦੇ ਆ ਜਿਹੜੇ ਬਰੀਕ ਸੀਡ ਉਗਾਉਣੇ। ਖੈਰ, ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਰਵਿੰਦਰ ਗਰੇਵਾਲ ਦਾ, ਅਤੇ ਉਸ ਤੋਂ ਬਾਅਦ ਫਿਰ ਗਿਆਨੀ ਜੀ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ।
ਤੇ ਪੈਂਦਾ ਚੱਲਣਾ, ਦੁੱਖਾਂ ਤਕਲੀਫਾਂ ਨੂੰ ਤਾਂ ਪੈਂਦਾ ਚੱਲਣਾ। ਔਖੇ ਸੌਖੇ ਰਾਹਾਂ ਉੱਤੇ ਪੈਂਦਾ ਚੱਲਣਾ, ਦੁੱਖਾਂ ਤਕਲੀਫਾਂ ਨੂੰ ਤਾਂ ਪੈਂਦਾ ਚੱਲਣਾ। ਸੀਨੇ ਲਾ ਕੇ ਪੈਂਦੀ ਬਦਨਾਮੀ ਰੱਖਣੀ, ਸੀਨੇ ਲਾ ਕੇ ਪੈਂਦੀ ਬਦਨਾਮੀ ਰੱਖਣੀ। ਹੋਣਾ ਏ ਜੇ ਜੱਗ ਤੇ ਮਸ਼ਹੂਰ ਹਾਣੀਆਂ, ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਵੱਡਿਆਂ ਦਾ ਕਰੋ ਸਤਿਕਾਰ ਰੱਜ ਕੇ, ਇਹਨਾਂ ਨੇ ਹੀ ਬੇੜੀਆਂ ਨੇ ਪਾਰ ਲਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ।
ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ, ਕੌਫ ਸਰਬਰ ਸਟੂਡੀਓ ਤੋਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਔਰ ਡੇਢ ਘੰਟਾ ਪ੍ਰੋਗਰਾਮ ਚੱਲੇਗਾ ਹੋਰ, ਤੇ ਇਸ ਦੌਰਾਨ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ, ਤੁਹਾਡੇ ਸੁਨੇਹੇ ਆਉਣਗੇ, ਚਿੰਤਨ ਕਰਾਂਗੇ। ਕੋਈ ਵੀ ਤੁਹਾਡੇ ਦਿਲ ਵਿੱਚ ਗੱਲ ਹੈ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਔਰ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋ ਚੁੱਕੇ ਨੇ ਸਿਡਨੀ ਤੋਂ। ਸਤਿ ਸ਼੍ਰੀ ਅਕਾਲ ਤਾਇਆ ਜੀ, ਜੀ ਆਇਆਂ ਨੂੰ।
हाँ जी, वाहिगुरु जी का खालसा, वाहिगुरु जी की फतेह।
फतेह
सारे
जी।
श्रोतियां नूं तुहाडे राहीं अमनदीप सिंह जी।
हाँ जी, बहुत वधिया जी, तुहाडी आवाज़ सुन के आनंद आ गया। ते उम्मीद रखते हैं कि सिडनी घुग वसदा होवेगा, तुसीं चढ़दी सारे चढ़दी कला च होवोंगे। ते वैसे मैनूं खबर मिली सी कि तुहाडे हल्की जी बारिश हो गई है, ते ये ठीक है जां किद्दां है?
शुक्र शुक्रवार दी रात तों शुरू हुई है,
अच्छा जी।
ते कल शनिचरवार भी किनमिन किनमिन हुंदी रही है हट हट के, ते हुण भी सवेर दी हो रही है।
ठीक।
ते मीह पया, परमेश्वर पाया, जी जान सब सुखी वसाया। ते हैरानी वाली गल ए है भी जुई तुई सवेरे उदों ही ना मेनू ख्याल आया सवेरे सवेरे
अच्छा जी।
भई तू भई पता नहीं अज शनिचरवार आ के ऐतवार आ।
हाँ जी।
ते ओ जे मैं चाह दा घुट भर ही रहा सी ते तुहाडा टैलीफोन खड़क पिया भी तैयार रहो। ते
अच्छा।
हुण देख लो पौणे साल दे करीब हो चलिया,
हाँ जी।
गुरुद्वारियां दे विच संगतां जुड़नों हट गईयां, दीवान लगनों हट गए।
हाँ जी।
पहला हुंदा सी भी दिन गिणदे रही दा सी भी अज शुक्रवार आ, कल नूं शनिचरवार गुरुद्वारे दुपहर तों बाद जावांगे,
हाँ जी।
उत्थे पंजाबी स्कूल दे वेखांगे ते दीवान सुणांगे, लंगर छक के घर नूं आवांगे। ऐतवार फिर सवेरे जावांगे,
हाँ जी
पिछे बाबा बुढ़ा हाल दे विच आपणे हाणियां नाल गप छप मारांगे।
जी।
ਉਹ ਹੁਣ ਜਾਂਦੀਆਂ ਰਹੀਆਂ ਗੱਲਾਂ ਤੇ ਚੇਤਾ ਹੀ ਨਹੀਂ ਲੱਗਦਾ ਵੀ ਕੀ ਤਰੀਕ ਆ ਗਈ ਆ ਤੇ ਕਿਹੜਾ ਦਿਨ ਆ ਗਿਆ, ਯਾਨੀ ਚੇਤਾ ਹੀ ਭੁੱਲ ਜਾਂਦਾ।
ਹਾਂ ਜੀ।
ਤੇ ਚਲੋ ਗੁਰੂ ਭਲੀ ਕਰੇ, ਇਹ ਤੇ ਬਾਬੇ ਦੀ ਮਿਹਰ ਹੋ ਰਹੀ ਆ। ਕਹਿੰਦੇ ਇਹ ਸਾਰਾ ਹਫ਼ਤਾ ਹੀ ਇਸ ਤਰ੍ਹਾਂ ਕਿਣਮਿਣ 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 ਰੱਬ ਦੀ ਮਿਹਰ ਰਹਿਣੀ ਆ। ਮੀਂਹ ਪਿਆ, ਪਰਮੇਸ਼ਰ ਪਾਇਆ,
ਹਾਂ
ਜੀ
ਜੀ।
ਜੰਤ ਸਭ ਸੁਖੀ ਵਸਾਇਆ, ਗਇਆ ਕਲੇਸ਼ ਭਇਆ ਦੁਖ ਨਾਠਾ, ਹਰ ਹਰ ਨਾਮ ਸੰਭਾਲੀ ਜੀਓ, ਗੁਰੂ ਦੀ ਕਿਰਪਾ ਨਾਲ ਇਹ ਮਿਹਰ ਮਿਹਰ ਦਾ ਮੀਂਹ ਵਰਦਾ।
ਬਿਲਕੁਲ।
ਤੇ ਅਸੀਂ ਤਾਂ ਉਹ ਜਿਹੜਾ ਬਰਾਂਡਾ ਨਾ ਟੀਨਾ ਦਾ ਬਰਾਂਡਾ ਪਾਇਆ ਸੀਗਾ
ਹਾਂ ਜੀ।
35 ਸਾਲ ਪਹਿਲਾਂ,
ਅੱਛਾ ਜੀ।
ਤੇ ਉਹ ਚੋਂਦਾ ਰਹਿੰਦਾ
ਹਾਂ ਜੀ।
ਤੇ ਉਹਦੇ ਥੱਲੇ ਅਸੀਂ ਹਰ ਵਾਰੀ ਮੀਂਹ ਵਾਰਨ ਵਾਲੇ ਬਾਲਟੀਆਂ ਰੱਖ ਦਿੰਦੇ ਹਾਂ, ਤੇ ਉਹ ਫਿਰ ਬਾਲਟੀਆਂ ਜਦੋਂ ਪਾਣੀ ਦਾ ਭਰ ਜਾਂਦੀਆਂ ਤੇ ਉਹ ਫਿਰ ਬਾਅਦ ਦੇ ਵਿੱਚ ਜਦੋਂ ਮੀਂਹ ਨਹੀਂ ਹੁੰਦਾ ਤੇ ਉਹ
ਬੂਟਿਆਂ ਨੂੰ।
ਸਬਜ਼ੀਆਂ ਨੂੰ ਪਾ ਲੈਂਦੀਆਂ।
ਠੀਕ ਠੀਕ।
ਤੇ ਉਹ ਹਾਲਤ ਸਾਡੀ ਉਹੀ ਹੈ ਬਈ, ਕਿ ਉਹਨੂੰ ਕਹਿੰਦੇ ਨੇ ਨਾ ਸ਼ੇਖ ਸਾਧੀ ਦੀ ਨਾ ਦਾ ਜਿਹੜਾ ਕੁੱਲਾ ਸੀ ਉਹ ਚੋਣ ਲੱਗ ਪਿਆ,
ਅੱਛਾ ਜੀ।
ਸ਼ੇਖ ਸਾਧੀ ਦਾ ਮਕਾਨ ਚੋਣ ਲੱਗ ਪਿਆ।
ਅੱਛਾ ਜੀ।
ਤੇ ਚੋਣ ਇੰਨਾ ਲੱਗਿਆ ਵੀ ਉਹ ਕੋਈ ਰਹਿਣਾ ਔਖਾ ਹੋ ਗਿਆ, ਤੇ ਕਿਹਾ ਵੀ ਚਲੋ ਮਸੀਤ ਚ ਚੱਲਦੇ ਆ, ਮਸੀਤ ਪੱਕੀ ਹੋਣੀ ਆ,
ਹਾਂਜੀ।
ਤੇ ਉਹ ਨਹੀਂ ਚਾਹੁੰਦੀ ਹੋ ਗਈ। ਜੋ ਮਸੀਤੇ ਗਿਆ ਤੇ ਮਸੀਤ ਵੀ ਪਰੇ ਚੋਵੇ,
ਅੱਛਾ ਜੀ।
ਉਹ ਵੇਖ ਕੇ ਨਾ ਬੂਹੇ ਅੱਗੇ ਖਲੋ ਕੇ ਵੇਖ ਕੇ ਹੈਰਾਨੀ ਨਾਲ ਕਹਿੰਦਾ ਵਾਹ
ਅੱਛਾ।
ਵਾਹ, ਖੁਸ਼ ਹੋਏ ਮਸਜਿਦ ਵੀਰਾਂ ਕੋ ਦੇਖ ਕਰ, ਖੁਸ਼ ਹੋਏ ਮਸਜਿਦ ਵੀਰਾਂ ਕੋ ਦੇਖ ਕਰ, ਕਿ ਮੇਰੀ ਤਰ੍ਹਾਂ ਖੁਦਾ ਕਾ ਵੀ ਖਾਨਾ ਖਰਾਬ ਹੈ। ਤੋ ਗੱਲ ਉਹ ਮੇਰੇ ਮੇਰੇ ਬਰਾਂਡੇ ਨਾਲ ਢੁਕਦੀ ਤੇ ਨਹੀਂ, ਪਰ ਚੇਤੇ ਆ ਗਈ ਤੇ ਮੈਂ ਕਿਹਾ ਚਲੋ ਸੁਣਾ ਹੀ ਦਿੰਦੇ ਆ, ਨਾਲੇ ਸਰੋਤਿਆਂ ਨੂੰ ਪਤਾ ਲੱਗ ਜਾਵੇ ਵੀ ਸਾਡਾ ਤਾਇਆ ਖੁਸ਼ ਕੀ ਨਹੀਂ ਨਾ, ਸ਼ੇਰੋ ਸ਼ਹਿਰੀ ਵੀ ਜਾਣਦਾ,
ਸ਼ੇਰੋ ਸ਼ਹਿਰੀ ਵੀ ਜਾਣਦਾ ਇਹ ਇਹ ਮਤਲਬ
ਭਾਵੇਂ ਦੂਜਿਆਂ ਦੀ ਚੋਰੀ ਕੀਤੀ ਹੋਵੇ।
ਚਲੋ ਕੋਈ ਗੱਲ ਨੀ, ਫਿਰ ਪਹਿਲਾਂ ਚੋਰੀ ਤੋਂ ਕੰਮ ਬਣਦਾ ਆ, ਬਾਕੀ ਤਾਂ ਫਿਰ ਬੰਦਾ ਆਪ ਆਪਣੇ ਨਾਂ ਤੇ ਵੀ ਛਾਪ ਲੈਂਦਾ ਕਈ ਵਾਰੀ। ਐਡੀ ਕਿਹੜੀ ਗੱਲ ਹੈ, ਤੁਹਾਨੂੰ ਇਹ ਦੱਸਣ ਦੀ ਲੋੜ ਹੀ ਨਹੀਂ ਸੀ, ਸਾਨੂੰ ਕਿਹੜੇ ਪਤਾ ਸੀਗਾ, ਤੁਸੀਂ ਕਹਿ ਦਿੰਦੇ ਗਿਆਨੀ ਜੀ ਨੇ ਮੈਂ ਹੀ ਲਿਖੀ ਹੈ ਜੀ, ਤਾਜ਼ੀ ਤਾਜ਼ੀ ਸੁਣੋ ਜੀ, ਮੈਂ ਰਾਤੀ ਲਿਖੀ ਹੈ। ਸੋ ਤਾਇਆ ਜੀ ਇੱਦਾਂ ਨਹੀਂ ਕਰੀ ਦਿੰਦਾ, ਮੈਨੂੰ ਨਾ ਗੱਲ ਯਾਦ ਆ ਗਈ, ਤੁਸੀਂ ਜਾਣਦੇ ਹੋਣੇ ਸਰਦਾਰ ਕੁਲਵੀਰ ਸਿੰਘ ਜੀ ਹੁਣੀ ਇੱਥੇ ਅਕਾਲ ਚਲਾਣਾ ਕਰ ਗਏ,
ਬੜਾ ਸੋਹਣਾ ਸਟੇਜੀ,
ਬਹੁਤ
ਸਟੇਜੀ ਬੁਲਾਰੇ ਬੜੇ ਸੋਹਣੇ ਸੀ।
ਹਾਂਜੀ।
ਤੇ ਸ਼ਾਹ ਮੁਹੰਮਦ ਦੇ ਕਿੱਸੇ ਦੀਆਂ ਲਾਈਨਾਂ ਅਕਸਰ ਸੁਣਾਇਆ ਕਰਦੇ ਸੀ ਆਪਣੇ ਲੈਕਚਰ ਚ।
ਹਾਂਜੀ, ਸਾਡੇ ਨਾ ਇੱਥੇ ਵੀਰਾ ਜੀ
ਵੀ, ਜਦੋਂ ਮੈਂ 79 ਚ ਆਇਆ ਨਾ
ਜੀ ਜੀ,
ਇੱਥੇ ਮੈਂ ਖਲੋਤਾ ਹੋਇਆ ਰਿਹਾ ਰੁਕਿਆ ਸੀਗਾ ਇਹਨਾਂ ਦੇ ਭੁਪਿੰਦਰ ਸਿੰਘ ਲੱਲੀ ਹੋਰਾਂ ਦੇ ਘਰ।
ਹਾਂਜੀ।
ਤੇ ਇੱਕ ਦਿਨ ਉਹ ਮੈਨੂੰ ਆਪਣੇ ਨਾਲ ਲੈ ਗਏ।
ਅੱਛਾ ਜੀ।
ਤੇ ਉਹ ਬਨਾਨੇ ਚ ਨਾ ਉਹ ਕਰ ਰਹੇ ਸੀ, ਗੋਡੀ ਗਾਡੀ ਕਰ ਰਹੇ ਸੀ, ਤੇ ਸਾਰੀ ਦਿਹਾੜੀ ਨਾਲ ਮੈਨੂੰ ਵੀ ਰੱਖਿਆ, ਗੋਡੀ ਨੀ ਕਰਵਾਈ ਪਰ ਮੇਰੀਆਂ ਗੱਲਾਂ ਸੁਣਦੇ ਰਹੇ, ਆਪ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਰਹੇ। ਰਾਤ ਮੈਨੂੰ ਆਪਣੇ ਘਰ ਰੱਖਿਆ, ਪ੍ਰਸ਼ਾਦਾ ਛਕਾਇਆ, ਬੜੀਆਂ ਗੱਲਾਂ ਕੀਤੀਆਂ, ਮੇਰੀ ਹੌਸਲਾ ਅਫਜ਼ਾਈ ਦੀਆਂ ਗੱਲਾਂ ਕੀਤੀਆਂ। ਕਹਿੰਦੇ ਮੈਂ ਬੜਾ ਹੈਰਾਨ ਆ, ਬੜਾ ਹੈਰਾਨ ਆ ਤੁਹਾਡੇ ਤੇ, ਕਿ ਤੁਸੀਂ ਇਸ ਤਰ੍ਹਾਂ ਦੁਨੀਆਂ ਚ ਤੁਰੇ ਫਿਰਦੇ ਹੋ ਕਿ ਹਰੇਕ ਚੰਗੇ ਮਾੜੇ ਚੰਗੇ ਬੰਦਿਆਂ ਨੂੰ ਮਿਲਦੇ ਹੋ, ਵੀ ਹਰੇਕ ਨਾਲ ਤੁਸੀਂ ਗੱਲਬਾਤ ਰਾਤਾਂ ਵੀ ਕੱਟ ਲੈਂਦੇ ਹੋ ਤੇ ਗੱਲਾਂ ਵੀ। ਤੇ ਮੈਂ ਕਹਿੰਦਾ ਵੀ ਬੜਾ ਹੈਰਾਨ ਹੈ ਇਸ ਗੱਲ ਤੋਂ। ਤੇ ਮੈਂ ਕਿਹਾ ਵੀ ਸ਼ਾਬਾਸ਼ ਹੈ, ਤੁਸੀਂ ਮੇਰਾ ਹੌਸਲਾ ਵਧਾਇਆ। ਮੇਰੇ ਨਾਲ ਵੈਸੇ ਉਮਰ ਦੇ ਵਿੱਚ ਲੱਗਦਾ ਹੈ ਛੋਟੇ ਹੀ ਸੀਗੇ, ਪਰ ਸੇਮ ਪੀੜ੍ਹੀ ਦੇ ਸੀ, ਤੁਹਾਡੇ ਵਾਂਗੂ ਨਹੀਂ, ਤੁਸੀਂ ਤੇ ਅਗਲੀ ਪੀੜ੍ਹੀ ਦੇ ਹੋ ਨਾ। ਤੁਹਾਡੇ ਦੇ ਡੈਡੀ ਨਾਲੋਂ ਮੈਂ ਵੱਡਾ ਉਮਰ ਚ, ਹੋਰ ਕਿਸੇ ਗੱਲ ਚ ਨਹੀਂ, ਭਾਵੇਂ ਉਮਰ ਚ, ਉਮਰ ਚ ਜਰੂਰ ਵੱਡਾ ਆ। ਤੋ ਉਹ ਮਤਲਬ ਵੀ ਬੜਾ ਤੇਰੋ ਆਦਰ ਮਾਣ ਕਰਕੇ ਤੇ ਹਾਂ, ਅਗਲੇ ਦਿਨ ਫਿਰ ਮੈਨੂੰ ਅਗਲੇ ਦਿਨ ਫਿਰ ਮੈਨੂੰ ਬੱਸ ਤੇ ਚੜਾ ਕੇ ਗਏ। ਔਰ ਔਰ ਵਿਚਲੀ ਗੱਲ ਰਹਿ ਵੀ ਗਈ, ਰਾਤ ਨੂੰ ਮੈਨੂੰ ਕਲੱਬ ਚ ਲੈ ਕੇ ਗਏ, ਪਤਾ ਨੀ ਕਿਹੜੀ ਹੋਊਗੀ, RSL ਕਲੱਬ ਹੋਊਗੀ ਜਾਂ ਵਰਕਰ ਕਲੱਬ ਹੋਊਗੀ, ਤੇ ਬੜਾ ਹੀ ਮੈਨੂੰ ਉੱਥੇ ਉਹਨਾਂ ਨੇ ਦਿਖਾਇਆ ਵੀ ਆਹ ਇਸ ਤਰ੍ਹਾਂ ਖਾਣਾ ਹੁੰਦਾ ਆ, ਜੂਏ ਦੀਆਂ ਮਸ਼ੀਨਾਂ ਹੁੰਦੀਆਂ ਆ, ਆਹ ਆ, ਯਾਨੀ ਉਹਨਾਂ ਨੇ ਆਸਟ੍ਰੇਲੀਆ ਦੀ ਜੋ ਲਾਈਫ ਸੀ ਤੇ ਉਹ ਵਿੱਚੇ ਪੰਜਾਬੀ ਤੇ ਵਿੱਚੇ ਇੰਗਲਿਸ਼ ਉਹਨੇ, ਅਤੇ ਅਗਲੇ ਦਿਨ ਬੜੇ ਆਦਰ ਮਾਣ ਨਾਲ ਮੈਨੂੰ ਉਹਨਾਂ ਨੇ ਵਿਦਾ ਕੀਤਾ, ਬੱਸ ਤੇ ਬਾਹ ਕੇ ਆਏ। ਤੋ ਮਤਲਬ ਵੀ ਮੇਰੇ ਨਾਲ ਚੰਗੇ ਬੰਦੇ ਵਰਤੇ। ਹਾਂ, ਅੱਛਾ ਹਾਂ,
ਸੋਰੀ ਮੇਰੀ ਆਵਾਜ਼ ਥੋੜ੍ਹੀ ਗਈ ਨਹੀਂ, ਉਹ ਮੈਂ ਤੁਹਾਨੂੰ ਸਟੋਰੀ ਇਹ ਦੱਸ ਰਿਹਾ ਸੀਗਾ ਕਿ ਕੁਲਵੀਰ ਸਿੰਘ ਹੋਣਾ ਨੇ ਤੁਹਾਨੂੰ RSL ਕਲੱਬ ਤਾਂ ਦਿਖਾਲਣ ਲੈ ਕੇ ਗਏ ਸੀਗੇ, ਲੈ ਕੇ ਜਾਂਦੇ ਸੀ ਕਿਉਂਕਿ ਉਹਨਾਂ ਨੇ ਇੱਕ ਲੜਾਈ ਜਿੱਤੀ ਸੀਗੀ, ਉਹਨਾਂ ਨੇ ਨਹੀਂ ਸਾਰੀ ਕਮਿਊਨਿਟੀ ਨੇ। 1993 ਦੀ ਗੱਲ ਹੈ ਕਿ RSL ਕਲੱਬ ਦੇ ਨਵੇਂ ਆਏ ਮੈਨੇਜਰ ਨੇ ਇਹ ਫਤਵਾ ਦੇ ਦਿੱਤਾ ਸੀਗਾ ਕਿ ਕੋਈ ਵੀ ਸਿੱਖ ਇੱਥੇ ਆਉਂਦਾ ਆ ਤਾਂ ਉਹ ਆਪਣੀ ਪੱਗ ਬਾਹਰ ਲਾ ਕੇ ਜਾਵੇ ਕਿਉਂਕਿ ਹੈਟਸ ਆਰ ਨੋਟ ਅਲਾਊਡ, ਠੀਕ ਹੈ, ਐਜ਼ ਅ ਮਾਰਕ ਆਫ ਰਿਸਪੈਕਟ ਟੂ ਦਾ ਡੈਡ, ਜਾਂ ਕਹਿ ਲਓ ਜਿਹੜੇ ਸ਼ਹੀਦ ਮਾਰਟਰਸ ਹਨ। ਤੇ ਉਹ ਕਹਿੰਦੇ ਵੀ ਤੈਨੂੰ ਹੀ ਨਹੀਂ ਪਤਾ ਵੀ 93,000 ਸਿੱਖ ਬ੍ਰਿਟਿਸ਼ ਫੌਜਾਂ ਦੇ ਲਈ ਲੜਦੇ ਸ਼ਹੀਦ ਤੇ ਜ਼ਖਮੀ ਹੋਏ ਨੇ, ਉਹ ਪੱਗਾਂ ਬੰਨ ਕੇ ਹੀ ਹੋਏ ਨੇ, ਹਨਾ, ਇਹ ਤਾਂ ਰਿਲੀਜੀਅਸ ਸਿੰਬਲ ਹੈ। ਤੇ ਉਹ ਚਲੋ ਅੜਫਸ ਹੋਈ, ਫਿਰ ਗੱਲ ਅਖਬਾਰਾਂ 'ਚ ਵੀ ਆ ਗਈ ਤੇ ਗੱਲ ਕੋਰਟਾਂ ਕਚਹਿਰੀਆਂ ਤੱਕ ਵੀ ਚਲੇ ਗਈ, $1.5 million ਦੀਆਂ ਗੱਲਾਂ ਹੋਣ ਲੱਗ ਪਈਆਂ ਮੁਆਵਜ਼ੇ ਦੀਆਂ, ਐਂਟੀ ਡਿਸਕ੍ਰਿਮੀਨੇਸ਼ਨ ਹੋ ਗਿਆ ਇਨਵੋਲਵ, ਵਿੱਚ ਗਵਰਨਰ ਜਨਰਲ ਵੀ ਇਨਵੋਲਵ ਹੋ ਗਏ, ਹਨਾ। ਤੇ ਉਹ ਤੋਂ ਬਾਅਦ ਫਿਰ ਮਾਫ਼ੀ ਮੰਗ ਕੇ ਉਹ ਛੁੱਟੇ ਸੀਗੇ RSL ਕਲੱਬ ਵਾਲੇ, ਅਤੇ ਉਹ ਤੋਂ ਬਾਅਦ ਕੋਈ ਸਮੱਸਿਆ ਆਸਟ੍ਰੇਲੀਆ 'ਚ ਨਹੀਂ ਆਈ, ਨਹੀਂ ਤਾਂ ਕਿਤੇ ਨਾ ਕਿਤੇ ਇਲਤ ਕਰ ਦਿੰਦੇ ਸੀ ਕੋਈ ਨਾ ਕੋਈ। ਅਤੇ ਜਦੋਂ ਫਿਰ ਇਹ ਉਹ ਫਿਰ ਫੁੱਲ ਸਟੋਪ ਉਹਨਾਂ ਨੇ ਲਵਾਇਆ ਸੀਗਾ, ਹੀ ਵਾਜ਼ ਅ ਲੀਡਿੰਗ, ਉਹਨਾਂ ਦੀ ਵੀਡੀਓ ਵੀ ਬਣੇ ਹੋਏ ਨੇ, ਅਤੇ ਉਹਨਾਂ ਨੇ ਫਿਰ ਇਹ ਗਾਈਡ ਕੀਤਾ ਸੀਗਾ ਇਹ ਸਾਰਾ ਕੁਛ ਸਟੱਡੀ ਕਰਕੇ। ਸੋ ਮੈਂ ਗੱਲ ਜੀ
ਇਹ ਨਾ ਬਹੁਤ ਹੀ ਸੋਰੀ, ਮੈਂ ਤੁਹਾਡੀ ਗੱਲ ਵਿੱਚ, ਤੁਸੀਂ ਆਪਣੀ ਗੱਲ ਪੂਰੀ ਕਰ ਲਓ, ਮੈਂ ਵੀ ਤੁਹਾਨੂੰ ਗੱਲ ਦੱਸਣੀ ਆ। ਹਾਂਜੀ
ਬੋਲੋ। ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਅੱਜ ਅਸੀਂ ਸਾਨੂੰ ਇਹ ਸ਼ਾਂਤੀ ਮਿਲ ਰਹੀ ਹੈ ਜਾਂ ਕਿਹੜੇ ਰੂਲਸ ਐਂਡ ਰੈਗੂਲੇਸ਼ਨ 'ਚ ਰਿਲੈਕਸੇਸ਼ਨ ਹੋ ਰਹੀ ਹੈ, ਇਹ ਪਹਿਲਾਂ ਇੱਦਾਂ ਨਹੀਂ ਸੀਗੇ, ਪਹਿਲਾਂ ਬੜਾ ਔਖਾ ਸੀਗਾ। ਅਤੇ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਬੜੀ ਘਾਲਣਾ ਘਾਲੀ ਹੋਈ ਹੈ, ਕਿ ਕੋਰਟ ਕੇਸ ਲੜੇ ਹੋਏ ਨੇ, ਜੱਜੋ ਜਹਿਦਾਂ ਕੀਤੀਆਂ ਹੋਈਆਂ ਨੇ ਇਹ ਆਪਣੇ ਰਾਈਟਸ ਲੈਣ ਵਾਸਤੇ, ਅਤੇ ਹੀ ਵਾਜ਼ ਵਨ ਆਫ ਦੈਮ। ਮੇਰੀ ਗੱਲ, ਮੈਂ ਉਹਨਾਂ ਨੂੰ ਇਹ ਉਹ ਜਦੋਂ ਲੈਕਚਰ ਦਿੰਦੇ ਸੀ ਨਾ ਕਈ ਵਾਰੀ, ਮੈਂ ਗੱਲ ਇਹ ਦੱਸਣਾ ਚਾਹੁੰਦਾ ਸੀ, ਉਹ ਕਹਿੰਦੇ ਹੁੰਦੇ ਸੀਗੇ ਵੀ ਬੜਾ ਸੋਚ ਸਮਝ ਕੇ ਦੇਣਾ ਚਾਹੀਦਾ ਹੈ। ਇੱਕ ਇੰਡੀਆ ਤੋਂ ਲੈਕਚਰਾਰ ਆਏ ਤੇ ਉਹਨਾਂ ਨੇ ਕਹਿਤਾ ਜੀ ਉਹ ਫਲਾਨਾ ਸਿੰਘ ਨੇ ਫਲਾਨੇ ਟਾਈਮ ਤੇ ਆਹ ਕੁਛ ਕੀਤਾ, ਹੁਣ ਉਹ ਤਾਂ ਉਹਨਾਂ ਨੇ ਤਾਂ ਕਹਿ ਦਿੱਤਾ, ਹੁਣ ਇਹਨਾਂ ਨੂੰ ਸਾਰੀ ਨੌਲੇਜ ਸੀ, ਉਹਨਾਂ ਨੇ ਬਾਹਰ ਆ ਕੇ ਕਿਹਾ ਜੀ ਨਾ ਤਾਂ ਉਹ ਫਲਾਨਾ ਸਿੰਘ ਹੋਇਆ ਇਤਿਹਾਸ ਦੇ ਵਿੱਚ, ਨਾ ਉਹ ਫਲਾਨੀ ਡੇਟ ਸੀ, ਤੁਸੀਂ ਉਦਾਂ ਹੀ ਕਹਿ ਦਿੱਤਾ ਵੀ ਇਹ ਤਾਂ ਹੋਈ ਨਹੀਂ ਗੱਲ। ਉਹ ਕਹਿੰਦਾ ਜੀ ਮੈਨੂੰ ਯਾਦ ਭੁੱਲ ਗਿਆ ਸੀ, ਮੈਂ ਤਾਂ ਉਦਾਂ ਹੀ ਕਹਿ ਦਿੱਤਾ ਵੀ ਉੱਥੇ ਸੰਗਤ ਨੂੰ ਕਹਿ ਦਿਓ ਵੀ ਠੀਕ ਹੈ, ਜਦੋਂ ਮੌਕੇ ਦੇ ਉੱਤੇ ਡੇਟ ਇੱਧਰ ਉੱਧਰ ਹੋ ਗਈ, ਨਾਮ ਇੱਧਰ ਉੱਧਰ ਹੋ ਗਿਆ, ਕੋਈ ਫਰਕ ਨਹੀਂ ਪੈਂਦਾ, ਹੈ ਨਾ। ਅਤੇ ਉਹ ਫਿਰ ਜਿੱਦਾਂ ਹੁਣ ਤੁਸੀਂ ਕਵਿਤਾ ਦੀ ਗੱਲ ਕੀਤੀ ਨਾ, ਵੀ ਚਾਹੇ ਤੁਸੀਂ ਆਪਣੇ ਨਾਂ ਲੈ ਕੇ ਕਵਿਤਾ ਕਹਿ ਦਿੰਦੇ, ਸਾਨੂੰ ਕੋਈ ਫਰਕ ਨਹੀਂ ਸੀ ਪੈਣਾ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ, ਪਰ ਜਿਨ੍ਹਾਂ ਨੇ ਸ਼ੇਖ ਸਾਧੀ ਪੜ੍ਹਿਆ ਉਹਨਾਂ ਨੂੰ।
ਅਮਨਦੀਪ, ਤੈਨੂੰ ਤੈਨੂੰ ਕੁਲਵੀਰ ਸਿੰਘ ਨਾਲੋਂ ਘੱਟ ਨੀ ਪਤਾ, ਵੱਧ ਹੀ ਪਤਾ।
ਨਹੀਂ ਨਹੀਂ ਉਹ ਨੀ ਮੈਂ ਕਹਿੰਦਾ।
ਅੱਛਾ ਅੱਛਾ, ਮੈਂ ਗੱਲ ਦੱਸਣ ਲੱਗਾ ਸੀਗਾ, ਇਹ ਸ਼ਰਾਰਤ ਜਿਹੜੇ ਨਾ, ਸ਼ਰਾਰਤ
ਜੀ,
ਸਿੱਖੀ ਸਰੂਪ ਦੇ ਵਿਰੋਧੀ, ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਪੰਜਾਬੀ ਲੋਕ ਆ ਨਾ, ਉਹ ਨਾ ਉਹ ਤੁਖਣਾ ਦੇ ਕੇ ਨਾ ਦੂਜਿਆਂ ਨੂੰ ਕੋਈ ਨਾ ਕੋਈ ਇਹੋ ਜਿਹਾ ਸ਼ੋਸ਼ਾ ਛੁਡਵਾ ਦਿੰਦੇ ਆ। ਮੈਨੂੰ ਹਾਂ ਇੱਲਤ ਇੱਲਤ, ਮੈਂ 1978 ਚ ਅਮਰੀਕਾ ਕਨੇਡਾ ਇੰਗਲੈਂਡ ਪੌਣਾ ਕੁ ਸਾਲ ਘੁੰਮਿਆ ਨਾ, ਤੇ ਡੀਅਰਬੋਰਨ ਸ਼ਹਿਰ ਡੈਟਰੋਇਟ, ਜਿੱਥੇ ਫੋਰਡ ਕਾਰਾਂ ਦਾ ਹੈਡਕੁਆਟਰ ਆ, ਕਾਰਖਾਨਾ ਆ, ਉੱਥੇ ਰਹਿੰਦੇ ਸੀ ਬਾਪੂ ਬਾਪੂ ਅਰਜਨ ਸਿੰਘ। ਟੈਲੀਫੋਨ ਚ ਉਹਨਾਂ ਦਾ ਐਡਰੈਸ ਸੀ ਅਰਜਨ ਕੇ ਸਿੰਘ,
ਅੱਛਾ ਜੀ
ਕੇਨ ਲਾਇਆ ਉਹਨੇ ਕਮਾਲਪੁਰਾ ਉਹਦਾ ਪਿੰਡ ਤਰਨ ਤਾਰਨ ਦੇ ਨੇੜੇ ਸੀ ਤੇ ਮੈਂ 2-3 ਰਾਤਾਂ ਉਹਦੇ ਕੋਲ ਰਿਹਾ ਬਜ਼ੁਰਗ ਕੋਲ ਉਹਦੇ ਘਰ
ਅੱਛਾ ਜੀ
ਉਹਨੇ ਫਿਰ ਮੈਨੂੰ ਆਪਣੇ ਆਉਣ ਦੀ ਅਮਰੀਕਾ ਚ ਗੱਲ ਸੁਣਾਈ
ਅੱਛਾ ਜੀ
ਕਹਿੰਦਾ ਅਸੀਂ 4 ਜਣੇ ਆਏ ਸੀ ਅਮਰੀਕਾ ਚ ਪੜ੍ਹਨ ਵਾਸਤੇ ਪੱਛਮੀ ਕਿਨਾਰੇ ਤੇ ਆਣ ਕੇ ਲੱਗੇ ਸੀਗੇ ਉਧਰ ਕੈਲੀਫੋਰਨੀਆ ਵੱਲ ਸ਼ਿਪ ਤੇ ਆਏ ਸੀ ਹਾਂਗਕਾਂਗ ਰਾਹੀਂ
ਅੱਛਾ ਜੀ
ਤੇ ਕਹਿੰਦਾ 4 ਕਿਹੜੇ ਕਿਹੜੇ ਸੀ ਇੱਕ ਕਹਿੰਦਾ ਮੈਂ ਇੱਕ ਕਿਰਪਾ ਸਿੰਘ ਇੱਕ ਡਾਕਟਰ ਅਨੂਪ ਸਿੰਘ ਤੇ ਇੱਕ ਪ੍ਰਤਾਪ ਸਿੰਘ ਕੈਰੋਂ
ਅੱਛਾ ਜਿਹੜੇ ਚੀਫ ਮਿਨਿਸਟਰ ਆਏ
ਕਹਿੰਦਾ ਅਸੀਂ ਚੀਫ ਮਿਨਿਸਟਰ ਕਹਿੰਦਾ ਅਸੀਂ 4 ਜਣੇ ਆਏ ਸੀ ਪੜ੍ਹਨ ਤੇ ਕੈਲੀਫੋਰਨੀਆ ਚ ਸਾਨੂੰ ਕੰਮ ਨਾ ਮਿਲੇ ਅਸੀਂ ਫਿਰ ਮੁਕਦਮਾ ਲੜਿਆ
ਅੱਛਾ ਜੀ
ਪੱਗਾਂ ਤੇ ਕੇਸਾਂ ਨਾਲ ਅਸੀਂ ਕਹਿੰਦਾ ਮੁਕਦਮਾ ਲੜ ਕੇ ਤੇ ਅਸੀਂ ਜਿੱਤ ਹਾਸਲ ਕੀਤੀ ਫਿਰ ਤੁਰਦੇ ਤੁਰਦੇ ਅਸੀਂ ਕਹਿੰਦੇ ਵੀ ਆ ਗਏ ਇੱਥੇ ਡੈਟਰੋਇਟ ਕਾਰਖਾਨੇ ਦੇ ਵਿੱਚ ਕਾਰਾਂ ਦੇ ਕਾਰਖਾਨੇ ਨੌਕਰੀ ਲਈ ਗਏ ਤੇ ਇੱਥੇ ਇੱਕ ਪੰਜਾਬੀ ਬੰਦਾ ਸੀ ਕੰਮ ਕਰਦਾ ਚੰਗੀ ਪੋਜੀਸ਼ਨ ਤੇ ਕਹਿੰਦਾ ਉਹਨੇ ਸਾਡੇ ਪੈਰ ਹੀ ਨੀ ਲੱਗਣ ਦਿੱਤੇ ਸਾਨੂੰ ਨੌਕਰੀ ਤੇ ਨੀ ਲੱਗਣ ਦਿੱਤਾ ਫਿਰ ਕਹਿੰਦਾ ਸਾਡੇ ਚ ਤਿੰਨ ਅਸੀਂ ਆਏ ਸੀ ਚੌਥਾ ਕਿਰਪਾ ਸਿੰਘ ਤੇ ਸਟਾਕਟਨ ਗਦਰੀ ਬਾਬਿਆਂ ਦੇ ਗੁਰਦੁਆਰੇ ਚ ਗ੍ਰੰਥੀ ਬਣ ਕੇ ਰਹਿ ਗਿਆ ਅਸੀਂ ਮੈਂ ਅਨੂਪ ਸਿੰਘ ਤੇ ਪ੍ਰਤਾਪ ਸਿੰਘ ਕੈਰੋਂ ਅਸੀਂ ਇੱਥੇ ਆਣ ਕਹਿੰਦਾ ਫਿਰ ਸਾਨੂੰ ਉਸ ਕਹਿੰਦਾ ਵੀ ਸਿਰ ਮੂੰਹ ਮਨਾਉਣਾ ਪਿਆ ਤੇ ਬਾਪੂ ਅਰਜਨ ਸਿੰਘ ਹੁਣ ਵੀ ਮੋਨਾ ਸੀਗਾ ਜਦੋਂ ਮੈਂ ਉਹਦੇ ਘਰ ਰਿਹਾ ਵਾ ਤੇ ਪ੍ਰਤਾਪ ਸਿੰਘ ਕੈਰੋਂ ਨੀਤੀਵਾਦ ਸੀ ਸਿਆਣਾ ਸੀ ਅੰਦਰੋਂ ਤੇ ਕਮਿਊਨਿਸਟ ਵਿਚਾਰਧਾਰਾ ਦਾ ਸੀ ਬੰਦਾ ਤੇ ਬਾਹਰੋਂ ਅਕਾਲੀ ਸੀ ਇਹ ਤਾਂ ਫਿਰ ਕੇਸ ਦਾੜੀ ਰੱਖ ਕੇ ਪੱਗ ਬੰਨ ਕੇ ਪੰਜਾਬ ਚ ਗਿਆ ਤੇ ਪੰਜਾਬ ਦਾ ਚੀਫ ਮਿਨਿਸਟਰ ਵੀ ਬਣਿਆ ਆਪਾਂ ਮੇਰੀ ਪੀੜ੍ਹੀ ਵਾਲੇ ਸਾਰੇ ਜਾਣਦੇ ਆ ਵੀ ਕਿਵੇਂ ਅਕਾਲੀਆਂ ਦੇ ਉਹਨੇ ਢੂਈਆਂ ਸੇਕੀਆਂ ਡਾਂਗਾਂ ਨਾ ਮੋਹਰਾਂ ਭੰਡੀਆਂ 8.5 ਸਾਲ ਤੇ 10 ਸਾਲ ਉਹਨੇ ਪੰਜਾਬੀ ਸੂਬਾ ਨਹੀਂ ਬਣਨ ਦਿੱਤਾ ਐਨੀ ਹਾਊ ਤੇ ਡਾਕਟਰ ਅਨੂਪ ਸਿੰਘ ਨੂੰ ਵੀ ਮੈਂ ਵੇਖਿਆ ਉਹ ਪੰਜਾਬ ਕਾਂਗਰਸ ਦਾ ਖਜ਼ਾਨਚੀ ਰਿਹਾ ਤੇ ਉਹ ਵੀ ਕਲੀਨ ਸ਼ੇਵਨ ਰਿਹਾ ਪਰ ਪ੍ਰਤਾਪ ਸਿੰਘ ਕੈਰੋਂ ਸੀਗਾ ਵੀ ਉਹਨੇ ਫਿਰ ਜੇ ਕਿ ਅਕਾਲੀ ਦਲ ਸ਼ਾਮਿਲ ਹੋ ਕੇ ਅਕਾਲੀ ਦਲ ਦਾ ਜਨਰਲ ਸਕੱਤਰ ਬਣਿਆ ਪਹਿਲੀ 1937 ਵਾਲੀ ਇੰਡੀਆ ਐਕਟ ਦੇ ਅਧੀਨ ਹੋਈ ਇਲੈਕਸ਼ਨ ਦੇ ਵਿੱਚ ਉਹ ਕਾਂਗਰਸੀ ਉਮੀਦਵਾਰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਨੂੰ ਹਰਾ ਕੇ ਤੇ ਅਕਾਲੀ ਐਮ ਐਲ ਏ ਬਣਿਆ ਤੇ ਮੁੜ ਕੇ ਫਿਰ ਐਮ ਐਲ ਏ ਹੁੰਦਾ ਹੈ ਕਾਂਗਰਸ ਸ਼ਾਮਿਲ ਹੋ ਗਿਆ ਤੇ ਚਲੋ ਬਸ ਇਹਦੀ ਗੱਲ ਚਲੀ ਗਈ ਹੈ ਤੇ ਇੰਨੀਆਂ ਸਮੁੰਦਰ ਆ ਜੋ ਰਿੜਕੀ ਜਾਓ ਗੱਲ ਚੋ ਗੱਲ ਗੱਲ ਚੋ ਗੱਲ ਜਿਵੇਂ ਖਿੱਦੋ ਲੀਰਾਂ ਵਾਲਾ ਹੁੰਦਾ ਨਿਕਲੀ ਆਉਣੀ ਆ ਆਪਾਂ ਅਸਲੀ ਗੱਲ ਵੱਲ ਆਈਏ
ਹਾਂਜੀ ਉਹ ਹੁਣ ਆਪਾਂ ਅਸਲੀ ਗੱਲ ਵੱਲ ਥੋੜੀ ਹੋਰ ਵੀ ਆਣੀ ਹੈ ਇੱਕ ਹੋਰ ਬੜਾ ਲੈਂਡਮਾਰਕ ਡਿਸੀਜਨ ਹੋਇਆ ਆ ਤੁਸੀਂ ਸਾਰੇ ਜਾਣਦੇ ਹੋ ਅਖਬਾਰਾਂ ਦੇ ਵਿੱਚ ਵੀ ਛਪਿਆ ਆ ਚਲੋ ਮੀਡੀਆ ਦੇ ਵਿੱਚ ਵੀ ਆਇਆ ਕਿ ਆਸਟ੍ਰੇਲੀਆ ਦੇ ਵਿੱਚ ਦ ਫਸਟ ਸਿੱਖ ਟੈਂਪਲ ਜਿਹੜਾ ਪਹਿਲਾ ਗੁਰੂ ਘਰ ਹੈ ਉਹ ਐਜ਼ ਏ ਹੈਰੀਟੇਜ ਰਜਿਸਟਰ ਦੇ ਉੱਤੇ ਚੜ੍ਹ ਗਿਆ ਨਿਊ ਸਾਊਥ ਵੇਲਜ਼ ਸੂਬੇ ਸਰਕਾਰ ਵੱਲੋਂ ਇਸ ਦੀ ਖਬਰ ਸਾਡੇ ਐਮ ਐਲ ਏ ਗੁਰਮੇਜ ਸਿੰਘ ਹੋਣਾ ਨੇ ਦਿੱਤੀ ਲੋਕਲ ਮੀਡੀਆ ਦੇ ਵਿੱਚ ਗਿਆਨੀ ਜੀ ਔਰ ਉਸ ਤੋਂ ਬਾਅਦ ਤਕਰੀਬਨ ਸਾਰੇ ਮੇਨ ਸਟ੍ਰੀਮ ਮੀਡੀਆ ਨੇ ਇਸ ਨੂੰ ਕਵਰ ਕੀਤਾ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਸ ਨੂੰ ਕਵਰ ਕੀਤਾ ਜਾ ਰਿਹਾ ਸੋ ਇੱਕ ਬਹੁਤ ਵੱਡੀ ਉਪਲਬਧੀ ਸਿੱਖ ਕੌਮ ਲਈ ਆ ਇਹ ਮੈਂ ਦੱਸ ਦਵਾਂ ਕਿ ਪਹਿਲੀ ਹੈਰੀਟੇਜ ਲਿਸਟਿੰਗ ਨਹੀਂ ਹੈਗੀ ਕਿਸੇ ਵੀ ਸਿੱਖ ਸਾਈਟ ਦੀ ਜਾਂ ਸਿੱਖ ਲੈਂਡਮਾਰਕ ਦੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਜਿਹੜਾ ਸਾਈਟ ਹੈ ਜਿੱਥੇ ਅੰਤਿਮ ਸੰਸਕਾਰ ਕੀਤੇ ਜਾਂਦੇ ਸਨ ਜ਼ਮੀਨ 1906 ਦੇ ਵਿੱਚ ਅਫੀਸ਼ਲੀ ਸੈਂਕਸ਼ਨ ਹੋਈ ਸੀ ਸਿੱਖਾਂ ਵਾਸਤੇ ਉਹ ਵੀ ਹੈਰੀਟੇਜ ਲਿਸਟਿੰਗ ਹੈ ਅਸੀਂ ਗਏ ਵੀ ਸੀ ਉੱਥੇ ਉਸਦੇ ਵੀਡੀਓ ਵੀ ਬਣੇ ਹੋਏ ਨੇ ਅਤੇ ਉੱਥੇ ਸਾਰਾ ਹਿਸਟਰੀ ਲਿਖੀ ਵੀ ਹੋਈ ਆ ਸੋ ਪਹਿਲੀ ਹੈਰੀਟੇਜ ਲਿਸਟਿੰਗ ਵੈਸਟਰਨ ਆਸਟ੍ਰੇਲੀਆ ਦਾ ਉਹ ਪਾਰਕ ਹੈ ਔਰ ਦੂਸਰੀ ਹੈਰੀਟੇਜ ਲਿਸਟਿੰਗ ਆਸਟ੍ਰੇਲੀਆ ਦਾ ਜਿਹੜਾ ਪਹਿਲਾ ਗੁਰਦੁਆਰਾ ਉਹ ਹੈ ਸੋ ਗਿਆਨੀ ਜੀ 2013 ਤੋਂ ਇਸ ਦੀ ਐਪਲੀਕੇਸ਼ਨ ਦਿੱਤੀ ਹੋਈ ਸੀ ਅਤੇ ਹੁਣ ਜਿਹੜੀ ਅਪਰੂਵ ਹੋ ਗਈ ਸੀਗੀ ਪਰ ਹੁਣ ਜਿਹੜੀ ਨਵੀਂ ਜਿਹੜੀ ਫਾਈਨਲ ਆਈ ਆ ਉਸ ਦੇ ਵਿੱਚ ਜਿਹੜੀ ਨਵੀਂ ਬਿਲਡਿੰਗ ਵੀ ਬਣੀ ਆ ਉਹ ਵੀ ਹੈਰੀਟੇਜ ਦੇ ਵਿੱਚ ਰਜਿਸਟਰ ਕਰ ਲਈ ਗਈ ਹੈ ਜਿਹੜੀ ਕਿ ਮਤਲਬ ਬਹੁਤ ਰੇਅਰ ਹੈ ਤਾਂ ਨਵੀਂ ਬਿਲਡਿੰਗ ਨੂੰ ਨਹੀਂ ਕਰਦੇ ਪਰ ਕਿਉਂਕਿ ਨਵੀਂ ਬਿਲਡਿੰਗ ਇਹ ਵੀ ਪਹਿਲੀ ਵਾਰੀ ਬਣੀ ਹੈ ਇਸ ਦੀ ਆਪਣੀ ਖਾਸੀਅਤ ਹੈ ਵੀ ਦੂਜੀ ਵਾਰੀ ਬਣੀ ਹੈ ਜਾਣੀ ਕਿ ਮਤਲਬ ਇੱਕੋ ਬਿਲਡਿੰਗ ਦਾ ਦੂਜਾ ਰੂਪ ਬਣਿਆ ਫਸਟ ਟਾਈਮ ਸੋ ਇਸ ਨੂੰ ਵੀ ਹੈਰੀਟੇਜ ਲਿਸਟਿੰਗ ਦੇ ਵਿੱਚ ਐਡ ਕਰ ਲਿਆ ਗਿਆ ਸੋ ਸਾਰੇ ਕੰਪਲੈਕਸ ਨੂੰ ਬਣਾਇਆ ਗਿਆ ਹੁਣ ਤੇ ਇੱਕ ਵਧੀਆ ਗੱਲ
ਬਹੁਤ ਬਹੁਤ ਤੁਹਾਡੇ ਰਾਹੀਂ ਸਾਰੇ ਹੀ ਸੰਗਤਾਂ ਨੂੰ ਬਲਗੁਰਗੀਆਂ ਦੇ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਇਹਦੀ ਨਵੀਂ ਬਿਲਡਿੰਗ ਦੀ ਓਪਨਿੰਗ ਦੇ ਵਿੱਚ ਤੁਹਾਡੀ ਹਿੰਮਤ ਨਾਲ ਦਾਸ ਨੂੰ ਵੀ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਤੇ ਅੱਛਾ ਤੇ ਪਹਿਲੀ ਬਿਲਡਿੰਗ ਦੇ ਵਿੱਚ ਵੀ ਪਹਿਲਾ ਜਦੋਂ ਜਨਵਰੀ 1980 ਵਿੱਚ ਮੈਨੂੰ ਵੀ ਸੰਗਤਾਂ ਨੂੰ ਸੰਬੋਧਨ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ ਸੀ ਜਨਵਰੀ 1980 ਦੇ ਵਿੱਚ ਤੇ ਇੱਕ ਗੱਲ ਆ ਵੀ ਕਿਉਂਕਿ ਤੁਸੀਂ ਚਾਹੁੰਦੇ ਸੀ ਬਣਾਉਣਾ ਹੈਰੀਟੇਜ ਤੇ ਜਰੂਰ ਇਹਦਾ ਕੋਈ ਲਾਭ ਹੋਏਗਾ ਜੇ ਤੁਸੀਂ ਖੁਸ਼ੀ ਹੋ ਤੇ ਮੈਂ ਵੀ ਤੁਹਾਨੂੰ ਵਧਾਈ ਦਿੰਦਾ ਆ। ਤੇ ਦਰਬਾਰ ਸਾਹਿਬ ਕੰਪਲੈਕਸ ਨੂੰ ਵੀ ਇਹ ਗੱਲ ਚੱਲੀ ਸੀ, ਡੋਜ਼ੀਆਰ ਬਣਿਆ ਸੀ, ਸ਼੍ਰੋਮਣੀ ਕਮੇਟੀ ਦੀ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਵੀ ਉਹਦੇ ਵਿੱਚ ਸ਼ਾਮਿਲ ਸੀ, ਪਰ ਮੁੜ ਕੇ ਫਿਰ ਸੰਗਤਾਂ ਵੱਲੋਂ ਵਿਰੋਧਤਾ ਹੋਈ ਭਈ ਨਹੀਂ ਜੀ ਇਹ ਹੈਰੀਟੇਜ ਦੇ ਵਿੱਚ ਉਹਨਾਂ ਦਾ ਦਖਲ ਹੋ ਜਾਊਗਾ, ਤੁਸੀਂ ਕੋਈ ਹੋਰ ਕੁਝ ਨਹੀਂ ਅਦਲਾ ਬਦਲੀ ਨਹੀਂ ਕਰ ਸਕੋਗੇ, ਉਹ ਨਹੀਂ ਹੋਊਗਾ, ਇਹ ਨਹੀਂ ਹੋਊਗਾ ਕਰਕੇ, ਤੇ ਉਹ ਕੰਮ ਸਿੱਖਾਂ ਨੇ ਰੌਲਾ ਰੱਪਾ ਪਾ ਕੇ ਰੁਕਵਾ ਲਿਆ। ਉਹ ਹੈਰੀਟੇਜ ਸੰਸਾਰ ਹੈਰੀਟੇਜ ਆਉਣ ਤੋਂ ਦਰਬਾਰ ਸਾਹਿਬ ਨੂੰ ਸਿੱਖਾਂ ਨੇ ਹੀ ਰੋਕ ਲਿਆ ਜਦੋਂ ਕਿ ਉਹ ਅਥਾਰਟੀ ਉਹਨਾਂ ਨੂੰ ਲੈਣਾ ਚਾਹੁੰਦੀ ਸੀ। ਤੇ ਇਹ ਵੀ ਕਈ ਹਰ ਗੱਲ ਚੰਗੀ ਗੱਲ ਦੇ ਵਿੱਚ ਕੋਈ ਨਾ ਕੋਈ ਮਾੜੀ ਵੀ ਹੁੰਦੀ ਆ, ਹਰ ਮਾੜੀ ਗੱਲ ਦੇ ਵਿੱਚ ਕੁਝ ਨਾ ਕੁਝ
ਇਹਦੇ ਬਾਰੇ ਥੋੜੀ ਆਪਾਂ ਗੱਲ ਕਰ ਲਈਏ, ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਇਹ ਸਮਝਦੇ ਹੋਣੇ ਆ ਸਾਡੇ ਸਰੋਤੇ ਵੀ, ਵੀ ਬਹੁਤ ਪੈਸੇ ਮਿਲ ਜਾਣੇ ਹੁਣ ਤਾਂ ਸਰਕਾਰ ਨੇ ਹੀ ਸਾਂਭ ਲੈਣਾ, ਇਹ ਤਾਂ ਸਰਕਾਰ ਦੀ ਪ੍ਰੋਪਰਟੀ ਬਣ ਗਈ ਹੁਣ, ਉਹਨਾਂ ਦੀ ਜ਼ਿੰਮੇਵਾਰੀ ਹੋ ਗਈ, ਹੁਣ ਤਾਂ ਉਹਨਾਂ ਨੇ ਹੀ ਸਾਰਾ ਕੁਛ ਕਰਿਆ ਕਰਨਾ। ਇਹ ਤਾਂ ਜੀ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਹੈਗਾ, ਜਿਹੜੀ ਹੈਰੀਟੇਜ ਲਿਸਟਿੰਗ ਦੇ ਹੋਰ ਮਾਇਨੇ ਹੁੰਦੇ ਨੇ, ਇੱਕ ਤਾਂ ਇਹ ਹੈ ਵੀ ਜਿਹੜੀ ਇਹਦੀ ਆਊਟਰ ਲੁੱਕ ਹੈ, ਬਾਹਰੀ ਦਿੱਖ ਹੈ, ਉਹਨੂੰ ਬਦਲ ਨਹੀਂ ਸਕਦੇ, ਠੀਕ ਹੈ, ਇਹਨੂੰ ਢਾ ਨਹੀਂ ਸਕਦੇ, ਇਹਨੂੰ ਰਿਪੇਅਰ ਕਰ ਸਕਦੇ ਹਾਂ ਤੇ ਇਹਨੂੰ ਅਸੀਂ ਮੋਡੀਫਾਈ ਕਰ ਸਕਦੇ, ਅੰਦਰੋਂ ਕਾਰਪੈਟ ਬਦਲ ਸਕਦੇ, ਸਾਰਾ ਕੁਛ ਬਦਲ ਸਕਦੇ, ਤੇ ਇਹਦਾ ਜਿਹੜਾ ਪਰਪਸ ਹੈ ਗੁਰੂ ਘਰ ਦਾ, ਜਿਹੜੀ ਇਹ ਬਿਲਡਿੰਗ ਦਾ, ਇਹ ਨਹੀਂ ਬਦਲ ਸਕਦੇ। ਹੁਣ ਮੰਨ ਲਓ ਕੱਲ ਨੂੰ ਇੱਦਾਂ ਨਹੀਂ ਹੋ ਸਕਦਾ ਵੀ ਇਹਦੇ ਕਮਰੇ ਕੱਟ ਕੇ ਕਿਰਾਏ ਤੇ ਚੜਾ ਦਿਓ, ਇਹਨੂੰ ਹੋਟਲ 'ਚ ਕਨਵਰਟ ਕਰ ਦਿਓ, ਜਾਂ ਇਹਨੂੰ ਇੱਥੇ ਕੋਈ ਹੋਰ ਦੁਕਾਨ ਖੋਲ ਲਓ ਇਹਦੇ ਵਿੱਚ, ਹੈ ਨਾ, ਇਹ ਨਹੀਂ ਕੰਮ ਕਰ ਸਕਦੇ ਇਹਦੇ ਵਿੱਚ। ਸੋ ਇਸ ਕਰਕੇ ਇਹਦੀ ਜਿਹੜੀ ਇਹਦੀ ਜਿਹੜੀ ਪਿਓਰਿਟੀ ਹੈ, ਹੁਣ ਇੱਦਾਂ ਹੈ ਵੀ ਹੁਣ ਤਾਂ ਸੰਗਤ ਸਾਰੀ ਇੱਕ ਮੁੱਠ ਹੈ, ਇੱਕ ਜੁੱਟ ਹੈ, ਕੱਲ ਨੂੰ ਕੋਈ ਬੰਦਾ ਆ ਕੇ ਕਹਿੰਦਾ ਨਹੀਂ ਜੀ ਆਪਾਂ ਤਾਂ ਇਹਨੂੰ ਕੱਟ ਕੇ ਇਹਨੂੰ ਵੇਚ ਦਈਏ, ਪਾਸੇ ਕਰ ਦਈਏ, ਹੈ ਨਾ, ਆਪਾਂ ਵੇਚ ਕੇ ਆਪਾਂ ਕਰਜ਼ਾ ਲਾ ਦਈਏ ਜਾਂ ਹੋਰ, ਸੋ ਉਹ ਜਿਹੜੀ ਹੈ ਉਹ ਕੰਮ ਨਹੀਂ ਹੋ ਸਕਦਾ। ਸੋ ਇਸ ਕਰਕੇ ਜਿਹੜਾ ਦੂਜੀ ਬਿਲਡਿੰਗ ਬਣਾਉਣਾ ਸਾਈਡ ਦੇ ਉੱਤੇ, ਉਹਦਾ ਮਕਸਦ ਇਹੀ ਸੀਗਾ ਵੀ ਇਹ ਆਪਣੇ ਸਾਨੂੰ ਸੰਗਤ ਨੂੰ ਹੀ ਸਾਰਿਆਂ ਨੂੰ ਲੱਗਦਾ ਸੀਗਾ ਵੀ ਇਹ ਇੱਕ ਤਰ੍ਹਾਂ ਨਾਲ ਲੈਂਡਮਾਰਕ ਬਿਲਡਿੰਗ ਆਪਣੇ ਆਪ 'ਚ ਹੀ ਹੈ, ਇਹਨੂੰ ਸਾਂਭ ਕੇ ਰੱਖਣਾ ਚਾਹੀਦਾ ਸਾਨੂੰ, ਚਾਹੇ ਪੁਰਾਣੀ ਦਿੱਖ ਲੱਗਦੀ ਹੈ ਪਰ ਇਹ ਬਿਲਡਿੰਗਾਂ ਪੁਰਾਣੀਆਂ ਹੀ ਹਿਸਟੋਰੀਕਲ ਹੁੰਦੀਆਂ, ਨਵੀਆਂ ਤਾਂ ਹੁੰਦੀਆਂ ਨਹੀਂ। ਸੋ ਦੂਜੀ ਗੱਲ ਹੈ ਵੀ ਜਿਹੜੇ ਪੈਸੇ ਧੇਲੇ ਦੀ ਗੱਲ ਹੈ, ਉਹ ਮਿਨੀਮਮ ਗ੍ਰਾਂਟ ਕਿਤੇ ਮਿਲ ਜਾਵੇ, ਕਿਤੇ ਮਤਲਬ ਕੋਈ ਚੀਜ਼ ਕਰਾਉਣੀ ਆ, ਕੋਈ ਕਰਨੀ, ਉਹਦੇ ਲਈ ਹੈਰੀਟੇਜ ਦੀ ਹੁੰਦੀ ਆ। ਜ਼ਿਆਦਾਤਰ ਜਿਹੜੀਆਂ ਗ੍ਰਾਂਟਸ ਇੱਦਾਂ ਮਿਲਦੀਆਂ ਕਿ ਜੇ ਮਤਲਬ ਕਿਤੇ ਬਾਹਰ ਬੋਰਡ ਲਾਉਣਾ ਆ, ਹੈ ਨਾ, ਬੋਰਡ ਵੱਡਾ ਲਾਉਣਾ ਹੈਰੀਟੇਜ ਦਾ, ਜਾਂ ਕਿਤੇ ਲਿਸਟਿੰਗ ਕਰਵਾਉਣੀ ਆ, ਜਾਂ ਹੁਣ ਇਹਦੇ ਨਾਲ ਇਹ ਫਾਇਦਾ ਹੋਊਗਾ ਕਿ ਲਿਸਟਿੰਗ ਹੋਣ ਦੇ ਕਾਰਨ ਜਿਹੜਾ ਇਹਨਾਂ ਦਾ ਟੂਰਿਜ਼ਮ ਰਜਿਸਟਰ ਹੈ, ਵਰਲਡ ਰਜਿਸਟਰ ਹੈ ਹੈਰੀਟੇਜ ਦਾ, ਉਹਦੇ 'ਤੇ ਆ ਜਾਊਗਾ। ਅਤੇ ਜਦੋਂ ਕੋਈ ਸਿੱਖ ਕੌਮ ਦੀ ਗੱਲ ਕਿਤੇ ਚੱਲੇਗੀ, ਕਿਸੇ ਵੀ ਸਕੋਲਰ ਨੇ ਕਿਸੇ ਵੀ ਯੂਨੀਵਰਸਿਟੀ ਤੋਂ ਕੋਈ ਸਟੱਡੀ ਕਰਨੀ ਹੈ, ਕੋਈ ਕਰਨਾ, ਤਾਂ ਉਹਨੂੰ ਸਿੱਖ ਫਸਟ ਸਿੱਖ ਟੈਂਪਲ ਜਾਂ ਕਿਲੇ ਇਸ ਗੁਰਦੁਆਰੇ ਨੂੰ ਰਜਿਸਟਰ ਦੇ ਵਿੱਚੋਂ ਉਹਨੂੰ ਮਿਲ ਜਾਏਗਾ, ਅਤੇ ਉਹਨੂੰ ਉਹਦੇ ਬਾਰੇ ਉਹਦੀ ਰੈਫਰੈਂਸ ਲੈਣੀ ਹੀ ਪਏਗੀ, ਅਦਰਵਾਈਜ਼ ਜੇ ਉਹ ਹੈਰੀਟੇਜ ਦੀ ਰੈਫਰੈਂਸ ਲਿਆਂਦਾ ਉਹਨੂੰ ਅਥੈਂਟੀਕੇਟ ਨਹੀਂ ਮੰਨਿਆ ਜਾਏਗਾ। ਸੋ ਇਸ ਕਰਕੇ ਹਾਂ, ਇਹਦੇ ਜਿਹੜੀ ਪਿੱਛੇ ਹਿਸਟਰੀ ਹੈ, ਇਹਦੀ ਬਣਤਰ ਹੈ, ਇਹਦਾ ਆਰਕੀਟੈਕਚਰ ਹੈ, ਇਹਦਾ ਸਾਰੀ ਲੋਕੇਸ਼ਨ ਹੈ, ਉਹ ਹੁਣ ਅਫੀਸ਼ੀਅਲ ਰਜਿਸਟਰ ਦੇ ਉੱਤੇ ਆ ਗਈ ਹੈ, ਅਤੇ ਟੂਰਿਜ਼ਮ ਡਿਪਾਰਟਮੈਂਟ 'ਚ ਵੀ ਜਾਏਗੀ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ, ਅਸੀਂ ਤਾਂ ਬਹੁਤ ਘੱਟ ਇੱਦਾਂ ਕਰਦੇ ਹਾਂ, ਪਰ ਬਹੁਤ ਸਾਰੇ ਜਿਹੜੇ ਲੋਕ ਨੇ ਵੈਸਟਰਨ ਕੰਟਰੀਆਂ ਦੇ ਵਿੱਚ, ਉਹ ਜਿਹੜੇ ਵੀ ਇਲਾਕੇ 'ਚ ਘੁੰਮਣ ਜਾਂਦੇ ਨੇ ਤਾਂ ਪਹਿਲਾਂ ਉਹਦੀ ਪੂਰੀ ਸਟੱਡੀ ਕਰਦੇ ਨੇ ਵੀ ਅਸੀਂ ਉੱਥੇ ਜਾਣਾ ਆ ਅਤੇ ਅਸੀਂ ਕਿਹੜੀ ਕਿਹੜੀ ਚੀਜ਼ ਦੇਖਣੀ ਹੈ, ਅਤੇ ਉਹ ਹੈਰੀਟੇਜ ਦੇਖਦੇ, ਕਈਆਂ ਲੋਕਾਂ ਨੂੰ ਹਿਸਟੋਰੀਕਲ ਬਿਲਡਿੰਗਾਂ ਦੇਖਣ ਦਾ ਚਾਅ ਹੁੰਦਾ ਆ, ਅਤੇ ਉਹ ਰਜਿਸਟਰ ਦੇਖ ਲੈਂਦੇ ਨੇ ਫਿਰ ਵੈਬਸਾਈਟ ਦੇ ਉੱਤੇ, ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਇਲਾਕੇ 'ਚ ਆਹ ਹੈਰੀਟੇਜ ਲਿਸਟਿੰਗ ਚੀਜ਼ਾਂ ਨੇ, ਅਤੇ ਉਹ ਇਹ ਇੱਕ ਮਤਲਬ ਉਪਲਬਧੀ ਹੈ ਸਾਡੇ ਏਰੀਏ ਲਈ, ਇਹਦਾ ਇਹ ਫਾਇਦੇ ਨੇ।
ਅੱਛਾ, ਉਹ ਗੱਲ ਇਹ ਹੈ ਵੀ ਜਿਹੜੇ ਵਿਰੋਧੀ ਹੁੰਦੇ ਆ, ਈਰਖਾਲੂ ਹੁੰਦੇ ਆ, ਉਹ ਕੋਈ ਨਾ ਕੋਈ ਇਹੋ ਜਿਹੇ ਸ਼ੋਸ਼ੇ ਛੱਡ ਦਿੰਦੇ ਆ, ਤੇ ਜਿਹੜੇ ਮੇਰੇ ਵਰਗੇ ਹੁੰਦੇ ਆ ਧੂਤੇ, ਉਹ ਜਿਹੋ ਜਿਹੀ ਗੱਲ ਸੁਣਦੇ ਉਹਨੂੰ ਸੱਚ ਸਮਝ ਕੇ ਤੇ ਗਾਂਹ ਪ੍ਰਚਾਰ ਕਰਨ ਲੱਗ ਪੈਂਦੇ ਆ, ਤੇ ਸਾਰੇ ਹੀ ਬੇਈਮਾਨ ਨਹੀਂ ਹੁੰਦੇ, ਕੁਝ ਅਣਭੋਲ ਲਾਈ ਲੱਗ ਗਲੇ ਬਲ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਲਾਈ ਲੱਗ ਹੁੰਦੇ ਆ, ਸੁਣਿਆ ਤੇ ਗਾਂਹ ਲੈ ਤੁਰੇ। ਹੁਣ ਇੱਥੇ ਇੱਕ ਸੱਜਣ ਸੀ ਸਵਰਗਾਂ 'ਚ ਵਾਸਾ ਹੋਏ, ਬਹੁਤ ਚੰਗੇ ਸੱਜਣ, ਹੁਣ ਉਹ ਨਹੀਂ ਰਹੇ ਦੁਨੀਆਂ ਤੇ, ਮੇਰੇ ਨਾਲ ਉਹ ਖਾਸ ਸਨੇਹ ਰੱਖਦੇ ਸੀਗੇ। ਉਹਨਾਂ ਦਾ ਇੱਕ ਦਿਨ ਮੈਨੂੰ ਸਵੇਰੇ ਸਵੇਰੇ ਟੈਲੀਫੋਨ ਆਇਆ, ਕਹਿੰਦਾ ਗਿਆਨੀ ਜੀ ਆ ਪਾਰਕ ਲਈ ਗੁਰਦੁਆਰਾ, ਜਿਹਨੂੰ ਗਲੈਨਵੁੱਡ ਹੁਣ ਸਬਰਬ ਬਣ ਗਿਆ, ਆਪਣਾ ਬਲੈਕ ਟਾਊਨ ਦੇ ਨੇੜੇ ਸਿਡਨੀ 'ਚ, ਤੇ ਇਹ ਸੀਗਾ ਵੀ ਇੱਥੋਂ ਦੀ ਹਾਈਵੇ ਨਿਕਲਣਾ ਤੇ ਇਹ ਸੀ ਵੀ ਇੱਕ ਪਾਸਿਓਂ ਹਾਈਵੇ ਨਿਕਲਣਾ ਤੇ ਉਹਦੀ ਕੰਪਨਸੇਸ਼ਨ ਜਿੰਨੀ ਜ਼ਮੀਨ ਆਈ ਥੱਲੇ ਉਹਦੀ ਕੰਪਨਸੇਸ਼ਨ ਮਿਲ ਜਾਣੀ ਆ ਤੇ ਕੋਈ ਗੱਲ ਨੀ, ਬਾਕੀ ਰਹਿੰਦਾ ਥਾਂ ਬਥੇਰਾ ਹੈਗਾ ਉੱਥੇ ਗੁਰਦੁਆਰਾ ਬਣ ਜੂਗਾ ਤੇ ਉਹ ਫਿਰ ਹੋਰ ਵੀ ਖਰੀਦ ਲਿਆ, ਹੁਣ ਤਾਂ ਗੁਰੂ ਦੀ ਕਿਰਪਾ ਹੋ ਗਈ ਬਹੁਤ ਕੁਝ। ਤੇ ਉਹ ਮਿਣਦੀ ਮੁਣਦੀ ਸੀ ਵੀ ਆਹ ਜਿਹੜਾ ਜਿਹੜਾ ਪੁਰਾਣੇ ਮਕਾਨ ਦੇ ਵਿੱਚ ਦੀਵਾਨ ਲੱਗਦਾ ਹੁੰਦਾ ਸੀ ਨਾ ਵੀ ਉਹਦਾ ਜਿਹੜਾ ਗਰਾਜ ਆ ਇਹ ਗਰਾਜ ਵਾਲੇ ਥਾਂ ਤੱਕ ਆ ਜਾਣੀ ਆ ਹਾਜ਼ੀ, ਤੇ ਮਕਾਨ ਵੀ ਤੇ ਜ਼ਮੀਨ ਇੰਨੀ ਬਚ ਜਾਣੀ ਆ। ਤੇ ਉਹ ਸਵੇਰੇ ਸਵੇਰੇ ਉਹਦਾ ਮੈਨੂੰ ਟੈਲੀਫੋਨ ਆਇਆ ਕਹਿੰਦਾ ਜੀ ਉਹ ਹਾਈਵੇ ਜਿਹੜਾ ਇਸ ਜ਼ਮੀਨ ਦੇ ਵਿਚਕਾਰ ਦੀ ਨਿਕਲਣਾ,
ਅੱਛਾ ਜੀ,
ਇੱਕ ਲੀਰ ਉਸ ਪਾਸੇ ਰਹਿ ਜਾਣੀ ਆ ਇੱਕ ਲੀਰ ਉਸ ਪਾਸੇ ਰਹਿ ਜਾਣੀ ਆ ਤੇ ਇੱਥੇ ਕੁਝ ਨੀ ਬਣ ਸਕਣਾ। ਹੁਣ ਉਹ ਬੰਦਾ ਬੜਾ ਵਧੀਆ ਪਰ ਚੰਗਾ ਬੰਦਾ ਜਿਹੜਾ ਦਿਲ ਦਾ ਸਾਫ਼ ਹੁੰਦਾ ਉਹ ਦੂਜੇ ਦੀ ਗੱਲ ਤੇ ਯਕੀਨ ਕਰ ਲੈਂਦਾ। ਸ਼ੈਤਾਨ ਨੇ ਇਸ ਤਰ੍ਹਾਂ ਹੀ ਫੂਕ ਮਾਰੀ ਹੁੰਦੀ ਆ ਬਣਾ ਕੇ ਬੰਦਾ ਸ਼ੱਕ ਨੀ ਕਰ ਸਕਦਾ। ਮੈਂ ਕਿਹਾ ਵੀ ਡਾਕਟਰ ਸਾਹਿਬ ਆ ਤੇ ਬੜੀ ਹੈਰਾਨੀ ਵਾਲੀ ਗੱਲ ਆ, ਇਉਂ ਨੀ ਹੋ ਸਕਦਾ ਐ ਹੋਣਾ, ਨਹੀਂ ਨਹੀਂ ਜੀ ਮੈਨੂੰ ਪਤਾ ਲੱਗਾ ਐ ਹੋਣ। ਮੈਂ ਫਿਰ ਇੱਥੇ ਬਲੈਕ ਟਾਊਨ ਕੌਂਸਲ ਚ ਗਿਆ, ਕੌਂਸਲ ਚੋਂ ਜਾ ਕੇ ਪਤਾ ਕੀਤਾ, ਸ਼ਾਇਦ ਮੈਂ ਉਹਦੀ ਫੋਟੋ ਕਾਪੀ ਵੀ ਲੈ ਆਂਦੀ ਤੇ ਕੀ ਉਹਨੂੰ ਕਹਿੰਦੇ ਨੇ ਵੀ ਉਹ ਪਾਸੇ ਤੋਂ ਦੀ ਹਾਈਵੇ ਨਿਕਲਣਾ ਸੀਗਾ, ਕੁਝ ਜ਼ਮੀਨ ਆਉਣੀ ਸੀ ਗੁਰਦੁਆਰੇ ਦੇ ਵਿੱਚ, ਤੇ ਉਹ ਮੈਂ ਆਣ ਕੇ ਫਿਰ ਟੈਲੀਫੋਨ ਕਰਕੇ ਉਹ ਨਹੀਂ ਜੀ ਨਹੀਂ ਜੀ ਨਹੀਂ ਜੀ ਉਹ ਮੈਨੂੰ ਜਿਹਨੇ ਦੱਸਿਆ ਵਾ ਉਹਨੇ ਦੱਸਿਆ ਵਾ। ਇਤਰਾਂ ਦੀਆਂ ਗੱਲਾਂ ਵੀ ਲੋਕਾਂ ਚ ਹੋ ਜਾਂਦੀਆਂ। ਤੇ ਉਹ ਮੁੜ ਕੇ ਗੱਲ ਹੋਈ ਵੀ ਐਵੇਂ ਥੋੜਾ ਜਿਹਾ ਥਾਂ ਹਾਈਵੇ ਚ ਆਇਆ, ਉਹਨਾਂ ਨੇ ਚੋਖੇ ਪੈਸੇ ਦੇ ਦਿੱਤੇ, ਨਾਲ ਹੋਰ ਕਿੰਨੀ ਸਾਰੀ ਜ਼ਮੀਨ ਹੋਰ ਖਰੀਦ ਕੇ, ਕਿੰਨਾ ਵੱਡਾ ਕੰਪਲੈਕਸ, ਕਿੰਨਾ ਵੱਡਾ ਗੁਰੂ ਘਰ, ਕਿਤੇ ਜਿੱਥੇ ਕਿ ਪੰਜ ਦਿਨ ਬੰਦਾ ਗ੍ਰੰਥੀ ਗੁਰਦੁਆਰੇ ਦਾ ਫੈਕਟਰੀ ਚ ਆਪਣਾ ਗੁਜ਼ਾਰਾ ਕਰਨ ਲਈ ਮਜ਼ਦੂਰੀ ਕਰਨ ਜਾਂਦਾ ਸੀ ਤੇ ਸੈਟਰਡੇ ਸੰਡੇ ਨੂੰ ਗੁਰਦੁਆਰੇ ਦੀਵਾਨ ਲਾਉਂਦਾ ਸੀ ਤੇ ਫ੍ਰੀ ਆਫ ਚਾਰਜ, ਮਤਲਬ ਵੀ ਕੋਈ ਗੁਰਦੁਆਰੇ ਵੱਲੋਂ ਕੰਪਨਸੇਟ ਨਹੀਂ ਸੀ, ਕੋਈ ਤਨਖਾਹ ਨਹੀਂ, ਕੋਈ ਸ਼ਬਦ ਭੇਟ ਨਹੀਂ, ਕੋਈ ਕਿਉਂਕਿ ਗੁਰਦੁਆਰੇ ਕੋਲ ਫੰਡ ਨਹੀਂ ਸੀ, ਕਿਸ਼ਤਾਂ ਨਹੀਂ ਸੀ ਦਿੱਤੀਆਂ ਜਾਂਦੀਆਂ। ਅੱਜ ਗੁਰੂ ਦੀ ਕਿਰਪਾ ਦੇ ਨਾਲ ਗੁਰ ਛੇ ਰਾਗੀ ਪੱਕੇ ਤੌਰ ਤੇ, ਤਿੰਨ ਲਾਂਗਰੀ, ਪਹਿਲਾਂ ਲਾਇਬ੍ਰੇਰੀਅਨ ਵੀ ਦੋ ਹੁੰਦੇ ਸੀ, 30-32 ਪੰਜਾਬੀ ਦੇ ਟੀਚਰ, ਇਸ ਤੋਂ ਇਲਾਵਾ ਸੰਤ, ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਆਉਂਦੇ ਜਾਂਦੇ, ਸਭ ਦੇ ਕਿਰਾਏ ਪੂਰੇ ਹੁੰਦੇ, ਸਭ ਨੂੰ ਤਨਖਾਹਾਂ ਮਿਲਦੀਆਂ, ਫਿਰ ਵੀ ਐਫ ਡੀਆਂ ਬਣੀਆਂ ਹੋਈਆਂ ਆ ਗੁਰਦੁਆਰੇ ਦੀਆਂ, ਖਰਚ ਤੋਂ ਆਮਦਨ ਵੱਧ ਆ, ਤੇ ਇੰਨਾ ਕੁਝ ਗੁਰੂ ਦੀ ਕਿਰਪਾ ਨਾਲ ਹੋ ਰਿਹਾ। ਜਿੱਥੇ ਇਹਦੇ ਖਿਲਾਫ਼ ਪ੍ਰਾਪੇਗੰਡਾ ਸੀ ਜੀ ਇੱਕ ਲੀਰ ਇੱਧਰ ਰਹਿ ਜਾਣੀ, ਇੱਕ ਲੀਰ ਇੱਧਰ ਰਹਿਣੀ, ਉੱਥੇ ਕੁਝ ਵੀ ਨਹੀਂ ਬਣਨਾ। ਸੋ ਇਸ ਤਰ੍ਹਾਂ ਹੋ ਸਕਦਾ ਆ ਵੀ ਜਿਹਨਾਂ ਨੂੰ ਈਰਖਾ ਹੋਵੇ ਕਿ ਭਾਈ ਹਾਏ ਅਸੀਂ ਪਿੱਛੇ ਰਹਿ ਗਏ, ਹੈਰੀਟੇਜ ਵਿੱਚ ਆ ਗਏ, ਪਤਾ ਨਹੀਂ ਇਹਨਾਂ ਨੂੰ ਕੀ ਮਿਲ ਜਾਣਾ, ਤੇ ਉਹ ਈਰਖਾ ਵਿੱਚ ਵੀ ਹੋ ਜਾਂਦੀ ਆ। ਇੱਧਰ ਦਾ ਮੇਰੇ ਵਰਗਾ ਗੱਲ ਬਣਾ ਕੇ ਤੋਰ ਦਿੰਦਾ ਆ ਤੇ ਬਾਕੀ ਅੱਗੇ ਫਿਰ ਜਿਹੜੇ ਅੱਗੇ ਅੱਗੇ ਤੋਰੀ ਜਾਂਦੇ ਨੇ ਹਜੇ। ਇਸ ਲਈ ਜੋ ਚੰਗਾ ਗੱਲ ਸਮਝ ਕੇ ਰਾਏ ਲੈ ਕੇ ਉਹਨੂੰ ਚੰਗੇ ਕੰਮ ਨੂੰ ਕਰ ਲੈਣਾ ਚਾਹੀਦਾ, ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜੇ ਬਾਬਾ ਨਾਨਕ ਜੀ ਲੋਕਾਂ ਦੀ ਪਰਵਾਹ ਕਰਦੇ ਤੇ ਘਰ ਹੀ ਬੈਠੇ ਰਹਿੰਦੇ ਉਹਦੇ ਵਾਂਗੂ, ਜਨਮੇਜਾ ਸਿੰਘ ਜੌਲ ਵਾਂਗੂ। ਉਹ ਕਹਿੰਦੇ ਵੀ ਆਪਣੇ ਪਿਓ ਦੀ ਗੱਲ ਨੀ ਮੰਨਣੀ ਚਾਹੀਦੀ। ਬੜੀ ਹੈਰਾਨੀ ਵਾਲੀ ਗੱਲ, ਪਿਓ ਦੀ ਗੱਲ ਕਿਉਂ ਨੀ ਮੰਨਣੀ ਚਾਹੀਦੀ? ਕਹਿੰਦਾ ਜੇ ਬਾਬਾ ਨਾਨਕ ਪਿਤਾ ਕਾਲੂ ਦੀ ਗੱਲ ਮੰਨ ਲੈਂਦਾ ਤੇ ਘਰ ਬੈਠਾ ਵੱਧ ਤੋਂ ਵੱਧ ਬੇਦੀ ਜਨਰਲ ਸਟੋਰ ਹੀ ਖੋਲ ਲੈਂਦਾ, ਹੋਰ ਕੀ ਕਰ ਲੈਂਦਾ?
ਆਹੋ ਬਿਲਕੁਲ ਸਹੀ ਗੱਲ ਆ।
ਸੋ ਪਿਓ ਜਿਹੜਾ ਉਹ ਆਪਣੇ ਪੁੱਤ ਦੀ ਚੜ੍ਹਦੀ ਕਲਾ ਵੇਖਦਾ, ਪਰ ਜਿਹੜੀ ਉਹਦੀ ਸੁਰਤ ਹੁੰਦੀ ਆ, ਜੋ ਉਹਦੀ ਸੋਚ ਹੁੰਦੀ ਆ, ਉਹਦੇ ਹਿਸਾਬ ਨਾਲ ਚੜ੍ਹਦੀ ਕਲਾ ਪੁੱਤ ਦੀ ਵੇਖਣੀ ਆ, ਉਹੀ ਰਾਏ ਦੇਣੀ ਆ।
ਬਿਲਕੁਲ ਬਿਲਕੁਲ,
ਪੁੱਤ ਕੀ ਸੋਚਦਾ ਉਹ ਵੱਖਰੀ ਗੱਲ ਹੈ, ਉਹ ਅਗਲੀ ਪੀੜ੍ਹੀ ਹੋ ਜਾਂਦੀ ਆ।
ਹਾਂਜੀ
ਗੱਲ ਤੇ ਹਾਸੇ ਵਾਲੀ ਹੋ ਗਈ।
ਹਾਂਜੀ ਨਹੀਂ ਇਹ ਗੱਲ ਇਸ ਤਰ੍ਹਾਂ ਹੀ ਆ ਕਿ ਇਹ 2013 ਦੀ ਐਪਲੀਕੇਸ਼ਨ ਪਈ ਹੋਈ ਆ, ਕਮੇਟੀਆਂ ਨੇ ਪਾਈ ਹੋਈ ਸੀ, ਤੇ ਚਲੋ ਬਹੁਤ ਵਧੀਆ ਅਚੀਵਮੈਂਟ ਹੋਈ ਆ। ਹਾਂਜੀ
ਸਾਡੇ ਪੂਰਵਜ 1913 ਵਿਚ ਵੀ ਇੰਨੀ ਦੂਰ ਦ੍ਰਿਸ਼ਟੀ ਦੇ ਮਾਲਕ ਸਨ, ਇੱਕ ਮਿੰਟ ਮੇਰੀ ਗੱਲ ਪੂਰੀ ਹੋ ਜਾਵੇ, ਇੰਨੀ ਦੂਰ ਦ੍ਰਿਸ਼ਟੀ ਦੇ ਮਾਲਕ ਸਨ ਕਿ ਉਹਨਾਂ ਨੂੰ ਪਤਾ ਸੀ ਇਸ ਚੀਜ਼ ਦਾ, ਇਸ ਮਹੱਤਵ ਦਾ, ਤੇ ਉਹਨਾਂ ਨੇ ਉਦੋਂ ਦੀ ਦਰਖਾਸਤ ਦਿੱਤੀ ਹੋਈ ਸੀ।
ਦੇਖਿਆ ਫੜ ਲਿਆ ਨਾ ਹੁਣ, ਮੈਂ ਵੀ ਉਹ ਨੁਕਤਾ ਛੱਡਣ ਦੀ ਕੋਸ਼ਿਸ਼ ਕੀਤੀ ਸੀ ਵੀ ਜਿਹੜੀ ਮਰਜ਼ੀ ਡੇਟ ਦੱਸ ਦਿਓ, ਉੱਥੇ ਕਿਹੜੇ ਕੋਈ ਮੋਹਰੇ ਸੁਣਦਾ ਆ, ਤੁਸੀਂ ਚੱਕ ਲਈ ਗੱਲ ਫਿਰ ਉਹ।
ਅੱਛਾ
ਮੈਂ ਉਹ ਤੁਹਾਡੇ ਤੇ ਵਰਤ ਕੇ ਦੇਖ ਰਿਹਾ ਸੀਗਾ ਵੀ ਦੇਖਾਂ ਮੈਂ 1913 ਕਹਿ ਕੇ ਦੇਖਾਂ ਗਿਆਨੀ ਜੀ ਨੋਟ ਕਰਦੇ ਆ ਜਾਂ ਉਦਾਂ ਵਾਹਿਗੁਰੂ ਮਗਰ ਕਹਿ ਦਿੰਦੇ। ਦਿੰਦੇ ਮੇਰੇ ਨਹੀਂ ਨਹੀਂ ਬਹੁਤ ਵਧੀਆ ਕੀਤਾ ਜੀ, ਇਹਦਾ ਮਤਲਬ ਤੁਹਾਡੀ ਸੁਰਤੀ ਹਜੇ ਪੂਰੀ ਤਰ੍ਹਾਂ ਕਾਇਮ ਹੈ, ਤੁਸੀਂ ਕਿਤੇ ਨੀ ਜਾਂਦੇ ਹਜੇ 5-10 ਸਾਲ
ਕੁਝ ਸਾਲਾਂ ਦੀ ਗੱਲ ਆ ਤੇ ਇੱਥੇ ਕਿਸੇ ਦੇ ਘਰ ਦੀਵਾਨ ਸੀ ਤੇ ਮੈਂ ਉਹ ਸਾਖੀ ਸੁਣਾਤੀ, ਮੈਂ ਕਿਹਾ ਵੀ ਗੁਰੂ ਨਾਨਕ ਭਾਈ ਦੁਨੀਆ ਭਰ ਦੇ ਵਿੱਚ ਪਹਿਲੀ ਧਰਮਸ਼ਾਲਾ ਜਿਹਨੂੰ ਅੱਜ ਅਸੀਂ ਗੁਰਦੁਆਰਾ ਕਹਿੰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਤੁਲੰਬੇ ਸੱਜਣ ਠੱਗ ਦਾ ਜਿਹੜਾ ਨਕਲੀ ਧਰਮਸ਼ਾਲਾ ਸੀ ਉਹਨੂੰ ਅਸਲੀ ਧਰਮਸ਼ਾਲਾ ਦੇ ਵਿੱਚ ਬਦਲ ਕੇ ਤੇ ਨਕਲੀ ਭਾਈ ਆਪਣਾ ਜਿਹੜਾ ਸੱਜਣ ਸੀ ਉਹਨੂੰ ਅਸਲੀ ਭਾਈ ਬਣਾਇਆ। ਤੇ ਸਰੋਤਿਆਂ ਵਿੱਚ ਇੱਕ ਸਿਆਣਾ ਬੰਦਾ ਸੀ, ਸਟੇਜ ਤੇ ਵੀ ਬੋਲਣ ਵਾਲਾ, ਪੜ੍ਹਿਆ ਲਿਖਿਆ, ਉਹ ਕਹਿੰਦਾ ਗਿਆਨੀ ਜੀ ਵੀ ਤੁਸੀਂ ਸੁਲਤਾਨਪੁਰੋਂ ਤੁਰ ਕੇ ਤੇ ਗੁਰੂ ਨਾਨਕ ਸਾਹਿਬ ਫਲਾਣੇ ਥਾਂ ਗਏ, ਫਲਾਣੇ ਥਾਂ ਗਏ, ਫਲਾਣੇ ਥਾਂ ਗਏ, ਫਿਰ ਤੁਲੰਬੇ ਗਏ, ਤੁਸੀਂ ਕਹਿੰਦੇ ਵੀ ਤੁਲੰਬੇ ਗਏ। ਮੈਂ ਕਿਹਾ ਜੀ ਹੋ ਸਕਦਾ ਆ ਬਈ ਮੇਰੇ ਕੋਲ ਕੋਈ ਗੱਲ ਵੱਧ ਘੱਟ ਹੋਈ ਗਏ ਹੋਏ, ਪਰ ਧਰਮਸ਼ਾਲਾ ਤੇ ਪਹਿਲੀ ਸੰਸਾਰ ਦੇ ਵਿੱਚ ਤੁਲੰਬੇ ਜੀ ਬਣੀ ਆ ਨਾ, ਤੇ ਗੁਰੂ ਨਾਨਕ ਸਾਹਿਬ ਕੇ ਸੁਲਤਾਨਪੁਰੋਂ ਤੁਰ ਕੇ ਹੀ ਤੁਲੰਬੇ ਗਏ ਨੇ, ਹੋ ਸਕਦਾ ਰਾਹ ਦੇ ਵਿੱਚ ਉਹ ਦਾਸਾਂ ਰੁਕੇ ਹੋਣ ਤੇ ਬਾਕੀ ਸੰਗਤ ਨੇ ਸੁਣ ਲਿਆ, ਸੰਗਤ ਨੇ ਇੰਜੋਏ ਕਰ ਲਿਆ, ਤੇ ਇਹਦੇ ਵਿੱਚ ਗਲਤ ਕੀ ਗੱਲ ਹੋਈ? ਤੇ ਫਿਰ ਗੱਲ ਤਾਂ ਹਾਸੇ ਚ ਪੈਣੀ। ਤੇ ਚਲੋ ਉਹ ਇਸ ਤਰ੍ਹਾਂ ਗੱਲ ਚੁੱਕਣ ਵਾਲੇ ਉਹ ਗੱਲ ਸੁਣੋ, ਢਾਡੀ ਸਿੰਘ ਲੱਗਾ ਜੋਸ਼ ਚ ਲੈਕਚਰ ਕਰਨ, ਕਹਿੰਦਾ ਜਦੋਂ ਜਗਤ ਜਲੰਧਰ ਨੂੰ ਤਾਰਨ ਵਾਸਤੇ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਤੁਰਨ ਲੱਗੇ ਤੇ ਭੈਣ ਨਾਨਕੀ ਸੱਜੀ ਕੱਛ ਦੇ ਵਿੱਚ ਕੋਠ ਸੱਜੀ ਵੱਖੀ ਦੇ ਵਿੱਚ ਸ੍ਰੀ ਚੰਦ, ਖੱਬੀ ਵਿੱਚ ਲਕਸ਼ਮੀ ਦਾਸ ਨੂੰ ਲੈ ਕੇ ਸਾਹਮਣੇ ਆ ਕੇ ਕਹਿੰਦੇ, ਵੇ ਵੀਰ ਜੇ ਤੈਨੂੰ ਮਾਂ ਪਿਓ ਦੇ ਬੁੱਢੇ ਦੇ ਅੱਥਰੂ ਨਹੀਂ ਰੋਕ ਸਕੇ, ਭੈਣ ਦਾ ਪਿਆਰ ਨਹੀਂ ਰੋਕ ਸਕਿਆ, ਤੇ ਇਹਨਾਂ ਮਾਸੂਮਾਂ ਦੀ ਖਾਤਰ ਤੂੰ ਸਾਨੂੰ ਛੱਡ ਕੇ ਨਾ ਜਾ। ਤੇ ਉਸ ਵੇਲੇ ਧੰਨ ਧੰਨ ਸਤਿਗੁਰੂ ਨਾਨਕ ਸੱਚੇ ਸਾਹਿਬ ਨੇ ਕਿਹਾ, ਗੁਰੂ ਹੇ ਭੈਣ ਨਾਨਕੀ, ਗੁਰੂ ਗੋਬਿੰਦ ਸਿੰਘ ਨੇ ਚਾਰੇ ਸਾਹਿਬਜ਼ਾਦੇ ਵਾਰ ਤੇ, ਮੈਂ ਦੋ ਨਹੀਂ ਛੱਡ ਕੇ ਜਾ ਸਕਦਾ। ਤੇ ਵਿੱਚੋਂ ਕੋਈ ਤੁਹਾਡੇ ਵਰਗਾ ਸੱਜਣ ਬੈਠਾ ਉਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਹੋਏ ਆ ਗਿਆਨੀ ਜੀ, ਉਹ ਕਹਿੰਦਾ ਚੁੱਪ ਕਰਕੇ ਬੈਠ ਕਾਫਰਾ, ਤੂੰ ਦੋਵਾਂ ਚ ਵੱਖ ਵੱਖ ਸਮਝਦਾ, ਗੁਰੂ ਨਾਨਕ ਦੇ ਗੋਬਿੰਦ ਰੂਪ ਸਨ,
ਜੋਤ ਦਾ ਇੱਕੋ ਹੀ ਸਨ, ਉਹ ਜਾਣੀ ਜਾਣ ਸਨ। ਇਸ ਤਰ੍ਹਾਂ ਹੋ ਗਈ ਅੱਜ, ਫਿਰ 1913 ਕਹਿ ਤਾਂ ਹੋ ਗਿਆ ਮੇਰੇ ਤੇ, ਪਰ ਤੁਸੀਂ ਬੋਚ ਲਈ ਗੱਲ ਮੋਰੇ, ਇੰਨਾ ਬਹੁਤ ਮੈਨੂੰ ਖੁਸ਼ੀ ਹੋਈ ਹੈ। ਤੇ ਚਲੋ ਐਨੀਵੇ, ਤਾਇਆ ਜੀ ਕੁਛ ਸੁਨੇਹੇ ਆ ਰਹੇ
ਨੇ, ਤੁਹਾਨੂੰ ਪਤਾ ਹੈ ਵੀ ਜੇ ਤੁਹਾਡੇ ਵਰਗਿਆਂ ਤੋਂ ਗੱਲਾਂ ਬਾਤਾਂ ਸੁਣ ਕੇ ਤੇ ਮੇਡ ਬਾਈ ਸੰਤੋਖ ਸਿੰਘ ਕਰਕੇ ਸਟੇਜਾਂ ਤੇ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਦੇਈਦਾ, ਹੋਰ ਅਸੀਂ ਕਿਹੜਾ ਘਰ ਸਾਡਾ ਗੱਲਾਂ ਬਣਾਉਣ ਦਾ ਕਾਰਖਾਨਾ ਲੱਗਿਆ ਹੋਇਆ ਵੀ ਅਸੀਂ ਮੈਨੂਫੈਕਚਰ ਕਰਕੇ ਗਾਂ ਦੱਸਦੇ ਹਾਂ।
ਠੀਕ ਹੈ ਜੀ, ਰਾਜਨਦੀਪ ਸਿੰਘ ਕੈਨਬਰਾ ਤੋਂ ਫਤਿਹ ਬੁਲਾ ਰਹੇ ਨੇ, ਤੇ ਜਗਤਾਰ ਜੋਲ ਬਾਈ ਜੀ ਮਨੀਲਾ ਤੋਂ ਜੁੜੇ ਹੋਏ ਨੇ, ਫਿਲੀਪੀਨ ਤੋਂ ਸਾਡੇ ਨਾਲ, ਤੇ ਅਵਤਾਰ ਸਿੰਘ ਸੰਧੂ
ਉਹਨਾਂ ਨੂੰ, ਉਹ ਮਨੀਲਾ ਵਾਲਿਆਂ ਨੂੰ ਵੀ ਕਹਿ ਦਿਓ ਵੀ ਕਰੋਨਾ ਦਾ ਕਹਿਰ ਮੁੱਕ ਜਾਵੇ ਤੇ ਆ ਰਿਹਾ ਮੈਂ ਉਹਨਾਂ ਦੇ ਦਰਸ਼ਨ ਮੇਲੇ ਕਰਨ।
ਉਹ ਤਾਂ ਪੂਰਾ ਉਡੀਕ ਰਹੇ ਨੇ। ਤੇ ਅਵਤਾਰ ਸਿੰਘ ਸੰਧੂ ਹੁਣੀ ਦੋ ਤਸਵੀਰਾਂ ਭੇਜ ਰਹੇ ਨੇ ਆਪਣੇ ਬਾਗਾਂ ਦੀਆਂ, ਹਿਲਸਟਨ ਤੋਂ ਓਲਿਵ ਫਾਰਮ ਸੀਆਂ, ਤੇ ਫੁੱਲ ਖਿੜੇ ਹੋਏ ਨੇ ਐਨ ਪੂਰੇ ਜੋਬਨ ਤੇ ਔਲੇ ਹੀ ਔਲੇ ਹੋ ਜਾਣੇ ਨੇ, ਆਮਲਾ ਨਹੀਂ ਔਲੇ, ਤੇ ਮੈਂ ਸ਼ੇਅਰ ਕਰ ਦਿੱਤੀ ਹੈ। ਤੇ ਵਿਜੇ ਵਿਰਦੀ ਹੁਣਾਂ ਨੇ ਦੋ ਤੁਲਸੀ ਦੇ ਬੂਟਿਆਂ ਦੀ ਫੋਟੋ ਭੇਜੀ ਆ, ਉਹਨਾਂ 'ਚੋਂ ਇੱਕ 6 ਫੁੱਟ ਤੋਂ ਉੱਚੇ ਆ, ਇਹ ਮੈਂ ਸ਼ੇਅਰ ਕਰ ਦਿੱਤੀ ਹੈ ਫੋਟੋ, ਕਿਆ ਬਾਤ ਹੈ ਜੀ। ਤੇ ਗੁਰਿੰਦਰ ਸਿੰਘ ਸਾਡੇ ਨਾਲ ਵਰਜੀ,
ਏਡਾ ਵੱਡਾ ਤੁਲਸੀ ਦਾ ਬੂਟਾ ਨਹੀਂ ਸੀ ਮੈਂ ਕਦੀ ਵੇਖਿਆ।
ਹਾਂਜੀ, ਫੋਟੋ
ਮੇਰੇ ਤੇ ਇੰਨੇ ਉੱਗਦੇ ਆ, ਇੰਨੇ ਉੱਗਦੇ, ਉਹਨਾਂ ਨੂੰ ਗੋਡ ਗੋਡ ਕੇ ਵਿੱਚੇ ਮਿਲਾਈਦਾ ਮਿੱਟੀ ਦੇ।
ਹਾਂਜੀ ਹਾਂਜੀ, ਇਹ 6 ਫੁੱਟ ਤੋਂ ਉੱਚੇ ਆ ਜੀ। ਸੋ ਇਕਬਾਲ ਬੈਨੀਵਾਲ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬੰਡਾ ਵਰਗ ਤੋਂ, ਤੇ ਕਹਿੰਦੇ ਨੇ ਕਿ ਹਰਮਨ ਰੇਡੀਓ ਸੁਣ ਰਹੇ ਆ ਤੇ ਏਜਡ ਕੇਅਰ ਦੇ ਵਿੱਚ ਕੁਕਿੰਗ ਕਰ ਰਹੇ ਆ ਮੈਂ ਜੀ, ਉਹ ਜੌਬ ਕਰ ਰਹੇ ਨੇ ਉੱਥੇ। ਸੋ ਕੈਰੀ ਆਨ ਜੀ।
ਇਹ ਬੰਦੇਬਰ ਕਿੱਥੇ ਹੈ? ਜਰਮਨ ਵਰਲਡ ਆ ਇਹ, ਆਸਟ੍ਰੇਲੀਆ ਜਾਂ ਕੋਈ ਟਾਊਨ?
ਹਾਂਜੀ ਆਸਟ੍ਰੇਲੀਆ ਦਾ ਬੜਾ, ਹਾਂਜੀ ਆਸਟ੍ਰੇਲੀਆ ਦਾ ਬੜਾ ਮਸ਼ਹੂਰ ਸੈਂਟਰਲ ਕੋਸਟ, ਜਿਹੜਾ ਕੁਈਨਜ਼ਲੈਂਡ ਸਨਸ਼ਾਈਨ ਕੋਸਟ ਤੇ, ਆਪਣੇ ਬ੍ਰਿਸਬਨ ਤੋਂ 3 ਘੰਟੇ ਦਾ ਰਾਹ ਆ ਨਾਰਥ ਵੱਲ ਨੂੰ, ਤੇ ਬਹੁਤ ਉੱਥੇ ਬੰਡਾ ਵਰਗ ਕੀ ਆ, ਗੰਨਾ ਬਹੁਤ ਹੁੰਦਾ ਉੱਥੇ ਤੇ ਉੱਥੇ ਮਿੱਲਾਂ ਬਹੁਤ ਹੈ, ਤੇ ਉੱਥੇ ਬੰਡਾ ਵਰਗ ਆਸਟ੍ਰੇਲੀਆ ਦੀ ਰਮ ਬਹੁਤ ਮਸ਼ਹੂਰ ਹੈ ਜੀ, ਤੇ ਇਸ ਕਰਕੇ ਬੰਡਾ ਵਰਗ ਬੜਾ ਇਹਨਾਂ ਖੇਤਰਾਂ ਦੇ ਵਿੱਚ ਮਸ਼ਹੂਰੀ ਚ ਆ। ਪਰ ਉੱਥੇ ਸਬਜ਼ੀਆਂ ਬਹੁਤ ਹੁੰਦੀਆਂ ਨੇ, ਹਾਰਟੀਕਲਚਰ ਬੜਾ ਹੁੰਦਾ ਆ, ਬੜੀਆਂ ਸਬਜ਼ੀਆਂ ਸਾਰਿਆਂ ਨੂੰ ਜ਼ਿਆਦਾ ਬੰਡਾ ਵਰਗ ਇਲਾਕੇ 'ਚ ਹੁੰਦੀਆਂ ਨੇ। ਤੇ ਸਾਡੇ ਨਾਲ ਕੁਲਵੀਰ ਸਿੰਘ ਸੰਧੂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਵੀਰ ਜੀ, ਟਰੰਪ ਨੇ ਹੁਣੇ ਹੁਣੇ ਹੋਈ ਆਹਮੋ ਸਾਹਮਣੇ ਗੱਲਬਾਤ ਕਰਦੇ ਆ ਕਿਹਾ ਕਿ ਭਾਰਤ ਤੇ ਚੀਨ ਸਭ ਤੋਂ ਵੱਧ ਗੰਦੇ ਦੇਸ਼ ਹਨ, ਇਸ ਬਾਰੇ ਕੀ ਵਿਚਾਰ ਹਨ? ਤਾਂ ਜੀ ਠੀਕ ਹੀ ਆ ਲੱਗਦਾ ਮੈਨੂੰ।
ਆ ਤੇ ਉਹ ਮਤਲਬ ਵੀ ਘਰ ਦੇ ਵਿੱਚ ਦੇਖੋ ਨਾ, ਘਰ ਦੇ ਵਿੱਚ ਡਰਾਇੰਗ ਰੂਮ ਵੀ ਹੁੰਦਾ ਆ, ਸਟੱਡੀ ਰੂਮ ਵੀ ਹੁੰਦਾ ਆ, ਪ੍ਰੇਅਰ ਰੂਮ ਵੀ ਹੁੰਦਾ ਆ, ਕਿਚਨ ਵੀ ਹੁੰਦੀ ਆ, ਟੋਇਲਟ ਵੀ ਹੁੰਦੀ ਆ। ਤੇ ਹੁਣ ਮੈਂ ਬੜਾ ਹੈਰਾਨ ਹੋਇਆ ਜਦੋਂ ਮੈਂ ਪਹਿਲੀ ਵਾਰੀ 1975 ਚ ਇੰਗਲੈਂਡ ਗਿਆ, ਸਾਊਥ ਹਾਲ ਏਰੀਆ ਚ, ਉੱਥੇ ਗੰਦ ਖਿਲ ਰਿਹਾ ਸੀ, ਵਿੱਚ ਚੂਹੇ ਫਿਰ ਰਹੇ ਸੀਗੇ।
ਦਿੱਲੀ ਦੀ ਗੱਲ ਕਰੀਏ ਤਾਂ ਪਿਛਲੇ ਦੋ ਹਫਤੇ ਪਹਿਲਾਂ ਨਾ ਦਿੱਲੀ ਦਾ ਜਿਹੜਾ ਏਅਰ ਪੋਲਿਊਸ਼ਨ ਲੈਵਲ ਸੀਗਾ ਨਾ, ਉਹ ਘਾਤਕ ਲੈਵਲ ਤੱਕ, ਘਾਤਕ ਪੱਧਰ ਤੱਕ ਪਹੁੰਚ ਗਿਆ ਸੀ, ਜਿਹੜਾ ਕਿ ਮਤਲਬ ਬਹੁਤ ਮਤਲਬ ਹਾਨੀਕਾਰਕ ਹੈ ਮਨੁੱਖੀ ਸਿਹਤ ਵਾਸਤੇ। ਤੇ ਐਤਕੀ ਤਾਂ ਹਜੇ ਪਰਾਲੀ ਵੀ ਨਹੀਂ ਸਾੜੀ ਕਿਸੇ ਨੇ, ਪਰਾਲੀ ਵੀ ਨਹੀਂ ਜਲੀ। ਤਾਂ ਉਹ ਹੁਣ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਨਾਂ ਲੱਗ ਜਾਂਦਾ, ਕਦੇ ਕਿਸੇ ਦਾ ਨਾਂ ਲੱਗ ਜਾਂਦਾ ਆ, ਹੈ ਨਾ, ਉਹ ਬਹਾਨਾ ਮਤਲਬ ਹਰਿਆਣਾ ਟੱਪ ਕੇ ਪੰਜਾਬ ਦਾ ਨਾਂ ਲਾਈ ਜਾਣਾ। ਸੋ ਉਹ ਜਿਹੜੀ ਹਵਾ ਆ ਨਾ ਉੱਥੇ, ਐਕਚੁਲੀ ਦਿੱਲੀ ਦਾ ਜਿਹੜਾ ਲੋਕੇਸ਼ਨ ਹੈ, ਵਾਤਾਵਰਨ ਹੈ ਹੀ ਇੱਦਾਂ ਦਾ ਕਿ ਉਹ ਹਵਾ ਉੱਥੇ ਬਹਿ ਜਾਂਦੀ ਆ ਸਰਦੀਆਂ ਨੂੰ, ਪੰਜਾਬ ਦੇ ਵਿੱਚ ਵੀ ਇੱਦਾਂ ਹੁੰਦੀ ਆ। ਤੇ ਪਰ ਓਬਵੀਅਸਲੀ ਦੇਖਣ ਵਾਲੀ ਗੱਲ ਹੈ, ਉੱਥੇ ਵੀ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਆ, ਅੱਖਾਂ ਜਲਦੀਆਂ ਨੇ, ਤੇ ਉਹ ਕੋਈ ਵਧੀਆ ਮਾਹੌਲ ਨਹੀਂ ਹੈਗਾ। ਇੱਦਾਂ ਜਿਹੜੇ ਚਾਈਨੀਜ਼ ਸ਼ਹਿਰ ਨੇ ਕਈ, ਜਿੱਥੇ ਇੰਡਸਟਰੀਅਲ ਜ਼ਿਆਦਾ ਆ, ਫੈਕਟਰੀਆਂ ਜ਼ਿਆਦਾ ਆ, ਉੱਥੇ ਵੀ ਧੂੰਏ ਕਾਰਨ ਸਮੋਗ ਕਰਕੇ ਉਹ ਗੰਦਾ ਹੁੰਦਾ। ਹੁਣ ਟਰੰਪ ਨੂੰ ਆਉਣੀਆਂ ਗੱਲਾਂ, ਅੱਜ ਤੋਂ 200 ਸਾਲ ਪਹਿਲਾਂ ਨਿਊਯਾਰਕ ਦੀਆਂ ਤਸਵੀਰਾਂ ਦੇਖ ਲੈਣ, ਇੱਕ ਤਾਂ ਉਹ ਹੁੰਦੀਆਂ ਬਲੈਕ ਐਂਡ ਵਾਈਟ ਸੀਗੀਆਂ 150-200 ਸਾਲ ਪਹਿਲਾਂ, ਪਰ ਉਹਦੀ ਹਿਸਟਰੀ ਦੇਖ ਲੈਣ, ਜਰਨਲਿਜ਼ਮ ਦੇਖ ਲੈਣ, ਭਈ ਉੱਥੇ ਸਾਹ ਨਹੀਂ ਸੀ ਆਉਂਦਾ ਹੁੰਦਾ, ਇੰਨਾ ਕੋਲਾ ਜਲਦਾ ਹੁੰਦਾ ਸੀ, ਇੰਨਾ ਉੱਥੇ ਮਤਲਬ ਉਹ 200-300 ਸਾਲ ਦੁਨੀਆਂ ਨੂੰ ਧੁਆਂਖ ਕੇ, ਦੁਨੀਆਂ ਦਾ ਸਾਰਾ ਕੰਮ ਖਰਾਬ ਕਰਕੇ, ਤੇ ਹੁਣ ਲੋਕਾਂ ਨੂੰ ਮੱਤਾਂ ਦਿੰਦੇ ਨੇ ਵੀ ਇਹ ਗੰਦੇ ਸ਼ਹਿਰ ਨੇ, ਹੈ ਨਾ, ਆਪ ਸਾਰੀ ਉਹ ਬਾਲ ਬੋਲ ਕੇ ਤਰੱਕੀ ਕਰਕੇ। ਸੋ ਇਹ ਵੀ ਮੈਂ ਸਮਝਦਾ ਕਿ
ਉਹ ਟਰੰਪ ਦੀ ਤੇ ਉਹ ਗੱਲ ਆ, ਮੈਨੂੰ ਦੇਣੀ ਹੈ ਸੱਸੇ ਮੱਤਾਂ ਆਪਣੇ ਤੋਂ ਦਿਨ ਭੁੱਲ ਗਈ, ਤੇ ਇਹ ਇਸ ਤਰ੍ਹਾਂ ਹੋ ਹੀ ਜਾਂਦਾ। ਦੂਜੀ ਗੱਲ ਆ ਵੀ ਅੰਮ੍ਰਿਤਸਰ ਦੀ ਸਾੜੀ ਹੋਈ ਪਰਾਲੀ ਤੇ ਕਣਕ ਦੇ ਨਾੜ ਦਾ ਧੂੰਆਂ, ਉਹ ਦਿੱਲੀ ਵਾਲਿਆਂ ਦੀਆਂ ਅੱਖਾਂ ਚ ਜਾ ਪੈਂਦਾ ਆ, ਤੇ ਨੇੜੇ ਲਾਹੌਰ ਬੈਠਾ, ਲਾਹੌਰ ਵਾਲਿਆਂ ਨੇ ਕਦੀ ਨੀ ਕਿਹਾ ਵੀ ਆ ਸਾਨੂੰ ਧੂੰਆਂ ਆ ਗਿਆ ਪੰਜਾਬ ਦਾ।
ਨਵੰਬਰ ਦੇ ਵਿੱਚ ਨਨਕਾਣਾ ਸਾਹਿਬ ਗਏ ਤੇ ਅਸੀਂ ਲਾਹੌਰ ਸੀਗੇ, ਉੱਥੇ ਵੀ ਆਹੀ ਧੂੰਆਂ ਰਾਲੀ ਸੀ, ਛੁੱਟੀਆਂ ਹੋਈਆਂ ਸੀਗੀਆਂ, ਬਹੁਤ ਬੁਰਾ ਹਾਲ ਸੀਗਾ। ਤੇ ਉੱਥੇ ਮੈਂ ਲਾਹੌਰ ਵਾਲਿਆਂ ਨੂੰ ਪੁੱਛਿਆ, ਮੈਂ ਕਿਹਾ ਬਈ ਤੁਹਾਡੇ ਕੀ ਗੱਲ ਹੈ, ਮਤਲਬ ਮੈਂ ਕਿਹਾ ਹੁਣ ਤੁਸੀਂ ਇੱਦਾਂ ਨਾ ਕਹਿ ਦਿਓ ਵੀ ਇੰਡੀਆ ਤੋਂ ਆ ਰਿਹਾ, ਉਹ ਇੰਡੀਆ ਵਾਲਾ ਤਾਂ ਦਿੱਲੀ ਵੱਲ ਨੂੰ ਜਾ ਰਿਹਾ, ਇੱਧਰ ਨੂੰ ਤਾਂ ਆ ਹੀ ਨਹੀਂ ਰਿਹਾ, ਹੈ ਨਾ, ਵੀ ਉੱਧਰ ਦਿੱਲੀ ਵਾਲਿਆਂ ਨੇ ਸਾਡੀ ਮੱਤ ਮਾਰੀ ਪਈ ਆ ਪੰਜਾਬ ਵਾਲਿਆਂ ਦੀ, ਵੀ ਆਹ ਤੁਹਾਡੇ ਲਾਹੌਰ ਕਿੱਥੋਂ ਆਉਂਦਾ, ਹੁਣ ਤੁਸੀਂ ਅਫਗਾਨਿਸਤਾਨ ਦਾ ਨਾਂ ਨਾ ਲੈ ਦਿਓ ਵੀ ਉੱਧਰੋਂ ਆ ਰਿਹਾ। ਨਹੀਂ ਨਹੀਂ ਕਹਿੰਦਾ, ਨਹੀਂ ਨਹੀਂ ਕਹਿੰਦੇ ਇਹ ਪੰਜਾਬ ਤੋਂ ਹੀ ਆ ਰਿਹਾ ਜੀ, ਸਾਡੇ ਹੀ ਪੰਜਾਬ ਤੋਂ ਆ ਰਿਹਾ। ਮੈਂ ਕਿਹਾ ਯਾਰ ਮਾੜ ਧੀੜ ਮਤਲਬ ਇੱਧਰ ਹੀ ਮਤਲਬ ਪੰਜਾਬ ਹੀ, ਤੇ ਦਿੱਲੀ ਨੂੰ ਵੀ ਪੰਜਾਬ ਹੀ ਲੱਭਦਾ ਆ, ਤੁਸੀਂ ਹੁਣ ਲਾਹੌਰ ਵਾਲੇ ਆ, ਪੰਜਾਬ 'ਚ ਰਹਿੰਦੇ ਉਹ ਵੀ ਪੰਜਾਬ, ਤੁਸੀਂ ਯਾਰ ਕਮ ਸੇ ਕਮ ਬਲੋਚਿਸਤਾਨ ਦਾ ਨਾਂ ਲੈ ਦਿਆ ਕਰੋ, ਪੰਜਾਬ ਨੂੰ ਕਿਉਂ ਬਦਨਾਮ ਕਰਦੇ ਹੋ? ਮੈਂ ਕਿਹਾ ਯਾਰ
ਦਿੱਲੀ ਵਾਲੇ ਹਰਿਆਣਾ ਛੱਡ ਕੇ ਪੰਜਾਬ ਨੂੰ ਪੈਂਦੇ ਆ, ਤੇ ਤੁਸੀਂ ਬਲੋਚਿਸਤਾਨ,
ਆਹੋ
ਤੁਸੀਂ ਅਫਗਾਨਿਸਤਾਨ ਨਹੀਂ ਕਹਿ ਸਕਦੇ।
ਆਹ ਤੁਸੀਂ ਮੈਂ ਕਿਹਾ ਨਾਲ ਦੇ ਕਿਸੇ ਦੇਸ਼ ਦਾ ਲੈ ਰਹੇ, ਤੁਸੀਂ ਇੰਨੇ ਮੂਰਖ ਆਪਣੇ ਪੰਜਾਬ ਨੂੰ ਬਦਨਾਮ ਕਰੀ। ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਅਸੀਂ ਤਾਂ ਹਜੇ ਹੁਣੇ ਆਏ ਹਾਂ, 2 ਘੰਟੇ ਪਹਿਲਾਂ ਹੀ ਉਹ ਨਨਕਾਣਾ ਸਾਹਿਬ ਤੋਂ ਆਏ ਹਾਂ, 150-200 ਕਿਲੋਮੀਟਰ, ਫਿਰ ਕਰਤਾਰਪੁਰ ਸਾਹਿਬ ਗਏ ਸੀ, ਉਹ ਅਸੀਂ ਕਿਤੇ ਪਰਾਲੀ ਜਲਦੀ ਦੇਖੀ ਨਹੀਂ, ਕਿਤੇ ਨਹੀਂ ਜਲਦੀ ਦੇਖੀ, ਹਜੇ ਤਾਂ ਝੋਨਾ ਵੱਢ ਹੋ ਰਿਹਾ ਹੈ ਉੱਥੇ, ਹੈ ਨਾ, ਲੇਟ ਹੈ। ਤੇ ਇਹ ਧੂੰਆਂ ਤੁਹਾਡਾ ਆਪਣਾ ਹੀ ਹੈ, ਤੁਹਾਡੇ ਆਪਣੇ ਹੀ, ਇੱਥੇ ਕੂੜੇ ਦੇ ਢੇਰਾਂ ਨੂੰ ਕਿਸੇ ਨੇ ਅੱਗ ਲਾਈ ਹੋ ਹੈ ਪੈਸੇ ਬਚਾਉਣ ਦੇ ਲਈ, ਹੈ ਨਾ, ਤੁਸੀਂ ਉੱਧਰ ਦੇਖੋ ਐਵੇਂ ਨਾ, ਤੁਸੀਂ ਕਿਸਾਨਾਂ ਦਾ ਇੱਦਾਂ ਹੀ ਦਿੱਲੀ 'ਚ ਹੁੰਦਾ ਕਿ ਉਹ ਆਪਣੇ ਜਿਹੜੇ ਰਬਿਸ਼ ਦੇ ਠੇਕੇ ਦਿੰਦੇ ਆ ਨਾ, ਉਹ ਪਰਾਲੀ ਦੇ ਟਾਈਮ ਦੇ ਵਿੱਚ ਉਹ ਆਪਣੇ ਜਾਲ ਦਿੰਦੇ ਆ, ਅਸਲ 'ਚ ਉਹਨਾਂ ਨੂੰ ਪੈਸੇ ਮਿਲਦੇ ਆ ਡੰਪ ਕਰਨ ਦੇ, ਉਹਨੂੰ ਰੀਸਾਈਕਲ ਕਰਨ ਦੇ, ਉਹ ਪੈਸੇ ਬਚਾਉਣ ਦੀ ਖਾਤਰ ਅੱਗ ਲਾ ਦਿੰਦੇ ਉਹਨਾਂ ਨੂੰ, ਉਹ ਪਲਾਸਟਿਕ ਦਾ ਧੂੰਆਂ ਜਲਦਾ ਆ। ਸੋ ਇਹ ਜਿਹੜੀ ਧਾਂਦਲੀ ਚੱਲਦੀ ਆ, ਦਿੱਲੀ ਦੇ ਆਲੇ ਦੁਆਲੇ ਵੀ ਚੱਲਦੀ ਆ, ਲਾਹੌਰ ਦੇ ਆਲੇ ਦੁਆਲੇ ਵੀ ਧਾਂਦਲੀ ਚੱਲਦੀ ਆ ਬਹੁਤ ਵੱਡੇ ਪੱਧਰ 'ਤੇ। ਸੋ ਖੈਰ ਤਾਇਆ ਜੀ, ਆਪਾਂ ਸੁਨੇਹੇ ਲੈ ਰਹੇ ਸੀ ਤੇ ਧੰਨ ਰਾਏ ਜੀ ਸਾਡੇ ਨਾਲ ਜੁੜੇ ਨੇ ਗਲੋਬਲ ਰੀਅਲ ਸਟੇਟ ਵਾਲੇ ਸਿਡਨੀ ਤੋਂ, ਤੁਹਾਡੇ ਗਵਾਂਢੀ ਨੇ, ਕਹਿੰਦੇ ਤਾਇਆ ਜੀ ਫਤਿਹ ਪ੍ਰਵਾਨ ਕਰੋ ਸਾਡੀ ਤੇ ਪ੍ਰੋਗਰਾਮ ਸੁਣ ਰਹੇ ਨੇ।
ਧੰਨ ਪੱਤਰ ਆਏ ਉਹਨਾਂ ਦੇ ਘਰੋਂ, ਬੀਬੀ ਜਿਹੜੀ ਆ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਆ।
ਹਾਂਜੀ ਹਾਂਜੀ, ਚਲੋ ਠੀਕ ਹੈ ਫਿਰ ਤਾਂ,
ਧੰਨ ਪੱਤਰ ਆਏ, ਬਹੁਤ ਵਧੀਆ ਬੰਦਾ।
ਹਾਂਜੀ ਹਾਂਜੀ, ਤੇ ਕਿਰਤ ਮਨਜੀਤ ਕਿਰਤ ਮੈਨੂੰ ਵੀ ਜੁੜੇ ਨੇ ਜੀ, ਤਾਇਆ ਜੀ ਤੁਹਾਨੂੰ ਫਤਿਹ ਬੁਲਾ ਰਹੇ ਨੇ ਸਨਸ਼ਾਈਨ ਕੋਸਟ ਤੋਂ, ਆਪਾਂ ਗੱਲ ਕਰ ਰਹੇ ਸੀ ਨਾ ਬੰਡਾ ਵਰਗ ਦੀ ਲਾਗੇ ਹੀ ਆ ਉਹਨਾਂ ਦੇ, ਤੇ ਉੱਥੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਰਜੀਤ ਧਾਲੀਵਾਲ ਸਾਡੇ ਨਾਲ ਜੁੜੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਰਣਜੀਤ ਸਿੱਖੋ ਮੁੱਦਕੀ ਵਾਲੇ ਮੈਲਬਨ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਤੇ ਇਕਬਾਲ ਬੈਨੀਪਾਲ ਬੰਡਾ ਵਰਗ ਵਾਲੇ ਕਹਿੰਦੇ ਨੇ ਕਿ ਤਾਇਆ ਜੀ ਬਿਲਕੁਲ ਸਹੀ ਨੇ, ਬਰਗ ਮੀਨਸ ਟਾਊਨ ਇਨ ਜਰਮਨ, ਜਰਮਨ ਭਾਸ਼ਾ ਦੇ ਵਿੱਚ ਬਰਗ ਦਾ ਮਤਲਬ ਹੈ ਟਾਊਨ, ਸ਼ਹਿਰ, ਜਿੱਦਾਂ ਆਪਣੇ ਪੁਰ ਕਹਿ ਦਿੰਦੇ ਆ। ਐਂਡ ਬੰਡਾ ਵਾਜ਼ ਦਾ ਇੰਡੀਜਨਸ ਟ੍ਰਾਈਬ ਇਨ ਹੀਅਰ, ਬੰਡੇ ਬੰਦਾ ਬੰਦਾ ਰੱਖ ਲਓ ਜਾਂ ਬੰਡੇ ਜਿਹੜੇ ਆ ਉਹ ਲੋਕਲ ਜਿਹੜੇ ਓਰਿਜਨਲ ਟ੍ਰਾਈਬ ਹੈ ਉਹਨਾਂ ਦਾ ਨਾਮ ਹੈ ਇੱਥੇ, ਸੋ ਉਸ ਟ੍ਰਾਈਬ ਦੇ ਨਾਂ ਤੇ ਨਾਮ ਰੱਖਿਆ ਹੋਇਆ।
ਜਿਵੇਂ ਆ ਬਲੈਕ ਟਾਊਨ, ਬਲੈਕ ਬਲੈਕ ਪੀਪਲਸ ਟਾਊਨ, ਜਿਹੜੀ ਬਲੈਕ ਟਾਊਨ ਹੈ ਨਾ,
ਹਾਂਜੀ ਹਾਂਜੀ,
ਜਿਹਦੇ ਚ ਅਸੀਂ ਰਹਿੰਦੇ ਹਾਂ,
ਜਿਹਦੇ ਚ ਵੈਸੇ ਤਾਂ
ਸ਼ਹਿਰ ਕੌਣ, ਵੈਸੇ ਤੇ ਮੇਰਾ ਸਬਰਬ ਤੇ ਹੈਗਾ ਈਸਟਰਨ ਕ੍ਰੀਕ ਰੋਟੀ ਹਲ ਦੇ ਨੇੜੇ, ਪਰ ਉਹ ਸ਼ਹਿਰ ਕੌਂਸਲ ਏਰੀਆ ਜਿਹੜਾ ਉਹ ਬਲੈਕ ਟਾਊਨ ਹੀ ਪੈਂਦਾ ਨਾ, ਸਭ ਤੋਂ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਜਿਹੜਾ ਮਤਲਬ ਸੰਗਤ ਤੇ ਬਜਟ ਕਰਕੇ ਉਹ ਵੀ ਇਸੇ ਏਰੀਏ ਚ ਹੀ ਆ, ਬਲੈਕ ਟਾਊਨ ਸ਼ਹਿਰ ਕੌਂਸਲ ਚ।
ਤਾਇਆ ਜੀ ਤੁਹਾਨੂੰ ਪਤਾ ਰੋਟੀ ਹਿੱਲ ਦਾ ਨਾਮ ਰੋਟੀ ਤੋਂ ਪਿਆ ਹੋਇਆ, ਇਹ ਹਿਸਟਰੀ ਆ।
ਹਾਂਜੀ ਬਿਲਕੁਲ
ਹਾਂਜੀ
ਬਿਲਕੁਲ, ਇੱਥੇ ਕਣਕ ਪੈਦਾ ਕਰਦੇ ਹੁੰਦੇ ਨਾ ਪਠਾਨ ਅਫਗਾਨ,
ਹਾਂਜੀ, ਸੋ
ਉਹ ਬੋਰੀ ਦੇ ਉੱਤੇ ਰੋਟੀ ਰੋਟੀ ਲਿਖ ਕੇ ਭੇਜਦੇ ਹੁੰਦੇ ਸੀ।
ਹਾਂਜੀ,
ਆਟਾ ਨਹੀਂ ਸੀ ਲਿਖਦੇ ਹੁੰਦੇ, ਰੋਟੀ
ਰੋਟੀ ਲਿਖਦੇ ਹੁੰਦੇ ਸੀ, ਸੋ ਇਸ ਕਰਕੇ
ਆਰ ਡਬਲ ਆਰ
ਰੋਟੀ ਤੋਂ ਰੋਟੀ ਬਣ ਗਿਆ। ਤੇ ਜਿਹੜਾ ਬਲੈਕ ਟਾਊਨ ਦਾ ਨਾਮ ਨਾ, ਬਲੈਕ ਟਾਊਨ ਤਕਰੀਬਨ ਜ਼ਿਆਦਾ ਇੱਥੇ ਨਾ ਕਾਲਾ ਕੋਰਾ ਪੈਂਦਾ ਆ ਬਲੈਕ ਟਾਊਨ ਦੇ ਵਿੱਚ ਨਾ ਇਸ ਏਰੀਏ 'ਚ, ਤਾਂ ਕਰਕੇ ਇਸ ਦਾ ਨਾਮ ਬਲੈਕ ਟਾਊਨ
ਕਾਲਾ ਕੋਰਾ। ਅੱਛਾ,
ਕਾਲਾ ਕੋਰਾ ਪੈਂਦਾ।
ਮੈਂ ਸ਼ਾਇਦ
ਕਾਲਾ ਕੋਰਾ ਪੈਂਦਾ, ਬਲੈਕ ਫਰੋਸਟ ਪੈਂਦਾ ਆ, ਤੇ ਇਸ ਕਰਕੇ ਕਿਉਂਕਿ ਜਿਹੜੇ ਡਰਾਈਵਿੰਗ ਤੇ ਜਾਂਦੇ ਹੁੰਦੇ ਸੀ ਨਾ, ਬੱਗੀਆਂ ਜਾਂਦੀਆਂ ਹੁੰਦੀਆਂ ਸੀ, ਤਾਂ ਉਹ ਸੜਕ ਦੇ ਉੱਤੇ ਜਾਂ ਉਹ ਦਿਸਦਾ ਨਹੀਂ, ਕਾਲਾ ਕੋਰਾ ਜਿਹੜਾ ਦਿਸਦਾ ਨਹੀਂ ਹੁੰਦਾ, ਤੇ ਉਹ ਪਤਾ ਨਹੀਂ ਲੱਗਦਾ ਵੀ ਕੋਰਾ ਪਿਆ, ਉਹਨਾਂ ਐਕਸੀਡੈਂਟ ਹੋ ਜਾਂਦਾ, ਉਹ ਬਰਫ਼ ਦੀ ਸ਼ੀਟ ਜਿਹੀ ਬਣੀ ਹੁੰਦੀ ਆ, ਕਲੀਅਰ ਚਿੱਟਾ ਨਹੀਂ ਹੁੰਦਾ ਉਹ, ਤੇ ਉਸ ਕਰਕੇ ਉਹਨੂੰ ਪਏ ਇੱਧਰ ਨੂੰ ਕਾਲਾ। ਉਹ ਕੋਈ ਮੌਸਮ ਦਾ ਥਾਂ ਦਾ ਹੀ ਇਹੋ ਜਿਹਾ ਫਰਕ ਹੋਏਗਾ ਕਿ ਇਸ ਤਰ੍ਹਾਂ ਹੋ ਜਾਂਦੀ ਆ, ਬਹੁਤ ਸਾਰੇ ਦੁਨੀਆਂ ਦੇ ਇਲਾਕੇ ਜਿੱਥੇ ਇੱਦਾਂ ਹੁੰਦੀ ਆ। ਤੇ ਖੈਰ ਤਾਇਆ ਜੀ,
ਆਪਾਂ ਹੁਣ ਝਾੜੀਆਂ ਕੁੱਟਣਾ ਬੰਦ ਕਰੀਏ ਤੇ ਅਸਲੀ ਗੱਲ ਵੱਲ ਆਈਏ।
ਹਾਂਜੀ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ 2 ਮਿੰਟ ਦੀ, ਉਸ ਤੋਂ ਬਾਅਦ ਫਿਰ ਅਸੀਂ ਅੱਜ ਅਰਦਾਸ ਦੀ ਅਰਦਾਸ ਸਮਾਪਤ ਕਰਨੀ ਆ, ਤੇ ਜੁੜੇ ਰਹੋ ਹਰਮਨ ਰੇਡੀਓ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਘੜੀ ਉੱਤੇ 9:13 ਹੋ ਗਏ ਨੇ, ਦਿਨ ਐਤਵਾਰ, ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ, ਔਰ ਸਾਡੇ ਨਾਲ ਢਾਡੀ ਲਖਵਿੰਦਰ ਸਿੰਘ ਕੰਗੂੜਾ ਵੀ ਜੁੜ ਗਏ ਨੇ, ਉਹ ਵੀ ਫਤਿਹ ਦੀ ਸਾਂਝ ਪਾ ਰਹੇ ਨੇ, ਤੇ ਸਤਿ ਸ਼੍ਰੀ ਅਕਾਲ ਜੀ। ਸੋ ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜੇ ਹੋਏ ਨੇ ਸਿਡਨੀ ਤੋਂ, ਔਰ ਪਿਛਲੇ ਕੁਛ ਹਫ਼ਤਿਆਂ ਤੋਂ, ਕੁਛ ਨਹੀਂ ਕਈ ਕੁਛ ਮਹੀਨਿਆਂ ਤੋਂ, ਅਸੀਂ ਸਿੱਖ ਕੌਮ ਦੇ ਵਿੱਚ ਪ੍ਰਮਾਣਿਤ ਅਰਦਾਸ ਦੀ ਡਿਟੇਲ ਵਿਸਥਾਰ ਸਹਿਤ ਵਿਆਖਿਆ ਕਰ ਰਹੇ ਹਾਂ, ਉਸ ਦੇ ਬਾਰੇ ਜਾਣ ਰਹੇ ਹਾਂ। ਉਸ ਦੇ ਵਿੱਚ ਜਿਹੜੇ ਸ਼ਬਦਾਵਲੀ ਆਈ ਹੈ, ਦੋਹਰੇ ਆਏ ਆ, ਜਿਹਦੇ ਵਿੱਚ ਸਾਡੇ ਇਤਿਹਾਸ ਦਾ ਜ਼ਿਕਰ ਹੋਇਆ ਆ, ਉਸ ਦੀ ਗੱਲ ਕਰ ਰਹੇ ਹਾਂ, ਕੌਨਸੈਪਟਸ ਦੀ ਗੱਲ ਕਰ ਰਹੇ ਹਾਂ। ਔਰ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੇ ਬਹੁਤ ਹੀ ਭਰਮਾ ਹੁੰਗਾਰਾ ਦਿੱਤਾ ਆ ਅਤੇ ਸਲਾਹਿਆ ਆ ਇਸ ਚੀਜ਼ ਨੂੰ, ਔਰ ਆਪਣਾ ਯੋਗਦਾਨ ਵੀ ਪਾਇਆ, ਸਾਡੇ ਗਿਆਨ ਦੇ ਵਿੱਚ ਵੀ ਵਾਧਾ ਹੋਇਆ, ਕਈ ਗੱਲਾਂ ਸਾਨੂੰ ਨਹੀਂ ਸੀ ਪਤਾ ਜਿਹੜੀਆਂ ਸਾਡੇ ਸਰੋਤੇ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਕੁੱਲ ਮਿਲਾ ਕੇ ਇੱਕ ਬਹੁਤ ਹੀ ਆਨੰਦਮਈ ਅਤੇ ਗਿਆਨਵਾਨ ਪ੍ਰੋਗਰਾਮ ਇਹ ਹੋ ਨਿਬੜਿਆ ਅਤੇ ਅੱਜ ਅਸੀਂ ਇਸ ਕੜੀ ਦੇ ਵਿੱਚ ਆਖਰੀ ਕੜੀ ਪੇਸ਼ ਕਰ ਰਹੇ ਹਾਂ ਅਤੇ ਅਰਦਾਸ ਦੀ ਜਿਹੜੀ ਸੰਪੂਰਨਤਾ ਵਿਆਖਿਆ ਦੀ ਕਰਨ ਜਾ ਰਹੇ ਹਾਂ। ਸੋ ਤਾਇਆ ਜੀ, ਅੱਜ ਆਪਾਂ ਫਿਰ ਸਾਰੀ ਅਰਦਾਸ ਦੇ ਅਖੀਰ ਦੇ ਵਿੱਚ ਜਿਹੜੀ ਨਿੱਜੀ ਅਰਦਾਸ ਹੁੰਦੀ ਆ ਉਸ ਦੇ ਬਾਰੇ ਜ਼ਿਕਰ ਕਰਨਾ ਆ, ਪਲੀਜ਼ ਸਾਂਝੀ ਕਰੋ।
ਤੇ ਇਹ ਹਾਂ ਇਹ ਆਪਾਂ ਪੂਰੀ ਕਰ ਲਈਏ। ਹਾਂਜੀ
ਜੀ ਜੀ
ਹੈਲੋ।
ਹਾਂਜੀ ਹਾਂਜੀ
ਇਹ ਮਤਲਬ ਕਿੰਨਾ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਤੇ ਅੱਠਵਾਂ, ਹਾਂਜੀ ਇਹ ਅੱਠਵਾਂ ਪੈਰਾਗ੍ਰਾਫ ਆ
ਜੀ।
ਤੇ ਆਪਾਂ ਪਿਛਲੀ ਵਾਰੀ ਗੁਰਧਾਮਾਂ ਦੇ ਦਰਸ਼ਨਦਾਰ ਦੀ ਗੱਲ ਕੀਤੀ ਸੀ ਤੇ ਇਹ ਫਿਰ ਅੰਤ ਵਿੱਚ ਇਉਂ ਹੈ ਵੀ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ
ਜੀ
ਆਪ ਦੇ ਹਜ਼ੂਰ, ਮਤਲਬ ਆਪ ਦੇ ਹਜ਼ੂਰ ਇੱਥੇ ਫਿਰ ਉਸ ਬਾਣੀ ਦਾ ਨਾਂ ਲੈਣਾ ਹੈ ਜਿਸ ਬਾਣੀ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ ਜਾ ਰਹੀ ਹੈ ਜਾਂ ਜਿਸ ਕਾਰਜ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ ਉਸ ਦਾ ਜ਼ਿਕਰ ਕਰਨਾ, ਚਾਹੇ ਉਹ ਸਮਝ ਲਓ ਵੀ ਨਾ ਨਮੂਨੇ ਵਜੋਂ ਆਪ ਜੀ ਦੇ ਹਜ਼ੂਰ ਨਿਤਨੇਮ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ, ਹਾਂਜੀ ਇਹ ਆਪਾਂ ਬੇਨਤੀ ਕਰ ਸਕਦੇ ਹਾਂ ਜਾਂ ਜਿਸ ਵੀ ਕਾਰਜ ਲਈ ਸਤਿਗੁਰੂ ਜੀ ਆਪ ਜੀ ਦਾ ਅਖੰਡ ਪਾਠ ਆਰੰਭ ਕੀਤਾ ਜਾ ਰਿਹਾ ਹੈ, ਅੰਗ ਸੰਗ ਸਹਾਈ ਹੋਣਾ, ਪਾਠੀ ਸਿੰਘਾਂ ਨੂੰ ਪਾਠ ਕਰਨ ਦੀ ਸ਼ਕਤੀ ਬਖਸ਼ਣੀ, ਸੇਵਾ ਕਰਨ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ, ਹਾਂਜੀ ਇਹੋ ਜਿਹੇ ਕੁਝ ਵੀ ਲਫ਼ਜ਼ ਢੁਕਵੇਂ ਸਮੇਂ ਦੇ ਨਾਲ ਜੋ ਹੋਣ ਉਹ ਅਸੀਂ ਵਰਤਾ ਸਕਦੇ ਹਾਂ
ਜੀ।
ਫਿਰ ਆਪਦੇ ਹਜ਼ੂਰ ਨਿਤਨੇਮ ਦੀ ਅਰਦਾਸ ਹੈ ਜੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਨਮੂਨੇ ਵਜੋਂ ਹੈ, ਅੰਤ ਹੁੰਦਾ ਆ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਉਹਨਾਂ ਦੇ ਪਿਆਰਿਆਂ ਦੇ ਦਰਸ਼ਨ। ਇਸੇ ਵਾਸਤੇ ਸਿੱਖ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਨਾ ਵੀ ਇੱਕ ਸਿੱਖ ਦੂਜੇ ਸਿੱਖ ਨੂੰ ਮਿਲਣ ਵੇਲੇ ਫਤਿਹ ਬੁਲਾਵੇ
ਜੀ,
ਤੇ ਉਹ ਫਤਿਹ ਬੁਲਾਉਣ ਨਾਲ ਚਾਰ ਵਾਰੀ ਲਫ਼ਜ਼ ਵਾਹਿਗੁਰੂ ਆ ਜਾਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਣਾ ਕਹਿੰਦਾ, ਇਸ ਤਰ੍ਹਾਂ ਹੀ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਵੀ ਉਹ ਸਿੱਖ ਨੂੰ ਸਿੱਖ ਮਿਲਿਆ ਵਾ ਤੇ ਚਾਰ ਵਾਰੀ ਵਾਹਿਗੁਰੂ ਦਾ ਨਾਂ ਆ ਗਿਆ, ਚਾਰ ਵਾਰੀ ਰੱਬ ਚੇਤੇ ਆ ਗਿਆ। ਸੋ ਇਸ ਵਾਸਤੇ ਜਦੋਂ ਵੀ ਉਹ ਦੂਜੇ ਵੀ ਜਦੋਂ ਕਰਦੇ ਨਮਸਕਾਰ, ਨਮਸਕਾਰ ਹੀ ਆ ਉਸ ਰੱਬ ਨੂੰ ਤੇਰੇ ਰਾਹੀਂ, ਤੇ ਸਤਿ ਸ੍ਰੀ ਅਕਾਲ ਇਹ ਵੀ ਉਹ ਅਕਾਲ ਸਮੇਂ ਤੋਂ ਰਹਿਤ ਜੋ ਰੱਬ ਹੈ ਉਹ ਸਤ ਹੈ ਸਦਾ ਹੀ, ਤੇ ਸ੍ਰੀ ਸ੍ਰੀ ਉਹ ਸੁਭਾਏਮਾਨ ਹੈ ਉਹ ਵੀ ਰੱਬ ਹੀ ਯਾਦ ਆਉਂਦਾ ਹੈ, ਫਤਿਹ ਵਿੱਚ ਵੀ ਰੱਬ ਹੀ ਯਾਦ ਆਉਂਦਾ ਹੈ। ਅੰਮ੍ਰਿਤਧਾਰੀ ਗੁਰਸਿੱਖਾਂ ਵਾਸਤੇ ਅੰਮ੍ਰਿਤ ਛਕਣ ਵੇਲੇ ਕਿਹਾ ਜਾਂਦਾ ਹੈ ਕਿ ਇੱਕ ਦੂਜੇ ਨੂੰ ਮਿਲਣ ਵੇਲੇ ਫਤਿਹ ਬੁਲਾਈ ਜਾਵੇ। ਤੋ ਨਾਲ ਹੀ ਇਹ ਹੈ ਭਈ ਇਹ ਅਰਦਾਸ ਦਾ ਇੱਕ ਸਿਰਫ ਨਮੂਨਾ ਆ, ਪ੍ਰਥਮ ਭਗਵਤੀ ਵਾਲੇ ਸ਼ਬਦ ਜਿਹੜੀ ਪੌੜੀ ਹੈ ਉਹ ਅਤੇ ਅੰਤਲੀਆਂ ਤੁਕਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹਦੇ ਵਿੱਚ ਅਦਲਾ ਬਦਲੀ ਨਹੀਂ ਹੋ ਸਕਦੀ। ਹੁਣ ਥੋੜੀ ਜਿਹੀ ਗੱਲ ਇਹ ਹੈ ਕਿ ਹੁਕਮ ਵੀ ਹੈ ਕਿ ਅਦਲਾ ਬਦਲੀ ਨਹੀਂ ਹੋ ਸਕਦੀ, ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਹੈ ਨਹੀਂ, ਪਰ ਇਹਦੇ ਵਿੱਚ ਵੀ ਅਦਲਾ ਬਦਲੀ ਹੋ ਗਈ, ਕਾਂ ਦੇ ਥਾਂ ਦਾ ਆ ਗਿਆ, ਤੇਰੇ ਭਾਣੇ ਸਰਬੱਤ ਕਾਂ ਭਲਾ ਹੁੰਦਾ ਸੀ ਤੇ ਇਹ ਕਾਂ ਦੇ ਥਾਂ ਸੁਬੇ ਦਾ ਕਿਵੇਂ ਬਣ ਗਿਆ? ਅਰਥ ਤੇ ਇੱਕੋ ਹੀ ਹੈ, ਕਾਂ ਹਿੰਦੀ ਵਿੱਚ ਕਹਿੰਦੇ ਆ,
ਸਾਡੇ ਪ੍ਰੋਗਰਾਮ ਮੁੰਡਾ ਕਰਦਾ ਹੁੰਦਾ ਚੰਗਿਆੜਾ ਉਹਨੂੰ ਕਹਿੰਦੇ ਆ, ਉਹ ਇਹ ਪੁਆਧ ਦੀ ਬੋਲੀ ਆ, ਜਿਹੜਾ ਕਾ ਹੈ ਨਾ ਮਾਤਾ ਗੁਜਰੀ ਦਾ, ਜਿਹੜਾ ਜਿਹੜੇ ਪੇਕੇ ਸਨ ਪੁਆਧ ਦੇ ਸਨ ਉਹ ਪੁਆਧੀ ਸੀ, ਤੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੁਆਧੀ ਬੋਲੀ ਆ, ਇਹ ਹਿੰਦ ਕੋ ਨਹੀਂ ਹੈਗੀ, ਇਹ ਹਿੰਦੀ ਬੋਲੀ ਨਹੀਂ ਹੈਗੀ। ਸੋ ਇਸ ਕਰਕੇ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ।
ਮੰਨ ਗਏ ਉਹ ਤੇ ਇਉਂ ਹੀ ਆ ਵੀ ਜਿਵੇਂ ਤੁਸੀਂ ਲਾਹੌਰ ਤੋਂ ਜਾਂ ਅੰਮ੍ਰਿਤਸਰ ਤੋਂ ਪੂਰਬ ਵੱਲ ਨੂੰ ਤੁਰੇ ਜਾਓ ਤੇ ਹੌਲੀ 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 ਬੋਲੀ ਬਦਲਦੀ ਜਾਂਦੀ ਹੈ
ਤੇ
ਉਹ ਜੇ ਇਹ ਕਾ ਹਿੰਦੀ ਵਿਚ ਵੀ ਹੈਗਾ, ਕਾ ਪੁਆਧੀ ਵਿਚ ਵੀ ਹੈਗਾ ਆ, ਕਾ ਪੰਜਾਬੀ ਵਿਚ ਵੀ ਹੈਗਾ। ਜਿਵੇਂ ਹੁਣ ਅਸੀਂ ਕਹਿਣਾ ਹੋਵੇ ਵੀ ਆ ਸਿੱਧੂ ਦਾ ਫਾਰਮ ਆ ਤੇ ਆ ਸਿੱਧੂ ਕਾ ਫਾਰਮ ਆ, ਇਹਦੇ ਵਿਚ ਫਰਕ ਆ ਜਾਂਦਾ ਹੈ ਨਾ। ਸਿੱਧੂ ਦਾ ਜਦੋਂ ਅਸੀਂ ਕਵਾਂਗੇ ਕੱਲੇ ਕੱਲੇ ਅਮਨਦੀਪ ਸਿੱਧੂ ਦਾ ਫਾਰਮ ਆ, ਤੇ ਜਦੋਂ ਅਸੀਂ ਕਹਾਂਗੇ ਆ ਸਿੱਧੂ ਕਾ ਫਾਰਮ ਆ ਤੇ ਉਦੋਂ ਕਹਾਂਗੇ ਸਿੱਧੂ ਫੈਮਿਲੀ ਦਾ ਫਾਰਮ ਆ, ਇਹ ਸਾਰੇ ਸਿੱਧੂਆਂ ਦਾ ਫਾਰਮ ਆ।
ਬਿਲਕੁਲ, ਕਿਆ ਬਾਤ ਹੈ।
ਤੋ ਇਸ ਤਰ੍ਹਾਂ ਪੰਜਾਬੀ ਵਿਚ ਵੀ ਕਾ ਕਾ ਹੈਗਾ। ਉਹ ਬਾਤਾਂ ਮੇਰੀਆਂ ਤੇ ਹੈਗੀਆਂ, ਤੁਸੀਂ ਧਿਆਨ ਮੇਰੀ ਗੱਲ ਵੱਲ ਦਿੰਦੇ ਨੀ ਨਾ, ਤੁਸੀਂ ਐਪਰੀਸ਼ੀਏਟ ਨੀ ਨਾ ਕਰਦੇ, ਤੁਸੀਂ ਬਸ ਮੈਨੂੰ ਸ਼ਾਬਾਸ਼ ਕਰੀ ਕਹੀ ਜਾਇਆ ਕਰੋ, ਫੇਰ ਮੈਂ ਉਧੜ ਹੀ ਜਾਂਦਾ।
ਅੱਛਾ
ਚਲੋ, ਐਨੀ ਆਊ। ਅੱਛਾ ਇਹ ਕਾ ਦੇ ਥਾਂ ਦਾ ਕਦੋਂ ਆ ਗਿਆ ਤੇ ਕਿਵੇਂ ਆ ਗਿਆ, ਇਹ ਹੁਣ ਮੇਰੀ ਗੱਲ ਸੁਣ ਲਓ। ਸ੍ਰੀ ਹਰਿਮੰਦਰ ਸਾਹਿਬ ਦੇ ਵਿਚ 17ਵਿਆਂ ਦੇ ਵਿਚ ਸੂਰਮਾ ਸਿੰਘ ਰਾਗੀ ਹੁੰਦਾ ਸੀ, ਭਾਈ ਗੋਪਾਲ ਸਿੰਘ।
ਅੱਛਾ ਜੀ।
ਉਹਨੇ ਸਭ ਤੋਂ ਪਹਿਲਾਂ ਉਹਨੇ ਇੱਕ ਗੀਤ ਰਿਕਾਰਡ ਕਰਵਾਇਆ ਸੀ।
ਅੱਛਾ ਜੀ।
ਤੇ 1970 ਦੇ ਆਲੇ ਦੁਆਲੇ ਚ ਉਹਦੀ ਅਸਥਾਈ ਬਣਾਈ ਸੀ, ਨਾਨਕ ਨਾ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਅੱਛਾ ਜੀ।
ਉਹਨੇ ਉਹ ਗੀਤ ਇੰਨਾ ਪਾਪੂਲਰ ਹੋਇਆ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਕਾ ਦੇ ਥਾਂ ਦਾ ਹੀ ਬਹਿ ਗਿਆ ਤੇ ਇਹ ਲਿਖਣਾ ਵੀ ਦਾ ਹੀ ਸ਼ੁਰੂ ਹੋ ਗਿਆ। ਪਰ ਇਹਦੇ ਵਿੱਚ ਕੋਈ ਪਾਪ ਨਹੀਂ ਮੈਂ ਇਸ ਗੱਲ ਨੂੰ ਸਮਝਦਾ, ਕਿਉਂਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ ਤੇ ਕੋਈ ਗੱਲ ਨਹੀਂ, ਕਾ ਦੇ ਥਾਂ ਦਾ ਹੋ ਗਿਆ। ਪਰ ਮੈਂ ਤੇ ਅਜੇ ਵੀ ਇੰਨਾ ਕਨਫਿਊਜ਼ ਹਾਂ ਵੀ ਅਰਦਾਸ ਜੇ ਕਿਤੇ ਕਰਨ ਦਾ ਮੌਕਾ ਮਿਲੇ ਤੇ ਮੈਂ ਕਹਿ ਮੇਰੇ ਮੂੰਹੋਂ ਕਾ ਹੀ ਨਿਕਲਦਾ ਤੇ ਫੇਰ ਕਦੀ ਵੀ ਮੈਂ ਦਾ ਕਵਾਂ ਕਿ ਕਾ ਕਵਾਂ, ਦਾ ਕਦੀ ਕਦੀ ਦਾ ਵੀ ਹੁਣ ਨਿਕਲਣ ਲੱਗ ਪਿਆ। ਸੋ ਇਸ ਤਰ੍ਹਾਂ ਪੁਰਾਣੀ ਗੱਲ ਨੂੰ ਛੱਡਣਾ ਬੜਾ ਔਖਾ ਹੁੰਦਾ। ਵਾਹਿਗੁਰੂ ਵਕੀਲ ਕਹਿੰਦੇ ਨੇ ਭਈ ਪੁਰਾਣੀਆਂ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਬੜਾ ਔਖਾ ਹੋ ਜਾਂਦਾ। ਚਲੋ ਐਨੀ ਹਾਊ, ਤੇ ਹੁਣ ਇਹ ਹੈ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਦਾ ਕਹਿ ਲਓ ਜਾਂ ਕਾ ਕਹਿ ਲਓ ਕੋਈ ਬਹੁਤਾ ਫਰਕ ਨਹੀਂ, ਪਰ ਇਹਦੇ ਵਿੱਚ ਵੀ ਅਦਲਾ ਬਦਲੀ ਲੋਕੀ ਕਰਨ ਲੱਗ ਪਏ ਆ। ਉਹ ਇਉਂ ਵੀ ਕਹਿਣ ਲੱਗ ਪਏ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਚੜ੍ਹਤੇ ਚੜ੍ਹਦੀ ਕਲਾ। ਅੱਛਾ, ਇੱਥੇ ਆਪਾਂ ਜਦੋਂ ਆਏ ਬੜੀ ਹੈਰਾਨੀ ਹੋਈ, ਹੋਰ ਕਿਸੇ ਕੋ ਨੀ ਆਈ ਤਾਂ ਹੀ ਸੁਣਿਆ। ਆਪਣੇ ਇੱਥੇ ਜਦੋਂ ਕੋਈ ਵੀ ਮੇਰੇ ਆਉਣ ਤੋਂ ਪਹਿਲਾਂ ਭਗਤ ਸਿੰਘ ਲੱਲੀ ਆਉਣ ਤੋਂ ਪਹਿਲਾਂ ਆਪਣਾ ਬਜ਼ੁਰਗ ਗਿਆਨੀ ਤੇਜਾ ਸਿੰਘ ਜੀ ਹੋਰੀ ਹੁੰਦੇ ਸੀ, ਜਿਹੜੇ ਨਿਸ਼ਕਾਮਤਾ ਦੇ ਤੌਰ ਤੇ ਨਿਰਇੱਛਤ ਹਰ ਖੁਸ਼ੀ ਗਮੀ ਦੇ ਗੁਰਪੁਰਬ ਤੇ ਗੁਰੂ ਘਰ ਵਿੱਚ ਸਾਰੀਆਂ ਧਾਰਮਿਕ ਰਸਮਾਂ ਨੂੰ ਉਹ ਸਰੰਜਾਮ ਦਿਆ ਕਰਦੇ ਸਨ ਤੇ ਆਪਣਾ ਕਿਰਤ ਖੇਤੀ ਦਾ ਬਣਾਉਣੇ ਦਾ ਕੰਮ ਕਰਦੇ ਸਨ ਜੀ, ਤੋਂ ਪਰਿਵਾਰ ਗੁਜ਼ਾਰਾ ਚੱਲਦਾ ਸੀ ਤੇ ਸਾਰਾ ਕਾਰਜ ਉਹ ਨਿਭਾਇਆ ਕਰਦੇ ਸਨ। ਚਲੋ, ਕਿਉਂਕਿ ਵਿੱਚ ਰਹਿੰਦੇ ਆ ਪਰਿਵਾਰਕ ਮੇਲ ਜੋਲ ਨਾਲ ਗੁਣ ਅਵਗੁਣ ਸਭ ਮਾਹੇ ਸਰੀ ਰਹਿ ਹੋ ਜਾਂਦਾ ਹੈ, ਕੋਈ ਈਰਖਾ ਹੋ ਜਾਂਦੀ ਹੈ, ਕੋਈ ਕਿਸੇ ਨੇ ਇਸ ਤਰ੍ਹਾਂ ਮਤਭੇਦ ਹੋ ਜਾਂਦੇ ਜਿੱਥੇ ਨਹੀਂ ਰਹੋ ਤੇ ਉਹ ਗੱਲ ਚੋ ਗੱਲ ਚੇਤੇ ਆ ਗਈ। ਉਹ ਮੈਂ ਪਿਛਲੀ ਵਾਰੀ ਜਦੋਂ ਮਾਰਚ ਵਿੱਚ ਗਿਆ ਨਾ ਅਮਰੀਕਾ ਆਪਣਾ ਮੈਲਬਰਨ ਨੂੰ ਤੇ ਰਾਹ ਦੇ ਵਿੱਚ ਡਾਂਡੇ ਮਿੰਡ ਗਏ ਤੇ ਟੈਲੀਫੋਨ ਤੇ ਗੱਲ ਹੋਈ, ਕਹਿੰਦੇ ਜੀ ਆਓ ਜੀ ਹਰ ਸਿੱਖ ਦਾ ਘਰ ਤੁਹਾਡੇ ਲਈ ਖੁੱਲਾ ਹੈ, ਹਰ ਸਿੱਖ ਬਾਹਾਂ ਖੋਲ ਕੇ ਤੁਹਾਨੂੰ ਜੀ ਆਇਆ ਕਹਿੰਦਾ। ਮੈਂ ਕਿਹਾ ਵੀ ਆਹੋ ਆਹੋ, ਉਹ ਇਸ ਲਈ ਕਹਿੰਦਾ ਹੈ ਕਿ ਮੈਨੂੰ ਅਜੇ ਮੈਲਬਰਨ ਦੇ ਲੋਕ ਜਾਣਦੇ ਨੀ ਗੇ, ਸਿਡਨੀ ਦੇ ਲੋਕ ਮੈਨੂੰ ਜਾਣ ਗਏ ਆ, ਹੁਣ ਇੱਥੇ ਵੈਲਕਮ ਨਹੀਂ ਕਹਿੰਦੇ, ਮੈਲਬਰਨ ਦੇ ਲੋਕ ਹਾਲੀ ਮੈਨੂੰ ਜਾਣਦੇ ਨੀ ਗੇ। ਮੈਂ ਇੱਕ ਲੀਡਰ ਇਲੈਕਸ਼ਨ ਹਾਰ ਗਿਆ ਵਿਚਾਰਾ ਤੇ ਮੁੜ ਕੇ ਮਿੱਤਰਾਂ ਦੀ ਮਹਿਫਲ ਚ ਬੈਠਾ, ਕਹਿੰਦਾ ਮੈਂ ਕਹਿੰਦਾ ਸੀ ਪਾਰਟੀ ਲੀਡਰ ਨੂੰ ਇੱਥੋਂ ਮੈਨੂੰ ਟਿਕਟ ਨਾ ਦੇ, ਇੱਥੋਂ ਮੈਨੂੰ ਇਲੈਕਸ਼ਨ ਨਾ ਲੜਾ, ਇੱਥੋਂ ਦੇ ਲੋਕ ਹੁਣ ਮੈਨੂੰ ਜਾਣਦੇ ਆ। ਸੋ ਇਸ ਤਰ੍ਹਾਂ ਭਾਈ ਜੀਓ ਆਇਆ ਤਾਂ ਹੀ ਕਹਿ ਰਿਹਾ ਵੀ ਇਹ ਲੋਕ ਮੈਲਬਰਨ ਦੇ ਲੋਕ ਹਾਲੀ ਮੈਨੂੰ ਜਾਣਦੇ ਨਹੀਂ ਤੇ ਉਹ ਮੈਨੂੰ ਗੱਲ ਚੋ ਗੱਲ। ਸੋ ਇਸ ਤਰ੍ਹਾਂ ਜਿੱਥੇ ਵੀ ਬੰਦਾ ਰਹਿੰਦਾ ਹੁੰਦਾ ਆ ਉੱਥੇ ਕੋਈ ਸ਼ਰੀਕ ਪੁਣਾ ਹੋ ਜਾਂਦਾ ਆ, ਕੋਈ ਪਰਿਵਾਰਕ ਦੁਫੇੜ ਹੋ ਜਾਂਦਾ ਆ ਤੇ ਉਹ ਫਿਰ ਜਿਹੜੇ ਵਿਰੋਧੀ ਹੁੰਦੇ ਉਹ ਔਗੁਣਾਂ ਨੂੰ ਉਛਾਲਦੇ ਆ ਤੇ ਗੁਣਾਂ ਨੂੰ ਦਬਾਉਂਦੇ ਆ। ਪਰ ਬਾਣੀ ਦੀ ਕੀ ਕਹਿੰਦੀ ਆ ਇੱਕ ਵੱਖਰੀ ਗੱਲ ਆ, ਫੇਕਰੇ ਕਹਾਂਗੇ ਉਹ ਲੈਕਚਰ ਹੀ ਸ਼ੁਰੂ ਹੋ ਜਾਣਾ। ਤੋ ਉਹ ਪਹਿਲੀ ਵਾਰੀ ਉਹਨਾਂ ਦੇ ਮੂੰਹੋਂ ਸੁਣਿਆ ਕਿ ਨਾਨਕ ਨਾਮ ਚੜ੍ਹਦੀ ਕਲਾ ਘਟਦੀ ਪੀੜਾ, ਉਹਨਾਂ ਨੇ ਆਪਣੇ ਕੋਲੋਂ ਇਹ ਨਾਲ ਜੋੜ ਲਿਆ ਵੀ ਉਹਨਾਂ ਦੀ ਸ਼ਰਧਾ ਹੋ ਗਈ। ਉਹ ਉਸ ਸਮੇਂ ਪਰ ਖੁਸ਼ਖਬਰੀ ਕਹਿ ਲਓ ਜਾਂ ਕੁਝ ਕਹਿ ਲਓ ਵੀ ਉਹ ਗਿਆਨੀ ਤੇਜਾ ਸਮਰੋ ਤੋਂ ਬਿਨਾਂ ਮੈਂ ਹੋਰ ਕਿਸੇ ਵੀ ਗਿਆਨੀ ਨੂੰ ਨਾਨਕ ਨਾਮ ਚੜ੍ਹਦੀ ਕਲਾ ਘਟਦੀ ਪੀੜਾ ਕਹਿੰਦੇ ਨਹੀਂ ਸੁਣਿਆ। ਚੋ ਅੱਛਾ, ਤੇ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਅਸੀਂ ਕਹਿ ਲੈਂਦੇ ਹਾਂ ਤੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਤੇ ਗੁਰੂ ਸਾਹਿਬ ਅੱਗੇ ਜਾਂ ਜਿੱਥੇ ਨਹੀਂ ਵੀ ਗੁਰੂ ਦਾ ਪ੍ਰਕਾਸ਼ ਉੱਥੇ ਧਰਤੀ ਤੇ ਹੀ ਅਸੀਂ ਮੱਥਾ ਟੇਕ ਦਿੰਦੇ ਹਾਂ, ਨਮਸਕਾਰ ਕਰ ਦਿੰਦੇ ਹਾਂ। ਇਸ ਤੋਂ ਬਾਅਦ ਹੁਣ ਦੋਹਰੇ ਪੜਨ ਦੀ
ਅਖੀਰਲੀਆਂ ਪੰਕਤੀਆਂ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੁਸੀਂ ਇਹਦੇ ਵਿੱਚ ਥੋੜੀਆਂ ਜਿਹੜੀਆਂ ਵੰਨਗੀਆਂ ਆ ਗਈਆਂ ਉਸਦੇ ਬਾਰੇ ਜ਼ਿਕਰ ਕੀਤਾ, ਇਹ ਬਦਲਣਾ ਨੀ ਚਾਹੀਦਾ। ਵੈਸੇ ਹੁਣ ਬਹੁਤ ਸਾਰੇ ਪਾਠੀ ਭਾਈ ਜਿਹੜੇ ਨੇ ਉਹ ਅਰਦਾਸ ਕਰਦੇ ਨੇ ਕਿ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ, ਵਾਹਿਗੁਰੂ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਉਹ ਨਾਨਕ ਨੂੰ ਵੀ ਕੱਟ ਲੈਂਦੇ ਨੇ ਇੱਥੋਂ, ਠੀਕ ਹੈ। ਤੇ ਹਾਂ ਮਤਲਬ ਦੈਟਸ ਅ ਫੈਕਟ, ਮੈਂ ਕੁਛ ਭਾਈ ਸਾਹਿਬਾਂ ਨੂੰ ਰੋਕਿਆ ਔਰ ਉਹ ਮੰਨ ਗਏ, ਸਾਰਾ ਲੌਜਿਕ ਦਿੱਤਾ ਵੀ ਮਤਲਬ ਠੀਕ ਹੈ, ਤੁਸੀਂ ਨਾਨਕ ਦਾ ਨਾਮ ਕਿਉਂ ਕੱਟ ਰਹੇ ਹੋ ਵਿੱਚੋਂ, ਜਦੋਂ ਇਹ ਲਿਖਿਆ ਹੋਇਆ ਕਿਸੇ ਨੇ ਸੋਚ ਸਮਝ ਕੇ ਅਰਦਾਸ 'ਚ ਪਾਇਆ ਹੋਏਗਾ ਨਾ, ਠੀਕ ਹੈ। ਸੋ ਇਸ ਕਰਕੇ ਮਤਲਬ ਇਹ ਵੀ ਰਵਾਇਤ ਆਈ ਹੈ ਕਿ ਮਤਲਬ ਮਰਜ਼ੀ ਦੇ ਨਾਲ ਹੀ ਅੱਖਰ ਵਿੱਚ ਪਾ ਲੈਣੇ, ਮਰਜ਼ੀ ਦੇ ਨਾਲ ਹੀ ਅੱਖਰ ਘੱਟ ਲੈਣੇ, ਇਹ ਵੀ ਕੋਈ ਚੰਗੀ ਗੱਲ ਨਹੀਂ। ਆਪਾਂ ਜੇ ਤੁਸੀਂ ਕਹਿੰਦੇ ਹਾਂ ਕਿ ਅਸੀਂ ਸਾਂਝੀ ਵਾਲਤਾ ਦੀ ਅਰਦਾਸ ਕਰਨੀ, ਆਪਣੀ ਪਰਸਨਲ ਜਿਹੜੀ ਮਰਜ਼ੀ ਕਰੀਏ, ਪਰ ਜਿਹੜੀ ਸਾਂਝੀ ਵਾਲਤਾ ਉਸ ਦੇ ਵਿੱਚ ਤਾਂ ਨਾ ਆਪਾਂ ਇੱਧਰ ਉੱਧਰ ਕਰੀਏ। ਇਹ ਅਰਦਾਸ ਕਰਨ ਵਾਲੇ ਨੂੰ ਥੋੜ੍ਹੇ ਸਤਰਕ ਰਹਿਣਾ ਚਾਹੀਦਾ ਹੈ ਨਾ।
ਹਾਂ ਉਹ ਇਹੋ ਹੀ ਹੈ ਨਾ ਵੀ ਜਿਹੜੇ ਡੇਰੇ ਚੋਂ ਕੋਈ ਪੜ੍ਹ ਕੇ ਆਇਆ, ਉੱਥੇ ਜੋ ਕੁਝ ਉਹਨਾਂ ਨੂੰ ਸਿਖਾਇਆ ਜਾਂਦਾ ਉਹ ਉਹਨੂੰ ਹੀ ਠੀਕ ਸਮਝਦਾ, ਉਹਨੂੰ ਹੀ ਰੱਬੀ ਹੁਕਮ ਸਮਝਦਾ, ਉਹਨੂੰ ਹੀ ਸੱਚਾ ਧਰਮ ਸਮਝਦਾ, ਤੇ ਬਾਕੀਆਂ ਦੀ ਗੱਲ ਜਿਹੜੀ ਆ ਉਹਨੂੰ ਠੀਕ ਨਹੀਂ ਲੱਗਦੀ। ਤੇ ਕਿਉਂਕਿ ਮੇਰੇ ਆਪ ਕਿਉਂਕਿ ਪਿਤਾ ਜੀ ਟਕਸਾਲ ਪਿੰਡਾਂ ਵਾਲਿਆਂ ਤੋਂ ਬਾਬਾ ਗੁਰੂ ਜੀ ਸੋਹਣਾ ਤੋਂ ਪੜ੍ਹੇ ਸੀ, ਉਹਨਾਂ ਨੇ ਗਾਂ ਸਾਨੂੰ ਪੜ੍ਹਾਇਆ, ਸਾਡੇ ਪਿੰਡ 'ਚ ਅਸੀਂ ਗੁਰਦੁਆਰੇ ਜੋ ਕੁਝ ਮਰਿਆਦਾ ਹੁੰਦੀ ਵੇਖ ਰਹੇ ਸੀ, ਜੋ ਸਾਡੇ ਪਿਤਾ ਜੀ ਕਰਦੇ ਸੀ ਅਸੀਂ ਉਹਨੂੰ ਹੀ ਸਹੀ ਸਮਝਦੇ ਸੀ। ਤੇ ਅੰਮ੍ਰਿਤਸਰ ਆਏ ਉੱਥੇ ਬੜਾ ਫਰਕ ਵੇਖਿਆ, ਫਿਰ ਅਸਲ 'ਚ ਅਸੀਂ ਤਾਂ ਉਹਨੂੰ ਹੀ ਸਹੀ ਸਮਝਦੇ ਰਹੇ। ਫਿਰ ਜਦੋਂ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਦਾਖਲ ਹੋਏ, ਥੋੜੀ ਜਿਹੀ ਵਿਚਾਰ ਵਿਖਰੇ ਕਹਿ ਲਓ ਕਿ ਕੌਮੀ ਭਾਵਨਾ, ਸਮਾਨਤਾ, ਏਕਤਾ, ਜਥੇਬੰਦੀ, ਉਹਨਾਂ ਨੂੰ ਪਹਿਲੂਆਂ ਨੂੰ ਮੁੱਖ ਰੱਖ ਕੇ ਫਿਰ ਵੇਖਿਆ ਵੀ ਜੋ ਪੰਥ ਨੇ ਸਾਂਝੀ ਮਰਿਆਦਾ ਬਣਾਈ ਹੈ ਆਪਾਂ ਨੂੰ ਸਾਂਝੇ ਥਾਂ ਉਹਦੇ 'ਤੇ ਅਮਲ ਕਰਨਾ ਚਾਹੀਦਾ। ਨਿੱਜੀ ਤੌਰ 'ਤੇ ਆਪਣਾ ਸੰਬੰਧ ਜੋ ਹੈ, ਹੁਣ ਜਦੋਂ ਮੈਂ ਨਿਤਨੇਮ ਸਵੇਰ ਦਾ ਜਾਂ ਸ਼ਾਮ ਦਾ ਕਰਦਾ ਹਾਂ ਤੇ ਮੈਂ ਬਹੁਤ ਸੰਖੇਪ ਜੀ ਜਿੰਨੀ ਕੁ ਮੈਨੂੰ ਆਪਣੀ ਮਰਜ਼ੀ ਲੱਗਦੀ ਹੈ ਮੈਂ ਉਨੀ ਕੁ ਅਰਦਾਸ ਕਰਦਾ, ਪਰ ਗੁਰੂ ਘਰ ਦੇ ਵਿੱਚ ਮੈਂ ਉਹ ਅਰਦਾਸ ਨਹੀਂ ਕਰ ਸਕਦਾ। ਉੱਥੇ ਸਾਨੂੰ ਮਰਿਆਦਾ ਦੇ ਮੈਂ ਇੱਕ ਤੇ ਲੇਖ ਵੀ ਲਿਖਿਆ ਸੀ ਕਿ ਮਰਿਆਦਾ ਦਾ ਵਖੇਵਾ, ਇਹ ਬੜਾ ਤੁਸੀਂ ਸ਼ਾਇਦ ਪੜ੍ਹਿਆ ਹੋਊਗਾ, ਨਹੀਂ ਤੇ ਮੈਂ ਤੁਹਾਨੂੰ ਭੇਜ ਦਊਂਗਾ। ਸੋ ਇਹ ਕੌਮ ਦੇ ਵਿੱਚ, ਧਰਮ ਦੇ ਵਿੱਚ, ਜਥੇਬੰਦੀ ਦੇ ਵਿੱਚ ਏਕਤਾ ਰੱਖਣ ਵਾਸਤੇ ਇਹ ਮਰਿਆਦਾ ਘੱਟੋ ਘੱਟ ਕਾਇਮ ਕੀਤੀ ਗਈ ਹੈ। ਪਰ ਸਮੱਸਿਆ ਇਹ ਹੈ ਵੀ ਜਿੰਨਾ ਕੋਈ ਵੱਧ ਆਪਣੇ ਕੋਲੋਂ ਜੋੜਦਾ ਹੈ, ਜਿੰਨੇ ਹੋਰ ਧਾਰਮਿਕ ਸ਼ਬਦਾਵਲੀ ਜੋੜਦਾ ਹੈ, ਉਹਨਾਂ ਹੀ ਉਹਨੂੰ ਵਿਦਵਾਨ ਤੇ ਉਹਨਾਂ ਹੀ ਉਹਨੂੰ ਸ਼ਰਧਾਲੂ ਸਿੱਖ ਸਮਝਿਆ ਜਾਂਦਾ ਹੈ। ਇਸ ਲਈ ਜਿਹੜਾ ਉਸ ਤੋਂ ਘੱਟ ਥੱਲੇ ਨੂੰ ਆਉਣਾ ਚਾਹੁੰਦਾ ਹੈ, ਮਰਿਆਦਾ ਦੀ ਇਹ ਸਮਾਨਤਾ ਨੂੰ ਆਉਣਾ, ਉਹਨੂੰ ਕਹਿੰਦੇ ਜੀ ਇਹ ਅਣਜਾਣ ਆ, ਇਹਨੂੰ ਇਹ ਨਾਸਤਕ ਆ, ਇਹ ਅਕਾਲੀ ਆ, ਇਹ ਕਮੇਟੀ ਦਾ ਮੁਲਾਜ਼ਮ ਆ, ਇਹੋ ਜਿਹਾ ਕਹਿਣ ਗੱਲਾਂ ਕਰਕੇ
ਤਾਂ ਜੀ ਤੇ ਛੁਟਕਾਰਾ ਇਹ ਸਾਨੂੰ ਨਾ
ਅਗਲੇ ਨੂੰ ਛੁਟਿਆਇਆ ਜਾਂਦਾ ਹੈ।
ਸਵਾਲ ਕੁਛ ਆ ਰਹੇ ਨੇ ਤੇ ਸਾਡੇ ਨਾਲ ਬਲਕਾਰ ਢਿੱਲੋਂ
ਇੱਕ ਮਿੰਟ, ਹਾਂਜੀ ਬੋਲੋ ਬੋਲੋ ਬੋਲੋ।
ਸਾਡੇ ਨਾਲ ਬਲਕਾਰ ਸਿੰਘ ਢਿੱਲੋਂ ਜੁੜੇ ਨੇ ਤੇ ਉਹਨਾਂ ਨੇ ਫਤਿਹ ਬੁਲਾਈ ਆ, ਉਹ ਕਹਿੰਦੇ ਕਿ ਭਾਜੀ ਅਰਦਾਸ ਦੇ ਸਾਰੇ ਪ੍ਰੋਗਰਾਮ ਇੱਕ ਆਡੀਓ ਕਲਿੱਪ ਬਣਾ ਕੇ ਪਾ ਦੇਣਾ ਜੀ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਜ਼ਰੂਰ ਕਰਾਂਗੇ ਜੀ। ਇੱਕ ਦੋ ਸਵਾਲ ਉਹਨਾਂ ਨੇ ਪੁੱਛੇ ਆ, ਆਪਾਂ ਵਾਰੀ ਵਾਰੀ ਕਰਦੇ ਹਾਂ। ਇੱਕ ਤਾਂ ਉਹਨਾਂ ਨੇ ਕਿਹਾ ਕਿ ਤਾਇਆ ਜੀ ਵੀ ਅਰਦਾਸ ਪਹਿਲੀ ਵਾਰੀ ਲਿਖੀ ਮੇਰਾ ਖਿਆਲ 1945 ਦੇ ਵਿੱਚ ਪ੍ਰਮਾਣਿਤ ਕੀਤੀ ਗਈ ਆ, ਤੇ ਉਹ ਕਹਿੰਦੇ ਵੀ ਉਹਦੇ ਵਿੱਚ ਪਹਿਲਾਂ ਇਹ ਪੰਕਤੀਆਂ ਵੀ ਸੀਗੀਆਂ ਕਿ ਪੰਥ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇ, ਕੀ ਇਹ ਲਾਈਨ ਸੀ ਪਹਿਲਾਂ ਅਰਦਾਸ ਦੇ ਵਿੱਚ, ਇਹ ਇਸ ਦੇ ਬਾਰੇ ਦੱਸਣਾ।
ਉਹਨੀ ਨੀ ਮੈਨੂੰ ਸਮਝ, ਤੇ ਜਦੋਂ ਦਾ ਮੈਂ ਵੇਖ ਰਿਹਾ ਵਾ ਉਦੋਂ ਦਾ ਇਸ ਤਰ੍ਹਾਂ ਹੀ ਵੇਖ ਰਿਹਾ ਹਾਂ। ਕਾ ਤੇ ਦਾ ਦਾ ਫਰਕ ਮੈਂ ਜ਼ਰੂਰ ਵੇਖ ਲਿਆ ਵਾ, ਤੇ ਪਹਿਲਾਂ ਕਾ ਹੁੰਦਾ ਸੀਗਾ ਫਿਰ ਦਾ, ਉਹ ਵੀ ਤੁਹਾਨੂੰ ਦੱਸਤਾ ਵੀ ਕਦੋਂ 70ਵਿਆਂ ਦੇ ਉਸ ਗੀਤ ਤੋਂ ਸ਼ਾਇਦ ਪ੍ਰਭਾਵਿਤ ਹੋ ਕੇ ਕਰ ਲਿਆ ਹੋਵੇ, ਤੇ ਨਹੀਂ ਉਹ ਨੀ ਮੈਨੂੰ ਯਾਦ। ਤੇ ਕਹਿੰਦੇ ਨੇ ਕੋਈ ਵੀ ਜਿਹੜਾ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਵਾ, ਮੈਂ ਆਪ ਨੀ ਅਜੇ ਵੇਖਿਆ, ਪੰਥ ਪ੍ਰਕਾਸ਼ ਮੇਰੇ ਕੋਲ ਹੈਗਾ ਆ, ਤੇ ਉਹ ਕਹਿੰਦੇ ਵੀ ਗੁਰੂ 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 ਖਾਲਸਾ ਮਾਨਿਓ, ਇਸ ਤਰ੍ਹਾਂ ਦਾ ਸੀਗਾ ਉੱਥੇ ਗੁਰੂ ਗ੍ਰੰਥ ਸਾਹਿਬ ਲਿਖ ਲਿਆ ਗਿਆ। ਤੇ ਪ੍ਰਗਟ ਗੁਰਾਂ ਕੀ ਦੇਹ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਕਿਹਾ ਗਿਆ, ਉਹਦੇ ਵਿੱਚ ਉਹ ਗੁਰੂ ਖਾਲਸਾ ਪੰਥ ਨੂੰ ਕਿਹਾ ਗਿਆ, ਚੱਲ ਤਿਆਰ ਬਰ ਤਿਆਰ ਚੜ੍ਹਦੀ ਕਲਾ ਵਾਲੇ
ਤੇ
ਸਿੰਘਾਂ ਨੂੰ।
ਤੇ
ਇਹ ਹੁਣ ਬੇਸ ਦੇ ਇਹ ਵਿਦਵਾਨਾਂ ਦੀਆਂ ਬਹੁਤ ਗੱਲਾਂ ਹੈਗੀਆਂ ਨੇ ਸਾਡੇ ਸ਼ੰਕੇ, ਜਿਵੇਂ ਜਿਵੇਂ ਇਸ ਬਗੋਲ ਕੁਝ ਨਾ ਪੋਲ ਗਾਂ ਤੋਂ ਗਾਂ, ਗਾਂ ਤੋਂ ਗਾਂ, ਜਿਹਨੇ ਕੋਈ ਕਿਤਾਬ ਪੜ੍ਹ ਲਈ ਜਿਹਦਾ ਕੋਈ ਮਤ ਹੋ ਗਿਆ, ਫੇਰ ਆਪਣਾ ਜਿਹਨੇ 10 ਕਿਤਾਬਾਂ ਪੜ੍ਹੀਆਂ ਆ ਤੇ ਆਪਣਾ ਨਾਲ ਮਤ ਮਿਲਾ ਕੇ ਉਹ 11ਵੀਂ ਕਿਤਾਬ ਜਿਵੇਂ ਤੁਸੀਂ ਕਹਿੰਦੇ ਹੋ ਲਿਖ ਦਿੰਦਾ ਆ, ਤੇ ਇਹ ਤਰ੍ਹਾਂ ਹੋ ਜਾਂਦਾ ਆ। ਪਰ ਮੇਨ ਗੱਲ ਜਿਹੜੀ ਆ ਉਹ ਸ਼ਰਧਾ ਦੀ ਆ, ਮੇਨ ਗੱਲ ਵਿਸ਼ਵਾਸ ਦੀ ਹੈ, ਮੇਨ ਗੱਲ ਆਪਣੇ ਗੁਰੂ ਨੂੰ ਸਰਬ ਗੁਣ ਸੰਪੂਰਨ ਮੰਨਣ ਦੀ ਹੈ ਤੇ ਉਸ ਦੀ ਸਿੱਖਿਆ ਦੇ ਸਾਹਮਣੇ ਸੰਪੂਰਨ ਤੌਰ ਤੇ ਸਮਰਪਣ ਦੀ ਭਾਵਨਾ ਸਿੱਖ ਦੇ ਵਿੱਚ ਹੋਣੀ ਚਾਹੀਦੀ ਹੈ। ਅੱਖਰਾਂ ਦਾ ਇਹਦਾ ਇੱਧਰ ਉੱਧਰ ਹੋ ਜਾਣਾ ਕੋਈ ਵੱਡੀ ਗੱਲ ਨੀ, ਅਗਲਿਆਂ ਨੇ ਮਰਾ 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 ਰਾਮ 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 ਬਣ ਗਿਆ ਸੀਗਾ। ਹਾਂਜੀ, ਗੁਰੂ ਤੋਂ ਸ਼ੁਰੂ ਕਰ ਲਓ, ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰੂ ਵੀ ਕਹਿ ਲਿਓ ਪਹਿਲਾਂ ਤੇ ਉਹ ਵਾਹਿਗੁਰੂ ਵਾਹਿਗੁਰੂ ਬਣ ਜਾਂਦਾ ਹੈ। ਤੇ ਉਹ ਭਾਵਨਾ ਤੇ ਸ਼ਰਧਾ ਦੀ ਗੱਲ ਆ, ਜਿਵੇਂ ਗੁਰੂ ਸਾਹਿਬ ਨੂੰ ਮਾਤਾ ਕਹਿੰਦੀ ਜੀ ਤੂੰ ਤੂੰ ਪਤਤ ਮੈਂ ਪਤਤ ਪਾਵਨ, ਤੂੰ ਨਿਮਾਣ ਮੈਂ ਮਾਣਿਆਂ ਦਾ ਮਾਣ, ਤੇ ਸਿੱਖ ਨੇ ਟੋਕਿਆ ਮਹਾਰਾਜ ਕਹਿੰਦੇ ਨਹੀਂ ਨਹੀਂ ਉਹਦੀ ਭਾਵਨਾ ਵੇਖ ਲੈ, ਵੇਖੋ ਭਾਵਨਾ ਉਹਦੀ ਸਹੀ ਹੈ। ਸੋ ਇਹ ਗੱਲ ਪਰ ਜਾਣ ਬੁੱਝ ਕੇ ਗਲਤੀ ਨਹੀਂ ਕਰਨੀ ਚਾਹੀਦੀ, ਸਹਿਜ ਸੁਭਾਅ ਸ਼ਰਧਾ ਦੇ ਅਧੀਨ ਹੋ ਜਾਣੀ। ਹੁਣ ਦੇਖੋ ਨਾ ਗੁਰੂ ਅਰਜਨ ਸਾਹਿਬ ਨਾਲੋਂ ਵੀ ਆਪਾਂ ਆਪਣੇ ਆਪ ਨੂੰ ਵੱਡੇ ਡੇਰਿਆਂ ਵਾਲੇ ਬਣਾ ਲੈਂਦੇ ਹਾਂ। ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਦਾ ਨਾਮ ਰੱਖਿਆ ਸੋਹਿਲਾ, ਤੇ ਉਹ 5 ਸ਼ਬਦ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਤ ਨੇ। ਅਸੀਂ 5 ਸ਼ਬਦ ਹੋਰ ਨਾਲ ਰਲਾ ਕੇ ਉਹਦਾ ਨਾਂ ਕੀਰਤਨ ਸੋਹਲਾ ਰੱਖ ਲਿਆ। ਹੁਣ ਜਿਹੜਾ 5 ਸ਼ਬਦ ਦਾ ਕੀਰਤਨ ਸੋਹਲਾ ਪੜੂਗਾ, ਸੋਹਲਾ ਪੜੂਗਾ ਤੇ ਕੀਰਤਨ ਨਹੀਂ ਨਾਲ ਲਾਊਗਾ, ਉਹ ਸੋਹਲਾ ਕਹੂਗਾ ਤੇ 5 ਸ਼ਬਦ ਪੜੂਗਾ, ਉਹਨੂੰ ਕਹਿਣਾ ਇਹਨੇ ਅਧੂਰਾ ਸੋਹਲਾ ਪੜਿਆ, ਇਹਨੇ ਪੂਰਾ ਕੀਰਤਨ ਸੋਹਲਾ ਨੀ ਪੜਿਆ, ਇਹਨੇ ਅੱਧਾ ਨਾਂ ਲਿਆ ਅੱਧਾ ਕੀਰਤਨ ਸੋਹਲਾ ਪੜਿਆ। ਸੋ ਇੱਥੇ ਆਣ ਕੇ ਮਤ ਭੇਦ, ਫਿਰ ਸੰਗ ਸੰਗਤਾਂ ਦੇ ਵਿੱਚ ਅਸ਼ਰਧਾ ਪੈਦਾ ਹੁੰਦੀ। ਮੈਂ ਸ਼ਾਇਦ ਪਹਿਲਾਂ ਵੀ ਕਿਤੇ ਲੇਖ ਦੇ ਵਿੱਚ ਲਿਖਿਆ ਵੀ ਸ਼ਾਇਦ ਇੱਥੇ ਰੇਡੀਓ ਤੇ ਵੀ ਗੱਲ ਹੋਈ ਹੋਵੇ, ਮੈਲਬਰਨ ਦੇ ਵਿੱਚ ਮੈਂ ਚਲਾ ਗਿਆ, ਗ੍ਰੰਥੀ ਜੀ ਨੇ ਸਮਝ ਲਓ ਵੀ ਉਦਾਰਤਾ ਦੇ ਨਾਲ ਮੈਨੂੰ ਕਥਾ ਵਿਖਿਆਉਣ ਤੋਂ ਬਾਅਦ ਅਰਦਾਸ ਕਰਨ ਲਈ ਵੀ ਕਹਿਤਾ, ਮੁੱਖ ਵਾਕ ਲੈਣ ਲਈ ਵੀ ਕਹਿਤਾ। ਮੁੱਖ ਵਾਕ ਲੈ ਕੇ ਤੇ ਵਿੱਚੋਂ ਵਿੱਚੋਂ ਉੱਚੀ ਸਾਰੀ ਆਵਾਜ਼ ਆ ਜੀ 24 ਸਾਹਿਬ ਦਾ ਪਾਠ ਕਰੋ ਜੀ।
ਅੱਛਾ ਜੀ,
ਮੈਂ ਹਮਰੀ ਕਰੋ ਆਦਿਆ ਰੱਛਾ ਦੁਸ਼ਟ ਦੋਖ ਤੇ ਲਿਓ ਬਚਾਈ ਪੜ੍ਹਦਾ, ਕਿਉਂਕਿ ਕੁਝ ਕੁ ਸਾਲਾਂ ਤੋਂ 2 ਸੰਪਰਦਾਵਾਂ ਆਪਣੇ ਸਿੰਘਾਂ ਸਿੱਖਾਂ ਚ ਹੈਗੀਆਂ ਪੰਥ ਚ, ਉਹ ਹਰ ਧਾਰਮਿਕ ਸਮਾਗਮ ਤੇ ਸਮਾਪਤੀ ਤੇ ਚੌਪਈ ਦਾ ਪਾਠ ਕਰਦੇ ਆ। ਅਸਲ ਚ ਬਾਣੀ ਦਾ ਨਾਂ ਹੈਗਾ ਬੇਨਤੀ, ਚੌਪਈ ਉਹ ਛੰਦ ਆ ਜਿਸ ਛੰਦ ਦੇ ਵਿੱਚ ਬੇਨਤੀ ਨਾਮ ਦੀ ਬਾਣੀ ਲਿਖੀ ਗਈ ਜਾਂ ਉਚਾਰਨ ਕੀਤੀ ਗਈ, ਪਰ ਉਹਦਾ ਨਾਂ ਹੀ ਚੌਪਈ ਪੱਕ ਗਿਆ ਤੇ ਉਹਦੇ ਨਾਲ ਸਾਹਿਬ ਲਾਤਾ ਚੌਪਈ ਸਾਹਿਬ। ਤੇ ਇੱਕ ਸਿੰਘ ਮੇਰੇ ਨਾਲ ਕਮਰੇ ਚ ਆ ਗਿਆ ਵਿੱਚੋਂ ਨੀ, ਮੈਨੂੰ ਕਿਨੇ ਟੋਕਿਆ, ਕਹਿੰਦਾ ਜੀ ਤੁਸੀਂ ਕਿਹੜੀ ਚੌਪਈ ਸਾਹਿਬ ਪੜ੍ਹੀ ਹੈ? ਮੈਂ ਕਿਹਾ ਜੀ ਜਿਹੜੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਪੜ੍ਹਦੇ ਆ, ਮੈਨੂੰ ਉਹੀ ਯਾਦ ਸੀ। ਇਹ ਗੁਰੂ ਥੋੜਾ ਜਿਹਾ ਰੋਸੇ ਨਾਲ ਕਹਿੰਦਾ ਗੁਰੂ ਗੁਰੂ ਸਾਹਿਬ ਨੇ ਕਿਹੜੀ ਚੌਪਈ ਉਚਾਰੀ ਸੀ? ਮੈਂ ਕਿਹਾ ਜੀ ਜੇ ਗੁਰੂ ਸਾਹਿਬ ਵੇਲੇ ਦਾ ਕੋਈ ਸਿੱਖ ਹੋਵੇ ਤੇ ਉਹੀ ਸਾਨੂੰ ਦੱਸੇ ਨਾ ਗੁਰੂ ਸਾਹਿਬ ਨੇ ਕਿਹੜੀ ਉਚਾਰੀ ਸੀ। ਤੇ ਚਲੋ ਉਹ ਨਾਰਾਜ਼ਗੀ ਨਾਲ ਚੁੱਪ ਕਰਕੇ ਚਲੇ ਗਿਆ। ਸੋ ਕਹਿਣ ਤੋਂ ਭਾਵ ਆ ਕਿ ਹੁਣ ਜਿੱਡੀ ਵੱਡੀ ਕਿਸੇ ਦੀ ਰਹਿ ਰਾਸ ਆ, ਓਡਾ ਹੀ ਵੱਡਾ ਉਹ ਆਪਣੇ ਆਪ ਨੂੰ ਸਿੱਖ ਸਮਝਦਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਹਿ ਰਾਸ ਨਾਮ ਦੀ ਬਾਣੀ ਨੀ ਹੈਗੀ, ਗੁਰੂ ਅਰਜਨ ਸਾਹਿਬ ਜੀ ਨੇ ਸੋਧਰ ਨਾਮ ਦੀ ਬਾਣੀ 5 ਸ਼ਬਦਾਂ ਦੀ ਲਿਖੀ ਹੈ, ਫਿਰ ਸੋ ਪੁਰਖ ਨਾਮ ਦੀ ਬਾਣੀ 4 ਸ਼ਬਦਾਂ ਦੀ ਲਿਖੀ ਹੈ, ਇਹ ਸ਼ਾਮ ਦਾ ਨਿਤਨੇਮ ਦੇ ਵਿੱਚ। ਫਿਰ ਚੌਪਈ ਦੀਆਂ ਕੁਝ ਪੌੜੀਆਂ ਜਿਵੇਂ ਅਕਾਲ ਤਖ਼ਤ ਪ੍ਰਵਾਨਤ ਮਰਜ਼ਾਦਾ ਦੇ ਵਿੱਚ 25 ਪੌੜੀਆਂ ਨੇ, ਹਮਰੀ ਕਰੋ ਆਦਿਆ ਰੱਛਾ ਤੋਂ ਲੈ ਕੇ ਦੁਸ਼ਟ ਦੁੱਖ ਤੇ ਲਿਓ ਬਚਾਈ, ਕਿਸੇ ਨੇ ਫਿਰ ਗਾਂ ਹੋਰ ਉਹਦੇ ਵਿੱਚ ਦੋ ਰਜਾ ਅੜਿੱਲਾਂ ਕਈ ਪੌਚੌਪੀਆਂ ਹੋਰ ਰਲਾਈਆਂ, ਤੇ ਜਿੱਡਾ ਵੱਡਾ ਕੋਈ ਇੱਕ ਵਾਰੀ ਕਨੇਡਾ ਤੋਂ ਬੀਬੀ ਮੀਆਂ ਬੀਬੀ ਸਾਡੇ ਘਰ ਆਏ, ਉਹਨਾਂ ਨੇ ਸ਼ਾਮ ਨੂੰ ਰਹਿ ਰਾਸ ਪੜ੍ਹੀ, ਮੈਂ ਏਡੀ ਵੱਡੀ ਵੱਖਰੀ ਜੀ ਰਹਿ ਰਾਸ ਕਦੀ ਸੁਣੀ ਨੀ ਸੀ ਕਿਤਿਓ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਮਤਲਬ ਵੀ ਜਿੰਨੀ ਛੋਟੀ ਬਾਣੀ ਪੜੂਗਾ ਉਹਨੂੰ ਕਹਿਣਗੇ ਜੀ ਇਹ ਬਾਣੀ ਤੋੜਤੀ, ਇਹ ਬਾਣੀ ਵਿਗਾੜਤੀ, ਉਹ ਹੋ ਗਿਆ ਆ ਹੋ ਗਿਆ। ਸੋ ਇਹ ਇਸੇ ਵਾਸਤੇ ਇਹਨਾਂ ਨੂੰ ਸਮਾਨਤਾ ਰੱਖਣ ਵਾਸਤੇ, ਪੰਥਕ ਏਕਤਾ ਨੂੰ ਕਾਇਮ ਰੱਖਣ ਵਾਸਤੇ ਸਾਰੇ ਪੰਥ ਦੇ ਵਿਦਵਾਨਾਂ ਨੇ ਮਿਲ ਕੇ ਇਹ ਇੱਕ ਮਰਿਆਦਾ ਦਾ ਖਰੜਾ ਉਡੀਕ ਕੇ ਪ੍ਰਵਾਨ ਕਰਕੇ ਲਾਗੂ ਕੀਤਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਗਿਆ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪ ਕੇ ਪ੍ਰਚਾਰਿਤ ਤੇ ਪ੍ਰਸਾਰਿਤ ਕਰਦੀ ਹੈ। ਹਾਂਜੀ, ਹੋਰ ਸਵਾਲ
ਤਾਂ ਜੀ, ਇੱਕ ਹੋਰ ਆਬਜ਼ਰਵੇਸ਼ਨ ਭੇਜੀ ਹੈ, ਕਹਿੰਦੇ 1982-83 ਤੋਂ ਲੈ ਕੇ 93-94 ਤੱਕ ਗੁਰੂ ਘਰ ਤੋਂ ਸਪੀਕਰ 'ਚ ਅਰਦਾਸ ਕਰਨੀ ਬੰਦ ਕਰਵਾ ਦਿੱਤੀ ਸੀ ਸੰਘਰਸ਼ ਵਾਲੇ ਸਿੰਘਾਂ ਵੱਲੋਂ, ਕਿਉਂਕਿ ਉਹਨਾਂ ਨੂੰ ਅਰਦਾਸ 'ਚ ਸ਼ਾਮਿਲ ਹੋਣ ਲਈ ਰੁਕਣਾ ਪੈਂਦਾ ਸੀ ਜੋ ਕਈ ਵਾਰੀ ਪੋਸੀਬਲ ਨਹੀਂ ਸੀ ਹੁੰਦਾ। ਇਹਦੇ ਬਾਰੇ ਉਹਨਾਂ ਨੇ ਪੁੱਛਿਆ, ਉਹ ਮੈਨੂੰ ਜੀ ਇਉਂ ਲੱਗਦਾ, ਮੈਂ ਇਹਦੇ ਬਾਰੇ ਟਿੱਪਣੀ ਦੇ ਦਿੰਦਾ ਕਿ ਉਹ ਸਿੰਘ ਨੇ ਕਦੇ ਵੀ ਬੰਦ ਨਹੀਂ ਕਰਾ ਸਕਦੇ, ਉਹ ਸਰਕਾਰਾਂ ਨੇ ਹੀ ਕਰਵਾਈ ਸੀ ਕਿ ਸਿੱਖੀ ਦੀ ਨੂੰ ਨੀਵਾਂ ਦਿਖਾਲਣ ਵਾਸਤੇ, ਕਿਉਂਕਿ ਤਾਇਆ ਜੀ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਸਪੀਕਰ 'ਚ ਅਰਦਾਸ ਬੰਦ ਕਰਾ ਦਿੱਤੀ ਜਾਵੇ, ਹੈ ਨਾ, ਪਹਿਲਾਂ ਚੱਲਦੀ ਹੈ। ਅਤੇ ਉੱਥੇ ਕਿਹੜੇ ਪਿੰਡਾਂ ਦੇ ਵਿੱਚ ਉਹ ਲੜਾਈ ਲੜ ਰਹੇ ਸੀ ਸਿੰਘ ਕਿ ਉਹਨਾਂ ਨੂੰ ਰੁਕਣਾ ਪੈਂਦਾ ਆ। ਅਤੇ ਦੂਜੀ ਗੱਲ ਇਹ ਹੈ ਤਾਇਆ ਜੀ, ਵੀ ਰੁਕਣ ਦੀ ਗੱਲ ਕਰੀਏ, ਮੈਨੂੰ ਯਾਦ ਹੈ ਕਿ ਜਦੋਂ ਵੀ ਕਿਤੇ ਸਪੀਕਰ 'ਤੇ ਅਰਦਾਸ ਹੋਣੀ ਤਾਂ ਅਸੀਂ ਦੇਖਦੇ ਹੁੰਦੇ ਸਾਡੇ ਤਾਏ ਚਾਚੇ ਨਾਨਾ ਬਾਬੇ ਹੋਣੀ ਕਿਤੇ ਵੀ ਹਲ ਵਾਹੁੰਦੇ ਹੋਣਾ ਤਾਂ ਉਹਨੇ ਹਲ ਛੱਡ ਕੇ ਖੜ ਕੇ ਸਿਰ ਢੱਕ ਕੇ ਅਰਦਾਸ ਸੁਣਨੀ, ਹੈ ਨਾ, ਕਿਸੇ ਰਾਹੀ ਨੇ ਜਾਂਦੇ ਹੋਣਾ ਘਰ ਦੇ ਮੂਹਰਿਓਂ ਗੁਰਦੁਆਰੇ, ਉਹਨੂੰ ਅਰਦਾਸ ਕੰਨਾਂ 'ਚ ਪੈ ਜਾਣੀ ਤਾਂ ਉਹਨੂੰ ਸਾਈਕਲ ਸਟੈਂਡ 'ਤੇ ਲਾ ਕੇ ਖੜ੍ਹਾ ਕਰਕੇ ਅਰਦਾਸ ਸੁਣਨੀ, ਇੰਨੀ ਮਾਨਤਾ ਅਤੇ ਸ਼ਰਧਾ ਅਰਦਾਸ ਪ੍ਰਤੀ ਹੁੰਦੀ ਸੀ। ਇਹ ਦਿਨ ਪਰ ਦਿਨ ਘਟਦੀ ਜਾ ਰਹੀ ਹੈ, ਤੁਹਾਡੇ ਇਹਦੇ ਬਾਰੇ ਕੋਈ ਟਿੱਪਣੀ?
ਦੇਖੋ ਜੀ, ਇਹ ਧਰਮ ਦੇ ਵਿੱਚ ਤੇ ਬੜਾ ਕੁਝ ਹੈਗਾ ਆ, ਜੇ ਮੈਂ ਕਹਿੰਦਾ ਬਿਨਾਂ ਸੋਚੇ ਸਮਝੇ ਬਿਨਾਂ ਵਿਚਾਰੇ ਜੋ ਮੇਰਾ ਖਿਆਲ ਆ ਵੀ ਅਰਦਾਸ ਵੇਲੇ ਸਪੀਕਰ ਬੰਦ ਹੋ ਜਾਣਾ ਕੋਈ ਮਾੜੀ ਗੱਲ ਨੀ ਗੀ, ਕਿਉਂਕਿ ਹੁਣ ਦੇਖੋ ਨਾ ਵੀ ਹਲ ਵਾਹੁੰਦੇ ਵਾਹੁੰਦੇ ਵੀ ਬੰਦਾ ਰੁਕ ਗਿਆ, ਬੰਦਾ ਲੱਗ ਗਿਆ ਹੱਥ ਜੋੜ ਕੇ ਅੱਖਾਂ ਮੀਟ ਕੇ ਅਰਦਾਸ ਸੁਣਨ, ਤੇ ਬਲਦ ਡੰਗਰ ਜਿਹੜੇ ਉਹ ਤੁਰ ਪਏ ਤੇ ਉਹ ਫਾਲੇ ਗਏ, ਤੇ ਕਈ ਕੁਝ ਚੀਜ਼ਾਂ ਇਸ ਤਰ੍ਹਾਂ ਹੋ ਜਾਂਦੀਆਂ ਨੇ। ਮੈਂ ਕਹਿੰਦਾ ਵੀ ਜੇ ਪੰਥ ਇਹ ਵਿਚਾਰ ਕਰ ਲਵੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਗਿਆ ਹੋ ਜਾਵੇ ਕਿ ਭਾਈ ਅਰਦਾਸ ਦੇ ਵਿੱਚ ਸਪੀਕਰ ਦੀ ਆਵਾਜ਼ ਗੁਰਦੁਆਰੇ ਤੋਂ ਬਾਹਰ ਨਾ ਜਾਵੇ, ਤੇ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੋਵੇਗੀ, ਮੈਂ ਇਹਦੇ ਨਾਲ ਸਹਿਮਤ ਹੋਵਾਂਗਾ, ਪਰ ਇਹਦੇ ਲਈ ਪੰਥ ਦਾ ਫੈਸਲਾ ਹੋਣਾ ਚਾਹੀਦਾ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਤੋਂ ਦੇ ਸਮੇਂ ਤੋਂ ਵੀ ਭਾਈ ਰਣਜੀਤ ਸਿੰਘ ਜੀ ਦਸਖਤਾਂ ਨਾਲ, ਤੇ ਉਸ ਤੋਂ ਪਹਿਲਾਂ 1962 ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਵੱਲੋਂ ਗਸ਼ਤੀ ਚਿੱਠੀ ਕੱਟੀ ਗਈ ਸੀ ਕਿ ਗੁਰਦੁਆਰਿਆਂ ਦੇ ਅੰਦਰ ਪਾਠ ਕਥਾ ਕੀਰਤਨ ਅਰਦਾਸ, ਮਤਲਬ ਜੋ ਕੁਝ ਪ੍ਰੋਗਰਾਮ ਹੋ ਰਿਹਾ ਵਾ ਉਹਦੀ ਆਵਾਜ਼ ਗੁਰਦੁਆਰੇ ਦੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਇਹ ਅਕਾਲ ਤਖ਼ਤ ਸਾਹਿਬ ਤੋਂ ਹੀ ਹੁਕਮ ਹੈ ਜਿਹਦੇ ਉੱਤੇ ਬਿਲਕੁਲ ਅਮਲ ਨਹੀਂ ਹੋ ਰਿਹਾ, ਜਿਹਦੇ ਉੱਤੇ ਅਕਾਲ ਤਖ਼ਤ ਤੋਂ ਹੁਕਮ ਤੇ ਇਸ ਤੇ ਅਮਲ ਹੋ ਰਿਹਾ, ਜਿਹਦੇ ਥਾਂ ਥਾਂ ਡੰਗ ਸੋਟੇ ਖੜਕ ਗਏ, ਸਿਰ ਪਾੜ ਗਏ, ਮੁਕਦਮੇ ਚੱਲੇ, ਕਤਲ ਹੋ ਗਏ, ਗੁਰਦੁਆਰੇ ਵੱਖ ਵੱਖ ਬਣ ਗਏ ਕਿ ਭੁੰਜੇ ਬਹਿਣਾ ਹੈ ਕਿ ਤੱਪੜਾਂ ਤੇ ਬਹਿਣਾ ਹੈ ਕਿ ਟੇਬਲਾਂ ਤੇ ਬਹਿ ਕੇ ਲੰਗਰ ਛਕਣਾ, ਉਹ ਲੜਾਈ ਵਾਲਾ ਹੁਕਮਨਾਮਾ ਤੇ ਅਕਾਲ ਤਖ਼ਤ ਦਸ ਦੁਨੀਆਂ ਭਰ ਦੇ ਸਿੱਖਾਂ ਨੇ ਮੰਨ ਲਿਆ, ਆਪਸ ਵਿੱਚ ਦੀ ਲੜਾਈ ਕਰਨ ਲਈ ਬਹਾਨਾ ਬਣਾ ਲਿਆ। ਪਰ ਆਹ ਜਿਹੜੀ ਅਕਲ ਦੀ ਗੱਲ ਉੱਥੋਂ ਹੋਈ ਹੈ ਕਿ ਭਾਈ ਗੁਰਦੁਆਰੇ ਦੇ ਧਾਰਮਿਕ ਮਰਿਆਦਾ ਜੋ ਵੀ ਕੁਝ ਹੋ ਰਿਹਾ ਪਾਠ ਕਥਾ ਕੀਰਤਨ, ਉਹ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਣਾ ਚਾਹੀਦਾ, ਇਹਦੇ ਤੇ ਕਿਹਨੇ ਅਮਲ ਨਹੀਂ ਕੀਤਾ? ਅੰਮ੍ਰਿਤਸਰ ਦੇ ਵਿੱਚ ਵੀ ਅਮਲ ਨਹੀਂ ਹੋਇਆ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਕਾਲ ਤਖ਼ਤ ਬਾਬਾ ਟਲ ਰਾਮ ਸਰ ਵਿਵੇਕ ਸਰ ਦੇ ਆਸਾ ਦੀ ਵਾਰ ਦੇ ਕੀਰਤਨ ਉੱਚੀ ਉੱਚੀ ਰੋਜ਼ ਲੋਕਾਂ ਨੂੰ ਘਰਾਂ ਵਿੱਚ ਸੁਣਾਏ ਜਾਂਦੇ ਆ
ਜੀ। ਤਾਂ ਜੀ ਆਪਾਂ
ਇਹ ਕਹਿਣ ਤੋਂ ਮਤਲਬ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਿਆਂ ਵਿੱਚ ਵੀ ਨਹੀਂ ਲਾਗੂ ਕੀਤਾ ਗਿਆ।
ਠੀਕ ਹੈ, ਸੋ ਆਪਾਂ ਅੱਗੇ ਚੱਲਦੇ ਹਾਂ, ਸਾਡੇ ਨਾਲ ਮੌਲੀ ਜੋਹਲ ਭੈਣ ਜੀ ਜੁੜੇ ਹੋਏ ਨੇ।
ਅੱਛਾ, ਹੁਣ ਇੱਥੇ ਹੁਣ ਦੇਖ ਲਓ ਆਪਾਂ ਕਿਸੇ ਵੀ ਆਸਟ੍ਰੇਲੀਆ ਦੇ ਵਿੱਚ ਕਿਸੇ ਗੁਰਦੁਆਰੇ ਦੇ ਕਥਾ ਕੀਰਤਨ ਦੀ ਆਵਾਜ਼ ਬਾਹਰ ਜਾਂਦੀ ਆ?
ਕਿਸੇ
ਨਹੀਂ ਜਾਂਦੀ ਬਾਹਰ, ਇੰਟਰਨੈਟ ਤੇ ਤੁਸੀਂ ਸੁਣ ਸਕਦੇ ਹੋ ਜੇ ਸੁਣਨਾ ਚਾਹੋ।
ਹਾਂਜੀ ਹਾਂਜੀ, ਸਾਡੇ ਨਾਲ ਸਰੂਪ ਸਿੰਘ
ਕਾਨੂੰਨ ਹੈ ਇੱਥੇ।
ਹਾਂਜੀ, ਸਰੂਪ ਸਿੰਘ ਜੋਹਲ ਵੀ ਜੁੜੇ ਹੋਏ ਨੇ ਰਿਵਰਲੈਂਡ ਤੋਂ, ਬੜੇ ਕਹਿੰਦੇ ਐਜੂਕੇਸ਼ਨਲ ਟੌਪਿਕ ਚੱਲ ਰਿਹਾ, ਲਵਲੀ ਡੇ, ਬਹੁਤ ਬਹੁਤ ਧੰਨਵਾਦ। ਸੋ ਅਮਰੀਕ ਸਿੰਘ ਫਲੋਰਾ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਹੋਏ ਨੇ। ਤਾਇਆ ਜੀ ਆਪਾਂ ਅੱਗੇ ਚੱਲੀਏ ਅਤੇ ਦੋਹਰੇ 'ਤੇ ਆਈਏ, ਹੁਣ ਇਸ ਤੋਂ ਬਾਅਦ ਦੋਹਰਾ ਸ਼ੁਰੂ ਹੋ ਜਾਂਦਾ, ਮੈਨੂੰ ਇਹ ਦੱਸਿਓ, ਮੈਨੂੰ ਅੱਜ ਤੱਕ ਸਮਝ ਨਹੀਂ ਆਈ ਵੀ ਅਰਦਾਸ ਜਿੱਦਾਂ ਹੁਣ ਮਤਲਬ ਅਖੰਡ ਪਾਠ ਸਾਹਿਬ ਦਾ ਭੋਗ ਪਏ ਨੇ, ਉਸ ਤੋਂ ਬਾਅਦ ਇੱਕ ਅਰਦਾਸ ਹੁੰਦੀ ਹੈ, ਫਿਰ ਕੀਰਤਨ ਹੁੰਦਾ, ਉਸ ਤੋਂ ਬਾਅਦ ਅਰਦਾਸ ਹੁੰਦੀ ਹੈ, ਇੱਕ ਅਰਦਾਸ ਦੇ ਵਿੱਚ ਦੋਹਰਾ ਨਹੀਂ ਪੜਿਆ ਜਾਂਦਾ, ਇੱਕ 'ਚ ਪੜਿਆ ਜਾਂਦਾ, ਇਹਦਾ ਕੀ ਭੇਦ ਹੈ?
ਉਹ ਅਰਦਾਸ ਕਰਨ ਵਾਲੇ ਦੀ ਮਰਜ਼ੀ 'ਤੇ ਹੋ ਜਾਂਦਾ, ਕਿਉਂਕਿ ਦੋਹਰੇ ਜਿਹੜੇ ਆ ਉਹ ਅਰਦਾਸ ਦਾ ਅੰਗ ਨਹੀਂ ਹੈਗੇ।
ਅੱਛਾ,
ਉਹ ਅਰਦਾਸ ਤੋਂ ਬਾਹਰੇ ਆ ਤੇ ਉਹ ਇਹ ਤੇ ਪੰਥ ਦੇ ਵਿੱਚ ਉਹੀ ਨਾਲ ਸੰਗਤ ਨੂੰ ਸ਼ਾਮਿਲ ਕਰਨ ਵਾਸਤੇ ਵੀ ਕਹਿ ਲਓ ਕਿਸੇ ਤਰ੍ਹਾਂ ਕਹਿ ਲਓ, ਕਿਉਂਕਿ ਭਈ ਗੁਰੂ ਕੇ ਸਿੱਖਾਂ ਨੂੰ ਯਾਦ ਰਵੇ, ਕਿਉਂਕਿ ਗੁਰੂ ਸਾਹਿਬ ਨੇ ਅੰਤਿਮ ਸਮੇਂ ਨਾਦੇੜ ਵਿੱਚ ਕਲਗੀਧਰ ਪਾਤਸ਼ਾਹ ਨੇ ਜੋ ਹੁਕਮ ਕੀਤੇ ਸੀ ਉਹ ਹੁਕਮ ਜਿਹੜੇ ਆ ਇਹ ਬਾਣੀ ਨਹੀਂ ਹੈਗੀ, ਪਰ ਇਹਨਾਂ ਨੂੰ ਬਾਅਦ ਦੇ ਵਿੱਚ ਲਿਖਾਰੀਆਂ ਨੇ ਇਸ ਤਰ੍ਹਾਂ ਕਾਵਿ ਦੇ ਰੂਪ ਜੀ ਦੋਹਰਿਆਂ ਦੇ ਰੂਪ ਦੇ ਵਿੱਚ ਬਿਆਨ ਕੀਤਾ। ਪ੍ਰੋਫੈਸਰ ਸਤਵੀਰ ਸਿੰਘ ਜੀ ਨੇ ਜਿਹੜਾ ਇਤਿਹਾਸ ਲਿਖਿਆ ਉਹਦੇ ਵਿੱਚ ਹੈਗਾ ਆ ਕਿ ਕਲਗੀਧਰ ਪਾਤਸ਼ਾਹ ਨੇ ਜੋ ਹੁਕਮ ਕੀਤਾ ਸੀ ਵੀ ਪੂਜਾ ਕਾਲ ਕੀ ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ, ਉਹ ਆਗਿਆ ਭਾਈ ਅਕਾਲ ਕੀ ਹੈ, ਅਕਾਲ ਦੀ ਆਗਿਆ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਤਵੀ ਚਲਾਇਓ ਪੰਥ, ਉਸ ਦੀ ਆਗਿਆ ਦੇ ਨਾਲ ਪੰਥ ਚਲਾਇਆ ਸੰਸਾਰ ਦੇ ਵਿੱਚ, ਕੀ ਤੇ ਉਸ ਪੰਥ ਨੂੰ ਕੀ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ, ਗੁਰੂ ਦਾ ਸ਼ਬਦ ਗੁਰੂ ਦਾ ਹੁਕਮ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਉਹਨੂੰ ਮੰਨਣਾ, ਕਿਸੇ ਹੋਰ ਗ੍ਰੰਥ ਦਾ, ਹੋਰ ਗ੍ਰੰਥ ਗਿਆਨ ਵਧਾਊ ਹੋ ਸਕਦੇ ਆ, ਇਤਿਹਾਸ ਦੇ ਹੋ ਸਕਦੇ ਆ, ਫਿਲਾਸਫੀ ਦੇ ਹੋ ਸਕਦੇ ਆ, ਉਹ ਸਿੱਖੀ ਪ੍ਰਚਾਰ ਪ੍ਰਸਾਰ ਦੇ ਹੋ ਸਕਦੇ, ਉਹ ਸਾਡੇ ਗੁਰੂ ਨਹੀਂ ਹੈ, ਉਹ ਵਿਅਕਤੀਆਂ ਨੇ ਲਿਖੇ ਉਹਨੇ, ਗੁਰੂ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਇਸ ਦਾ ਬਰਾਬਰ ਹੋਰ ਕੋਈ ਵੀ ਗ੍ਰੰਥ ਨਹੀਂ ਹੈ। ਇਸ ਭੁਲੇਖੇ ਵਿੱਚ ਨਹੀਂ ਸਿੱਖਾਂ ਨੂੰ ਫਸਣਾ ਚਾਹੀਦਾ, ਗਿਆਨ ਵਧਾਉਣ ਲਈ, ਵਿਚਾਰ ਵਧਾਉਣ ਲਈ, ਆਪਣੇ ਗਿਆਨ ਨੂੰ ਵਿਸ਼ਾਲ ਕਰਨ ਲਈ ਹੋਰ ਗ੍ਰੰਥ ਸਿੱਖ ਗੁਰੂ ਪੜ੍ਹੇ, ਕਿਉਂਕਿ ਹੋਰ ਵੀ ਗੁਰੂ ਸਾਹਿਬ ਦੇ ਰਹਿਤ ਨਾਮੇ ਵਿੱਚ ਵੀ ਹੁਕਮ ਹੈ, ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ, ਇੱਥੇ ਨਹੀਂ ਸਿੱਖ ਨੇ ਰੁਕਣਾ, ਔਰ ਵੀ ਵਿਦਿਆ ਜੈ ਤੈ ਹੋਵੇ ਤੈ ਤੈ ਜਾਏ ਸਿੰਘ ਸੋ ਲੇਵੇ, ਪੰਜ ਸਿੰਘ ਸੰਸਕ੍ਰਿਤ ਪੜ੍ਹਨ ਵਾਸਤੇ ਆਪਣਾ ਕਾਸ਼ੀ ਵਿੱਚ ਗੁਰੂ ਸਾਹਿਬ ਜੀ ਨੇ ਆਪ ਭੇਜੇ ਨੇ। ਹੁਣ ਅਸੀਂ ਆਸਟ੍ਰੇਲੀਆ ਵਿੱਚ ਆਏ ਹਾਂ ਤੇ ਅਸੀਂ ਇੱਥੇ ਸਾਡਾ ਕੇਵਲ ਪੰਜਾਬੀ ਬੋਲੀ ਤੇ ਗੁਰਮੁਖੀ ਅੱਖਰਾਂ ਨਾਲ ਹੀ ਨਹੀਂ ਗੁਜ਼ਾਰਾ ਹੋ ਸਕਦਾ, ਇੱਥੇ ਸਾਨੂੰ ਰੋਮਨ ਅੱਖਰ ਸਿੱਖਣੇ ਪੈਣਗੇ, ਇੱਥੋਂ ਦੀ ਅੰਗਰੇਜ਼ੀ ਬੋਲੀ ਸਾਨੂੰ ਸਿੱਖਣੀ ਪਏਗੀ ਜੇ ਅਸੀਂ ਇਸ ਸਮਾਜ ਦੇ ਵਿੱਚ ਆਪਣਾ ਕਾਰੋਬਾਰ ਰਹਿ ਕੇ ਕਰਨਾ। ਸੋ ਇਸ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਸਾਰਾ ਸਿਰਫ ਅੱਖਰ ਗੁਰਮੁਖੀ ਨੇ, ਸ਼ਬਦਾਵਲੀ ਜਿਹੜੀ ਹੈ ਸ਼ਬਦਾਵਲੀ ਰਾਗਾਵਲੀ ਮਹਾਰਾਵਲੀ ਇਹ ਸਾਰਾ ਕੁਝ ਉਹ ਗੁਰੂ ਸਾਹਿਬ ਨੇ ਵਰਤਿਆ ਜੋ ਵੱਧ ਤੋਂ ਵੱਧ ਲੋਕ ਉਹ ਸਮੇਂ ਸਮਝ ਸਕਦੇ ਸੀ, ਅਰਬੀ ਦੇ, ਫਾਰਸੀ ਦੇ, ਸੰਸਕ੍ਰਿਤ ਦੇ, ਡਿੰਗਲ ਦੇ, ਬਾਂਗਰੂ ਦੇ, ਸਿੰਧੀ ਦੇ, ਪੰਜਾਬੀ ਦੇ, ਮਰਾਠੀ ਦੇ, ਕਿੰਨੇ ਫਾਰਸੀ ਦੇ, ਅਰਬੀ ਦੇ, ਕਿੰਨੀ ਸ਼ਬਦਾਵਲੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਤੇ ਤੁਹਾਨੂੰ ਹੈਰਾਨੀ ਹੋਏਗੀ ਕਿ ਕੁਝ ਸ਼ਬਦ ਅੰਗਰੇਜ਼ੀ ਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਵੀ ਸਾਂਝੇ ਨੇ।
ਜੀ 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 ਬਿਲਕੁਲ,
ਵਜੋਂ ਗਵਾਏ ਅਗਲਾ ਡੀਅਰ, ਹਾਂਜੀ ਵਜੋਂ ਗਵਾ ਵੇਜਸ ਆਪਾਂ ਕਹਿ ਦਿੰਦੇ ਹਾਂ ਜੀ, ਤੇ ਪਾਣੀ ਅੰਨ ਪਾਣੀ ਮੁੱਚ ਉਪਾਏ MUCH ਲੰਕਸ਼ਾਇਰ ਏਰੀਏ ਦੇ ਵਿੱਚ, ਮਾਝੇ ਜਿਹਨੂੰ ਮਾਝਾ ਮਿਡਲ ਇੰਗਲੈਂਡ ਕਹਿ ਜਾਂਦਾ ਉੱਥੇ ਮੱਚ ਨੂੰ ਮੁੱਚ ਬੋਲਿਆ ਜਾਂਦਾ। ਸੋ ਇਸ ਤਰ੍ਹਾਂ ਸ਼ਬਦਾਵਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਗਿਆਨੀ ਪ੍ਰਿੰਸੀਪਲ ਤੇਜਿਆ ਸਿੰਘ ਉਹਨਾਂ ਨੇ ਕਿਹਾ 13 ਬੋਲੀਆਂ ਦੀ ਸ਼ਬਦਾਵਲੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਤੇ ਮੇਰੇ ਹਿਸਾਬ ਦੇ ਨਾਲ 13 ਨਾਲੋਂ ਵੀ ਵੱਧ ਆ। ਉਹਦੇ ਵਿੱਚ ਜਿਹੜੀ ਉਹਨੇ ਸ਼ਬਦਾਵਲੀ ਗਿਣੀ ਹੈ ਉਹ 'ਚ ਅੰਗਰੇਜ਼ੀ, ਬਾਂਗਰੂ ਤੇ ਡਿੰਗਲ ਭਾਸ਼ਾ ਨਹੀਂ ਉਹ ਗਿਣੀ, ਇਹਨਾਂ ਦੇ ਸ਼ਬਦਾਵਲੀ ਵੀ ਗੁਰੂ ਗ੍ਰੰਥ ਸਾਹਿਬ 'ਚ ਹੈਗੀ ਹੈ। ਸੋ ਇਸ ਵਾਸਤੇ ਗੁਰੂ ਕੇ ਸਿੱਖ ਨੇ ਆਪਣਾ ਗਿਆਨ ਵਧਾਉਣਾ ਆ, ਪਰ ਮੁੱਢ ਜੋ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਉਲਟ ਆ ਉਹਦੇ ਪਿੱਛੇ ਲੱਗ ਕੇ ਮਨਮੁੱਖ ਨਹੀਂ ਬਣਨਾ ਗੁਰੂ ਕੇ ਸਿੱਖ ਨੇ, ਗੁਰਮੁਖ ਰਹਿਣਾ ਹੈ।
ਜੀ
ਹਾਂਜੀ, ਸਵਾਲ ਅਗਲਾ
ਤਾਂ ਜੀ, ਹੁਣ ਸਵਾਲ ਅਗਲਾ ਇਹ ਹੈ ਕਿ ਅਰਦਾਸ ਸੰਪੰਨ ਹੋ ਗਏ, ਦੋਹਰਾ ਹੋ ਗਿਆ, ਉਹ ਦੋਹਰੇ ਦੇ ਵਿੱਚ ਚਲੋ ਸਾਰੀ ਸੰਗਤ ਨੂੰ ਉਹ ਟਿਊਨ ਵੀ ਯਾਦ ਹੈ, ਉਹ ਉਹਦੇ ਵਿੱਚ ਆਉਂਦਾ ਰਾਜ ਕਰੇਗਾ ਖਾਲਸਾ, ਜਿੱਥੇ ਕਿ ਸਾਰਿਆਂ ਨੂੰ ਉੱਚੀ ਆਵਾਜ਼ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਯਾਦ ਆ ਇਹੀ ਹੁੰਦਾ ਹੈ। ਸੋ ਹੁਣ ਆਪਾਂ ਮੱਥਾ ਟੇਕਣ ਦੀ ਗੱਲ ਕਰਦੇ ਹਾਂ ਕਿ ਅਸੀਂ ਝੁਕਦੇ ਹਾਂ, ਝੁੱਕ ਕੇ ਮੱਥਾ ਟੇਕ ਕੇ ਬਹਿ ਜਾਂਦੇ ਹਾਂ, ਇਹ ਤਾਂ ਆਪਾਂ ਖੜ ਕੇ ਅਰਦਾਸ ਕਰਦੇ ਹਾਂ, ਅਰਦਾਸ ਬੈਠ ਕੇ ਵੀ ਕੀਤੀ ਜਾ ਸਕਦੀ ਹੈ ਜਾਂ ਜਿੱਦਾਂ ਹੁਣ ਘਰੇ ਕਰਨੀ ਆ ਬੈਠ ਕੇ, ਮਤਲਬ ਆਪਾਂ ਪਾਠ ਕਰ ਰਹੇ ਹਾਂ ਕਿ ਸਾਨੂੰ ਖੜਨਾ ਹੀ ਪੈਣਾ ਆ, ਇਸ ਦੇ ਬਾਰੇ ਥੋੜਾ ਦੱਸੋ ਕਿਉਂਕਿ ਇਹ ਨਿੱਜੀ ਸਵਾਲ ਆਏ ਨੇ, ਇਹ ਨਿੱਜੀ ਸਵਾਲ ਹੈ ਕਿ ਜੇ ਘਰੇ ਅਰਦਾਸ ਕਰਨੀ ਆ ਤਾਂ ਉਹ ਖੜ ਕੇ ਕਰਨੀ ਚਾਹੀਦੀ ਕਿ ਬੈਠ ਕੇ ਵੀ ਕੀਤੀ ਜਾ ਸਕਦੀ ਹੈ।
ਦੇਖੋ ਦੇਖੋ ਦੇਖੋ
ਜੀ,
ਵੈਸੇ ਮੇਰਾ ਨਿੱਜੀ ਵਿਚਾਰ ਆ ਵੀ ਧਰਮ ਵਿਅਕਤੀ ਵਾਸਤੇ ਆ, ਵਿਅਕਤੀ ਧਰਮ ਵਾਸਤੇ ਨਹੀਂ
ਜੀ,
ਇਸ ਤੋਂ ਆਪਾਂ ਉਰੇ ਆਈਏ, ਉਹ ਵਿਚਾਰ ਉਹਦੇ ਨਾਲ ਮਤਭੇਦ ਹੋ ਸਕਦੇ ਆ। ਅਰਦਾਸ ਦੀ ਜਿਹੜੀ ਮਰਿਆਦਾ ਖੜੇ ਹੋ ਕੇ
ਜੀ,
ਹੱਥ ਜੋੜ ਕੇ
ਜੀ,
ਤੇ ਅੱਖਾਂ ਮੀਟ ਕੇ ਅਰਦਾਸ ਕਰਨੀ ਚਾਹੀਦੀ ਅੰਤਰ ਧਿਆਨ ਹੋ ਕੇ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉਸ ਦੇ ਵੱਲ ਨੂੰ ਸਨਮੁਖ ਹੋਣਾ ਚਾਹੀਦਾ, ਜੇ ਪ੍ਰਕਾਸ਼ ਨਹੀਂ ਹੈ ਤੇ ਫਿਰ ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਸਾਰੇ ਪਾਸੇ ਪਰਮਾਤਮਾ ਦਾ ਵਸ ਹੈ, ਕਿਸੇ ਵੀ ਪਾਸੇ ਮੂੰਹ ਕਰਕੇ ਅਰਦਾਸ ਕੀਤੀ ਜਾ ਸਕਦੀ ਹੈ। ਸਾਡੇ ਵਾਸਤੇ ਇਹ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਪਛਾਂ ਕੋ ਸੀਸ ਨਵਾਇਓ, ਕੋ ਭੂਤਾਨ ਕੋ ਪੂਜਿਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਦੱਖਣ ਦੇਸ ਹਰੀਕਾ ਬਾਸਾ ਪੱਛਮ ਅਲੋ ਮੁਕਾਮਾ। ਇਹਦਾ ਅਸੀਂ ਵਿਸ਼ਵਾਸ ਨਹੀਂ ਕਰਦੇ ਕਿ ਜ਼ਰੂਰ ਚੜ੍ਹਦੇ ਵਾਲੀ ਮੂੰਹ ਕਰਨਾ ਜਾਂ ਪੱਛਮ ਵਾਲੀ ਮੂੰਹ ਕਰਨਾ ਜਾਂ ਦੱਖਣ ਵਾਲੀ ਮੂੰਹ ਕਰਨਾ ਜਾਂ ਉੱਤਰ ਵਾਲੀ ਮੂੰਹ ਕਰਨਾ, ਨਹੀਂ, ਚਾਰੋ ਪਾਸੇ ਰੱਬ ਦਾ ਵਾਸਾ ਹੈ। ਜਿਹੜੇ ਪਾਸੇ ਵੀ ਚਾਹੋ ਮੂੰਹ ਕਰਕੇ ਖੜੇ ਹੋ ਕੇ ਹੱਥ ਜੋੜ ਕੇ ਅੱਖਾਂ ਮੀਟ ਕੇ ਅਰਦਾਸ ਕੀਤੀ ਜਾ ਸਕਦੀ ਹੈ। ਬਾਕੀ ਹਾਲਾਤ ਦੇ ਮੁਤਾਬਕ ਨਿੱਜੀ ਤੌਰ ਤੇ ਸਰੀਰ ਆਗਿਆ ਨਹੀਂ ਦਿੰਦਾ, ਸਥਾਨ ਆਗਿਆ ਨਹੀਂ ਦਿੰਦਾ, ਇਹ ਵੱਖਰੀ ਗੱਲ ਆ। ਹੁਣ ਮੇਰੇ ਇੱਥੇ ਇੱਕ ਮੁਸਲਮਾਨ ਡਾਕਟਰ ਸੀਗਾ, ਉਹ ਮੇਰੇ ਕੋਲ ਆਉਂਦਾ ਜਾਂਦਾ ਹੁੰਦਾ ਸੀ, ਹੁਣ ਉਹ ਹਾਲਾਤ ਬਦਲ ਗਏ ਜਾਂ ਪਤਾ ਨਹੀਂ, ਉਹਦੇ ਘਰੋਗੀ ਹਾਲਾਤ ਬਣ ਗਏ। ਇੱਕ ਵਾਰੀ ਉਹ ਸ਼ਾਮ ਦੀ ਉਹਦੀ ਹੋਇਆ ਕੀ ਉਹਦਾ ਨਾਂ ਆ, ਨਮਾਜ਼ ਦਾ ਸਮਾਂ, ਕਹਿੰਦਾ ਜੀ ਮੈਂ ਨਮਾਜ਼ ਪੜ੍ਹ ਲਵਾਂ। ਉਹ ਬਾਥਰੂਮ ਚ ਆਪਣਾ ਉਜੂ ਸਾਜਣ ਵਾਸਤੇ ਚਲਾ ਗਿਆ, ਜਿਵੇਂ ਪੰਜ ਸ਼ਨਾਨਾ ਅਸੀਂ ਜਿਹਨੂੰ ਕਹਿ ਦਿੰਦੇ ਹਾਂ, ਤੇ ਉਹਨੇ ਮੈਂ ਇੱਥੇ ਕਰ, ਮੈਂ ਉਹਦੇ ਆਉਂਦਿਆਂ ਨੂੰ ਕਮਰੇ ਦੇ ਵਿੱਚ ਸਟੱਡੀ ਰੂਮ ਦੇ ਵਿੱਚ ਮੈਂ ਮੈਟਰਸ ਵਿਛਾਤੀ, ਲਓ ਇਹਦੇ ਤੇ ਪੈ ਕੇ ਤੁਸੀਂ ਆਪਣੀ ਪੜ੍ਹ ਲਓ। ਤੇ ਇਹੋ ਜਿਹਾ ਕੋਈ ਸਿੱਖਾਂ ਦੇ ਵਿੱਚ ਇੰਨਾ ਕੱਟੜਵਾਦ ਨਹੀਂ ਹੈਗਾ, ਪਰ ਉਹ ਕੱਟੜਵਾਦ ਤੋਂ ਆਜ਼ਾਦੀ ਤੋਂ ਵੀ ਫਿਰ ਸਿੱਖ ਬੰਦਾ ਥੋੜੀ ਆਜ਼ਾਦੀ ਮਿਲਦੀ ਹੈ। ਤੇ ਉਹ ਜਿਵੇਂ ਕਿ ਬੂਥੀ ਤੰਬੂ ਦੇ ਵਿੱਚ ਕੀ ਆਗਿਆ ਲੈ ਲਈ ਉਹਨੇ ਊਠ ਨੇ, ਤੇ ਮੁੜ ਕੇ ਮਾਲਕ ਤੰਬੂ ਤੋਂ ਬਾਹਰ ਤੇ ਊਠ ਸਾਰਾ ਹੀ ਅੰਦਰ। ਤੇ ਅਸੀਂ ਮਤਲਬ ਇਹੋ ਜਿਹਾ ਹਾਲ ਸਾਡਾ ਹੋ ਜਾਂਦਾ, ਸਾਨੂੰ ਕੋਈ ਚੀਜ਼ ਹੀ ਫੜਾਉਂਦਾ ਤੇ ਅਸੀਂ ਅਗਲੇ ਦੀ ਬਾਂਹ ਹੀ ਫੜ ਲੈਂਦੇ ਹਾਂ। ਤੋ ਉਸ ਖੁੱਲ ਦੇਣ ਦਾ ਮਤਲਬ ਵੀ ਅਸੀਂ ਬਹੁਤ ਜ਼ਿਆਦਾ ਖੁੱਲ ਲੈ ਲੈਂਦੇ ਹਾਂ। ਹੁਣ ਇਹ ਹੈ ਵੀ ਜੇ ਕੋਈ ਮੇਰੇ ਕੋਲ ਰਹਿਰਾਸ ਦਾ ਪਾਠ ਕਰਨ ਵੇਲੇ ਬੰਦਾ ਆਇਆ ਹੋਵੇ ਤੇ ਮੈਂ ਉਹਨੂੰ ਪਤਾ ਨਹੀਂ ਲੱਗਣ ਦਿੰਦਾ ਵੀ ਮੈਂ ਵੀ ਰਹਿਰਾਸ ਪੜ੍ਹਨੀ, ਉਹ ਚਲਿਆ ਜਾਵੇ, ਗੱਲਬਾਤ ਮੁੱਕ ਜਾਵੇ ਤੇ ਫਿਰ ਮੈਂ ਜਾ ਕੇ ਰਹਿਰਾਸ ਪੜ੍ਹਨਾ, ਜਾਂ ਫਿਰ ਵਿੱਚੋਂ ਹੀ ਉੱਠ ਕੇ 10-15 ਮਿੰਟ ਪਹਿਲਾਂ ਜਾ ਕੇ ਬਾਹਰ ਰਹਿਰਾਸ ਪੜ੍ਹ ਕੇ ਆ ਜਾਣੀ। ਤੇ ਉਹਨੂੰ ਕੀ ਪਤਾ ਅਗਲਾ ਨਹੀਂ ਪੜ੍ਹਨਾ ਚਾਹੁੰਦਾ, ਨਹੀਂ ਸੁਣਨਾ ਚਾਹੁੰਦਾ। ਜੇ ਉਹ ਫਿਰ ਇਹ ਵੀ ਹੁੰਦਾ ਕਿ ਪਤਾ ਨਹੀਂ ਇਹ ਕਿੱਡੀ ਕੁ ਲੰਮੀ ਅਰਦਾਸ ਇਹ ਮੰਨਦਾ, ਜੇ ਮੈਂ ਛੋਟੀ ਰਹਿਰਾਸ ਪੜ੍ਹੀ ਇਹਦੇ ਸਾਹਮਣੇ ਤੇ ਇਹਦੇ ਸ਼ਰਧਾ ਚ ਫਰਕ ਨਾ ਪਵੇ, ਇਹਦੀ ਗੱਲ ਹੋ ਜਾਂਦੀ ਹੈ।
ਤਾਂ ਜੀ ਗੱਲ ਹੁਣ ਅੱਗੇ ਤੁਰ ਰਿਹਾ ਕਿਉਂਕਿ ਸਮਾਂ ਥੋੜਾ ਜਿਹਾ ਘੱਟ ਹੈ, ਤੇ ਥੋੜੇ ਨਿੱਜੀ ਸਵਾਲ ਹੀ ਆ ਜਿਹੜੇ ਆ ਰਹੇ ਨੇ ਮੈਨੂੰ ਪੁੱਛਦੇ ਵੀ
ਜਿੱਦਾਂ ਇੱਕ ਮਿੰਟ ਆਹ ਕਰ ਲਈਏ ਆਪਾਂ, ਨਹੀਂ ਦੋਹਰਿਆਂ ਦਾ ਵੀ ਗੱਲ ਆ। ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆ ਕਿ ਤਿੰਨ ਦੋਹਰੇ ਪੜ੍ਹਨੇ ਆ।
ਅੱਛਾ ਜੀ,
ਜੇ ਪੜ੍ਹੋ ਤੇ ਤਿੰਨ ਦੋਹਰੇ ਪੜ੍ਹਨੇ ਆ। ਇੱਥੇ ਆਸਟ੍ਰੇਲੀਆ ਦੇ ਵਿੱਚ ਜਦੋਂ ਅਸੀਂ ਆਏ ਹਾਂ, ਸਭ ਤੋਂ ਪਹਿਲਾਂ ਮੈਂ ਤਿੰਨ ਦੋਹਰੇ ਅਕਾਲ ਤਖ਼ਤ ਸਾਹਿਬ ਦੀ ਆਗਿਆ ਨਾਲ, ਫਿਰ ਭਾਈ ਸੁਵੇਗ ਸਿੰਘ ਜੀ ਆਏ, ਉਹ ਅਖੰਡ ਕੀਰਤਨ ਜਿਹੜੇ ਦੇ, ਉਹਨਾਂ ਨੇ ਵੀ ਤਿੰਨ ਦੋਹਰੇ ਪੜ੍ਹਨੇ, ਤੇ ਫਿਰ ਹਰਜੀਤ ਸਿੰਘ ਹੋਰੀ ਆਏ ਮੇਰੇ ਛੋਟੇ ਭਰਾ, ਉਹ ਵੀ ਤਿੰਨ ਦੋਹਰੇ ਪੜ੍ਹਨੇ, ਤੇ ਫਿਰ ਇੱਥੇ ਗਿਆਨੀ ਜੀ ਇੱਕ ਆਏ ਤੇ ਉਹਨਾਂ ਨੇ ਜਿੰਨਾ ਚਿਰ ਕੱਚੇ ਸੀ ਤਿੰਨ ਦੋਹਰੇ ਪੜ੍ਹਦੇ ਰਹੇ, ਜਦੋਂ ਪੱਕੇ ਹੋ ਗਏ ਉਹਨਾਂ ਨੇ ਚਾਰ ਦੋਹਰੇ ਪੜ੍ਹਨੇ ਸ਼ੁਰੂ ਕਰਤੇ, ਤੇ ਫਿਰ ਆਪਣਾ ਇੱਕ ਹੋਰ ਗਿਆਨੀ ਜੀ ਆਏ, ਉਹਨਾਂ ਨੇ ਪੰਜ ਦੋਹਰੇ ਪੜ੍ਹਨੇ ਸ਼ੁਰੂ ਕਰਤੇ, ਪਰ ਅਕਾਲ ਤਖ਼ਤ ਸਾਹਿਬ ਤੋਂ ਮਰਿਆਦਾ ਤਿੰਨ ਦੋਹਰੇ ਪੜ੍ਹਨ ਦੀ ਹੈ। ਤੇ ਇੱਥੇ ਵੀ ਤੁਸੀਂ ਪੰਜਾਬ ਦੇ ਵਿੱਚ ਦਿੱਲੀ ਵਗੈਰਾ ਵੀ ਵੇਖੋ, ਤੇ ਜਿਸ ਗੁਰੂ ਸਾਹਿਬਾਨ ਦੇ ਯਾਦ ਵਿੱਚ ਗੁਰੂ ਧਾਮ ਹੁੰਦਾ ਹੈ ਉਹਦੇ ਨਾਂ ਦਾ, ਉਹਦੇ ਨੂੰ ਦਿਖਾਉਣ ਵਡਿਆਈ ਵਾਲਾ ਵੀ ਕੋਈ ਨਾ ਕੋਈ ਦੋਹਰਾ ਪੜ੍ਹਨ, ਜਿਵੇਂ ਸੀਸਗੰਜ ਅਰਦਾਸ ਕਰਨ ਵਾਲੇ ਤੇਗ ਬਹਾਦਰ ਕੇ ਚਲਤ ਭਏ ਹੋ ਸਕਦ ਕੋ ਜੋਗ ਹੈ, ਕਿ ਇਸ ਤਰ੍ਹਾਂ ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਉਹ ਤੇ ਜ਼ਿਆਦਾ। ਸੋ ਇਹ ਵੀ ਮਨ ਮਤ ਆ
ਜੀ,
ਤੇ ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਆ ਉਹ ਸਾਨੂੰ ਤਿੰਨ ਦੋਹਰੇ ਪੜ੍ਹਨੇ
ਚਾਹੀਦੇ।
ਆਸਟ੍ਰੇਲੀਆ ਮੈਂ ਦੱਸਦਾ ਇੱਥੇ ਤਕਰੀਬਨ ਆਸਟ੍ਰੇਲੀਆ ਦੇ ਵਿੱਚ ਓਵਰ ਵੈਲਮਿੰਗ ਮੈਜੋਰਿਟੀ ਗੁਰੂ ਘਰਾਂ ਦੀ ਓਪਨਿੰਗ ਦੀਆਂ ਰਸਮਾਂ ਦੇ ਵਿੱਚ ਮੈਂ ਹੀ ਸ਼ਾਮਿਲ ਹੁੰਦਾ ਰਿਹਾ
ਜੀ।
ਉਹਨਾਂ ਵਿੱਚ ਇੱਕ ਗੁਰਦੁਆਰਾ ਇੱਥੇ ਆਪਣਾ, ਤੇ ਜਿੱਥੇ ਮੈਨੂੰ ਕੋਈ ਅਰਦਾਸ ਕਰਨ ਕਹਿ ਦੇਣ ਮੈਂ ਤੇ ਤਿੰਨ ਹੀ ਦੋਹਰੇ ਪੜ੍ਹਦਾ
ਜੀ।
ਤੇ ਉਹ ਬੜਾ ਪ੍ਰਧਾਨ ਜੀ ਕਹਿੰਦੇ ਜੀ ਐਡੀਲੇਡ ਵੀ ਸੰਗਤ ਚਾਹੁੰਦੀ ਹੈ ਜੀ ਤੁਸੀਂ ਵਾਹਿਗੁਰੂ ਨਾਮ ਜਹਾਜ਼ ਵੀ ਪੜ੍ਹਿਆ ਕਰੋ।
ਅੱਛਾ ਜੀ।
ਮੈਂ ਕਿਹਾ ਜੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆਇਆ ਵੀ ਤਿੰਨ ਦੋਹਰੇ ਪੜ੍ਹਨੇ ਆ। ਕਹਿੰਦੇ ਨੀ ਸੰਗਤ ਚਾਹੁੰਦੀ ਆ ਤੁਸੀਂ ਪੜ੍ਹਨਾ। ਸਤ ਭਜਨ ਜੀ ਜੇ ਸੰਗਤ ਚਾਹੁੰਦੀ ਆ ਤੇ ਸੰਗਤ ਕਾ ਗੁਣ ਬਹੁਤ ਅਧਿਕਾਰੀ ਪੜ ਸੂਗਾ ਗਣਕ ਉਧਾਰੇ। ਉਹਨਾਂ ਜੇ ਕੋਈ ਕਵੇ ਜੀ ਨਹੀਂ ਤੁਸੀਂ ਵੀ ਚੌਥਾ ਦੋਹਰਾ ਵੀ ਪੜ੍ਹੋ ਤਾਂ ਮੈਂ ਪੜ੍ਹ ਲੈਂਦਾ ਆ, ਪਰ ਆਪਣੇ ਤੌਰ ਤੇ ਮੈਂ ਤਿੰਨ ਦੋਹਰੇ ਪੜ੍ਹਦਾ। ਮੈਂ ਇਹਨੂੰ ਕੋਈ ਝਗੜੇ ਦਾ ਜਾਂ ਕੋਈ ਰਿਜਿਡਨੈਸ ਦਾ ਸਵਾਲ ਨਹੀਂ ਬਣਾ ਕੇ ਚੱਲਦਾ, ਪਰ ਆਪ ਮੈਂ ਯਤਨ ਕਰਦਾ ਆ ਕਿ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਪੰਥਕ ਮਰਿਆਦਾ ਦੇ ਵੱਧ ਤੋਂ ਵੱਧ ਨੇੜੇ ਨੇੜੇ ਰਿਹਾ ਜਾਵੇ। 100% ਤਾਂ ਅਮਲ ਕਰਨਾ ਔਖਾ ਹੋ ਜਾਂਦਾ। ਹਾਂਜੀ, ਅੱਗੇ ਤੁਹਾਡਾ ਦੋਹਰੇ ਤਿੰਨੇ ਹੈਗੇ ਜੀ। ਆ ਗਿਆ ਭਾਈ ਅਕਾਲ ਕੀ ਤਬੀ ਚਲਾਇਓ, ਕੋਈ ਤਬੈ ਚਲਾਇਓ ਪੰਥ ਕਹਿ ਦਿੰਦੇ ਆ, ਵੈਸੇ ਗ੍ਰੰਥ ਦੇਵ ਜੀ ਤਬੈ ਹੀ ਲਿਖਿਆ। ਆ ਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਕ ਦੋਹਰਾ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚੈ ਖੋਜ ਸ਼ਬਦ ਮੈਂ ਲੇ। ਦੋ ਦੋਹਰੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ। ਤਿੰਨ ਦੋਹਰੇ,
ਠੀਕ ਹੈ ਜੀ।
ਮੈਨੂੰ ਜੇ ਆਪਣੇ ਤੌਰ ਤੇ ਅਰਦਾਸ ਕਰਨ ਦਾ ਮੌਕਾ ਮਿਲੇ ਕਿਤੇ ਤੇ ਮੈਂ ਇਹ ਤਿੰਨ ਦੋਹਰੇ ਹੀ ਪੜ੍ਹਦਾ। ਜੇ ਕੋਈ ਮੁੜ ਕੇ ਕਹਿ ਦੇਵੇ ਪ੍ਰਬੰਧਕ ਜਾਂ ਸੰਗਤ ਬਹੁਤੀ ਜੀ ਤੁਸੀਂ ਜੀ ਉਹ ਵਾਹਿਗੁਰੂ ਨਾਮ ਜਹਾਜ ਵੀ ਪੜ੍ਹਦੇ, ਚੰਗਾ ਜੀ ਤੁਹਾਡੀ ਖੁਸ਼ੀ ਜੀ। ਆਪਾਂ
ਤਾਂ ਜੀ ਉਹ ਚੌਥਾ ਤੇ ਪੰਜਵਾਂ ਦੋਹਰਾ ਵੀ ਦੱਸ ਦਿਓ ਤਾਂ ਕਿ ਸਾਨੂੰ ਪਤਾ ਲੱਗੇ ਨਾ ਕਿਹੜੇ ਉਹ ਦੋ ਦੋਹਰੇ ਕਿਹੜੇ ਨੇ।
ਉਹ ਕੱਲ ਕੀ ਉਹਨੂੰ ਕਹਿੰਦੇ ਨੇ ਰੱਖਿਆ ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਏ ਸੀਸ, ਸੋ ਹਮਰੀ ਰੱਖਿਆ ਕਰੇ ਕਲਗੀ ਧਾਰ ਜਗਦੀਸ਼।
ਠੀਕ ਹੈ ਜੀ। ਸੋ
ਇਹ ਤੇ ਸਾਡੇ ਪਿੰਡ ਮੈਂ ਜੋ ਨਿਕਾ ਜਿਹਾ ਹੁੰਦਾ ਸੀ ਨਾ ਤੇ ਸੰਗਰਾਂਦ ਵਾਲੇ ਦਿਨ ਦੀਵਾਨ ਲੱਗਦਾ ਹੁੰਦਾ ਸੀ ਤੇ ਗ੍ਰੰਥੀ ਜੀ ਤੇ ਹੋਰ ਸਨ ਫੌਜ ਚੋਂ ਆਏ ਹੋਏ ਜੇਲ੍ਹ ਜੂਲ ਕੱਟ ਕੇ ਆਪਣਾ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਪਿੰਡ ਦੇ ਨੰਬਰਦਾਰ ਫੈਮਿਲੀ ਚੋਂ ਸੀਗੇ, ਉਹਨਾਂ ਦੇ ਪਹਿਲਾਂ ਵੱਡੇ ਭਰਾ ਨੰਬਰਦਾਰ ਸੀ ਫਿਰ ਛੋਟੇ ਭਰਾ ਜ਼ਮੀਨ ਜਾਇਦਾਦ ਵਾਲੇ ਤੇ ਗੁਰੂ ਘਰ ਬਣਾਉਣ ਚ ਬਾਗ ਲਾਉਣ ਚ ਸੇਵਾ ਉਹੀ ਕਰਦੇ ਸੀ, ਪਰ ਇੰਨੇ ਪੜ੍ਹੇ ਲਿਖੇ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦੇ ਸੀ ਤੇ ਫਿਰ ਸੰਗਰਾਂਦ ਵਾਲੇ ਦਿਨ ਅਰਦਾਸ ਵਗੈਰਾ ਮੇਰੇ ਚਾਚਾ ਜੀ ਜਾ ਕੇ ਕਰਦੇ ਹੁੰਦੇ ਸੀਗੇ ਜਾਂ ਭਾਈਆ ਜੀ ਜਾਂ ਚਾਚਾ ਜੀ, ਤੇ ਉੱਥੇ ਤਾਂ ਉਹ ਬਚਪਨ ਚ ਸੁਣਿਆ ਬਹੁਤ ਹੀ ਜ਼ਿਆਦਾ ਦੋਹਰੇ ਪੜ੍ਹਦੇ ਹੁੰਦੇ ਸੀ, ਵਿੱਚ ਆ ਪੰਜ ਦੋਹਰੇ ਵੀ ਤੇ ਵਿੱਚ ਹੋਰ ਵੀ ਪਹਿਲਾਂ ਕਿੰਨਾ ਕੁਝ।
ਜਿਸ ਤਰ੍ਹਾਂ ਕਲਗੀ ਸੋਹੇ ਸੀਸ ਨਾ ਖੰਡਾ ਜਾ ਕੇ ਹੱਥ ਮੇ ਕਲਗੀ, ਮਤਲਬ ਇਹ ਦਸਵੇਂ ਪਾਤਸ਼ਾਹ ਦੀ ਮਹਿਮਾ ਹੈ, ਇਹਦੇ ਵਿੱਚ ਕੋਈ ਮਤਲਬ ਬੁਰਾਈ ਤਾਂ ਹੈ ਨੀ, ਜੇ ਐਕਸਟਰਾ ਕੋਈ ਪੜ੍ਹਨਾ ਵੀ ਚਾਹੁੰਦੇ ਤਾਂ ਕੋਈ ਪੜ੍ਹ ਲਵੇ, ਕੋਈ ਐਡਾ ਵੱਡਾ ਇਸ਼ੂ ਨੀ ਹੈਗਾ ਇਹ।
ਸਾਨੂੰ ਕੋਈ ਮੈਨੂੰ ਕਦੀ ਇਤਰਾਜ਼ ਨੀ ਹੋਇਆ,
ਇਤਰਾਜ਼ ਨੀ ਹੋਣਾ ਚਾਹੀਦਾ,
ਮੈਨੂੰ ਕਦੀ ਇਤਰਾਜ਼ ਨੀ ਹੋਇਆ, ਪਰ ਮੇਰਾ ਯਤਨ ਹੁੰਦਾ ਹੈ ਕਿ ਪੰਥਕ ਏਕਤਾ ਨੂੰ ਮੁੱਖ ਰੱਖਦੇ ਹੋਇਆ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਬਹੁਤਾ ਦੂਰ ਨਾ ਜਾਇਆ ਜਾਵੇ।
ਜੀ 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 ਬਿਲਕੁਲ ਬਿਲਕੁਲ ਨਹੀਂ, ਸਹੀ ਗੱਲ ਹੈ। ਸੋ ਤਾਂ ਜੀ
ਪਰੇ ਦਾ ਇਹਦਾ ਮਤਲਬ ਇਹ ਨਾ ਲੈ ਲਿਆ ਜਾਵੇ ਵੀ ਥੋੜਾ ਜਿਹਾ ਜ਼ਰੂਰ ਜਾਇਆ ਜਾਵੇ,
ਜ਼ਰੂਰ ਜਾਇਆ, ਊਂਠ ਵਾਲਾ ਕੰਮ ਨਾ ਕਰੀਏ ਆਪਾਂ, ਹਨਾ ਤੰਬੂ ਤੋਂ ਬਾਹਰੇ ਨਾ ਹੋ ਜਾਈਏ। ਤੇ ਬਾਕੀ ਤਾਇਆ ਜੀ ਬਹੁਤ ਬਹੁਤ ਧੰਨਵਾਦ ਕਿ ਆਪਾਂ ਅਰਦਾਸ ਦੇ ਉੱਤੇ ਇੰਨਾ ਡਿਸਕਸ਼ਨ ਤੁਸੀਂ ਕੀਤੀ, ਇੰਨਾ ਐਕਸਪੀਰੀਅੰਸ ਸਾਂਝਾ ਕੀਤਾ, ਔਰ ਆਪਣੇ ਸਰੋਤਿਆਂ ਦਾ ਵੀ ਧੰਨਵਾਦ ਕਰਨਾ ਬਣਦਾ ਕਿ ਜਿਨ੍ਹਾਂ ਨੇ ਬੜੇ ਹੀ ਸ਼ਿੱਦਤ ਦੇ ਨਾਲ ਪ੍ਰੋਗਰਾਮ ਸੁਣਿਆ। ਤੇ ਮੈਂ ਉਹਨਾਂ ਦੇ ਵਿੱਚ ਮਤਲਬ ਜਿਹੜੇ ਹੁਣ ਲੇਟਲੀ ਸਾਡੇ ਨਾਲ ਜੁੜੇ ਨੇ ਰਿਵਰਲੈਂਡ ਤੋਂ ਬਹੁਤ ਸਾਰੇ ਸੱਜਣ ਸੁਣ ਰਹੇ ਨੇ ਸਾਨੂੰ, ਤਾਇਆ ਜੀ ਤੁਹਾਨੂੰ ਸਰਦਾਰ ਪਿਆਰਾ ਸਿੰਘ ਅਟਵਾਲ ਫਤਿਹ ਬੁਲਾ ਰਹੇ ਨੇ ਆਪਣੇ ਰਮਨਦੀਪ ਸਿੰਘ ਅਟਵਾਲ ਦੇ ਥਰੂ, ਬੜੇ ਪੁਰਾਣੇ ਸਾਡੇ ਇੱਥੇ ਸਿਟੀਜ਼ਨ ਨੇ ਆਸਟ੍ਰੇਲੀਆ ਦੇ। ਤੇ
ਮੈਂ ਜਦੋਂ ਜਾਵਾਂ ਜੀ, ਇਹਨਾਂ ਨੇ ਆਪਣੇ ਘਰ ਦੇ ਨਾਲ ਇੱਕ ਸਪੈਸ਼ਲ ਅਕੋਮੋਡੇਸ਼ਨ ਬਣਾਈ ਆ ਮੇਰੇ ਵਰਗਿਆਂ ਦੇ ਜਾ ਕੇ ਰਾਤ ਰਹਿਣ ਲਈ, ਤੇ ਮੈਂ ਜਦੋਂ ਵੀ ਜਾਵਾਂ ਵੈਨ ਮਾਰਕ ਤੇ ਇਹਨਾਂ ਦੀ ਮੈਂ ਸੰਗਤ ਦਾ ਲਾਭ ਪ੍ਰਾਪਤ ਕਰਦਾ ਮੈਂ, ਤੇ ਗਾਂ ਜਿਹੜਾ ਵੱਡਾ ਘਰ ਜਿੱਥੇ ਪਰਿਵਾਰ ਰਹਿੰਦਾ ਆ, ਤੇ ਜਦੋਂ ਉਹ ਘਰ ਬਾਹਰ ਦਾ ਤਿਆਰ ਨਹੀਂ ਸੀ ਉਦੋਂ ਤੇ ਵਿਚਾਰੇ ਵਿੱਚੇ ਉੱਥੇ ਮੈਨੂੰ ਪਰਿਵਾਰ ਚ ਕਮਰਾ ਇੱਕ ਦੇ ਦਿੰਦੇ ਹੁੰਦੇ ਸੀ, ਤੇ ਹੁਣ ਹੋਰ ਵੀ ਕੋਈ ਗੈਸਟ ਦੂਜੇ ਤਰ੍ਹਾਂ ਦੇ ਗੈਸਟ ਵੀ ਮਤਲਬ ਵੀ ਸਰਦਾਰੀ ਭੋਜਨ ਛਕਣ ਵਾਲੇ ਗੈਸਟ ਵੀ ਆਉਣ ਤੇ ਉਹਨਾਂ ਦੀ ਵੀ ਸੇਵਾ ਕਰਦੇ ਆ, ਮੇਰੇ ਵਰਗੇ ਕੜਾਹ ਪ੍ਰਸ਼ਾਦ ਛਕਣ ਵਾਲੇ ਆਉਣ ਉਹਨਾਂ ਦੀ ਵੀ ਇਹ ਸੇਵਾ ਬੜੇ ਤਤਪਰ ਨਾਲ। ਇਹ ਇੰਡੀਆ ਤੋਂ ਹੀ ਅਸਲ ਚ ਨਾ ਇਹਨਾਂ ਦੇ ਘਰ ਅਕਾਲੀ ਲੀਡਰ ਸੰਤ ਫਤਿਹ ਸਿੰਘ, ਮੋਹਨ ਸਿੰਘ ਤੁੜ ਵਗੈਰਾ, ਕੇਰ ਸਿੰਘ ਬੈਰਾਗੀ, ਇਹੋ ਜਿਹੇ ਇਹਨਾਂ ਦੇ ਘਰਾਂ ਦੇ ਵਿੱਚ ਨਾ ਇਹਨਾਂ ਦੇ ਪਿਤਾ ਜੀ ਤੋਂ ਹੀ ਪੰਥਕ ਆਗੂਆਂ ਦੇ ਨਾਲ ਪੰਥਕ ਵਿਚਾਰਧਾਰਨ ਲੱਗਣ ਸੀ, ਤੇ ਇਹ ਇਹ ਇੱਥੇ ਆਣ ਕੇ ਵੀ ਪਿਆਰਾ ਸਿੰਘ ਹੋਰੀ ਉਹੀ ਗੱਲ ਨਿਭਾਉਂਦੇ, ਹਰ ਲੋੜਵੰਦ ਦੀ ਯਥਾ ਸ਼ਕਤ ਸਹਾਇਤਾ ਕਰਦੇ ਆ, ਸੇਵਾ ਕਰਦੇ ਆ, ਕੋਲ ਰਾਤਾਂ ਕਟਾਉਂਦੇ ਆ, ਪ੍ਰਸ਼ਾਦਾ ਪਾਣੀ ਛਕਾਉਂਦੇ, ਜਿਹੋ ਜਿਹਾ ਕੋਈ ਛਕਣ, ਤੇ ਨਾਲ ਚੰਗੀ ਗੱਲ ਇਹ ਆ ਕਿ ਪਰਿਵਾਰ ਨੂੰ ਕੋਈ ਖੇਚਲ ਨਹੀਂ ਦਿੰਦੇ।
ਬਿਲਕੁਲ ਬਿਲਕੁਲ,
ਇੱਧਰ ਹੀ ਆਪਣਾ ਚਾਹ ਪਾਣੀ ਦਾ ਸਮਾਨ ਵੀ ਰੱਖਿਆ ਹੁੰਦਾ, ਮਾਈਕ੍ਰੋਵੇਵ ਵੀ ਰੱਖਿਆ, ਫਰਿੱਜ ਵੀ ਰੱਖਿਆ, ਟੀਵੀ ਵੀ ਲੱਗਿਆ, ਬੈਡਰੂਮ ਆ, ਲੌਂਜ ਰੂਮ ਆ, ਸਾਰੀਆਂ ਸਹੂਲਤਾਂ ਆ, ਉਧਰੋਂ ਪ੍ਰਸ਼ਾਦਾ ਪਕਾ ਕੇ ਆਪਣੇ ਘਰੋਂ ਮੇਨ ਘਰ ਤੋਂ ਤੇ ਇਧਰ ਲਿਆ ਕੇ ਛਕਾ ਦਿੰਦੇ ਨੇ ਹਰ ਤਰ੍ਹਾਂ ਦਾ ਹੀ ਭੋਜਨ ਜਿਹੋ ਜਿਹਾ ਕੋਈ ਵਿਅਕਤੀ ਹੁੰਦਾ ਹੈ।
ਤਾਂ ਜੀ ਇੱਦਾਂ ਕਹਿ ਲਓ ਕਿ ਇਹਨਾਂ ਨੇ ਆਪਣਾ ਹੀ ਬੰਗਾ, ਇਹਨਾਂ ਨੇ ਆਪਣਾ ਹੀ ਆਪਣਾ ਹੀ ਬੰਗਾ ਕੱਢਿਆ ਹੋਇਆ।
ਰੱਬ ਸਤਿਗੁਰੂ ਦੇ ਅੱਗੇ ਚਰਨਾਂ ਦੀ ਬੇਨਤੀ ਹੈ ਕਿ ਮੇਰੀ ਇਹਨਾਂ ਬਚਨਾਂ ਦੀ ਨਜ਼ਰ ਨਾ ਲੱਗ ਜਾਵੇ, ਪਰ ਮੈਨੂੰ ਨਾ ਚੰਗੀ ਗੱਲ ਜੇ ਮੈਂ ਕਿਸੇ ਦੀ ਕੋਈ ਵੇਖਾਂ ਤੇ ਮੇਰੇ ਕੋਲ ਰਿਹਾ ਨਹੀਂ ਜਾਂਦਾ ਬੋਲਣ ਤੋਂ, ਤੇ ਫਿਰ ਮੈਨੂੰ ਖਿਆਲ ਆ ਜਾਂਦਾ ਹੈ ਤੇ ਕਈ ਵਾਰੀ ਫਿਰ ਬੇਲੋੜੀ ਈਰਖਾ ਵੀ ਜਾਗ ਪੈਂਦੀ ਹੈ ਤੇ ਪਰ ਚਲੋ
ਠੀਕ ਹੈ। ਸੋ ਐਨੀਵੇ ਹਰਕਮਲ ਹੁਣੀ ਸਾਡੇ ਨਾਲ ਜੁੜੇ ਨੇ, ਹਰਕਮਲ ਸਿੰਘ ਧਾਲੀਵਾਲ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ, ਇਨਫੋਰਮੇਟਿਵ, ਤੇ ਮੈਨੂੰ ਦੱਸਿਓ ਵੀ ਮੈਂ ਜੇ ਪ੍ਰੋਗਰਾਮ ਦੇ ਕੁਛ ਪੁੱਛਣਾ ਚਾਹਵਾਂ ਤਾਂ ਕਿਸ ਤਰ੍ਹਾਂ ਪੁੱਛ ਸਕਦੇ? ਬਸ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਸੁਨੇਹਾ ਭੇਜਿਆ ਜੀ, ਸੁਨੇਹੇ ਦੇ ਵਿੱਚ ਲਿਖ ਦਿਓ ਤੇ ਆਪਾਂ ਡਿਸਕਸ਼ਨ ਕਰ ਸਕਦੇ ਹਾਂ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਸ਼ਿੱਦਤ ਨਾਲ ਸੁਣ ਰਹੇ ਹਾਂ ਤੇ ਮੈਸੇਜ ਭੇਜ ਕੇ ਤੁਹਾਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੇ ਸੀ ਜੀ, ਸੋ ਇਸ ਕਰਕੇ ਚੁੱਪ ਚੁਪੀਤੇ ਅਸੀਂ ਪ੍ਰੋਗਰਾਮ ਸੁਣ ਰਹੇ ਹਾਂ। ਮਲਕੀਤ ਸਿੰਘ ਹੁਣੀ ਵੀ ਇਸੇ ਤਰ੍ਹਾਂ ਹੀ ਕਹਿ ਰਹੇ ਹਾਂ ਕਿ ਕੰਮ 'ਤੇ ਜਾ ਰਹੇ ਹਾਂ, ਬਾਕਮਾਲ ਤਾਇਆ ਜੀ, ਅਤੇ ਕਰ ਰਹੇ ਹਾਂ ਕੰਮ ਅਤੇ ਨਾਲ ਪ੍ਰੋਗਰਾਮ ਸੁਣ ਰਹੇ ਹਾਂ। ਅਤੇ ਜਗਤਾਰ ਚੌਲ ਮਨੀਲਾ ਵਾਲੇ ਕਹਿੰਦੇ ਨੇ ਖਾੜਕੂਵਾਦ ਵੇਲੇ ਅਸੀਂ ਵੀ ਇਹੀ ਸੁਣਦੇ ਸੀਗੇ, ਖਾੜਕੂ ਸਿੰਘਾਂ ਵੱਲੋਂ ਕਿਹਾ ਗਿਆ ਕਿ ਅਰਦਾਸ ਵੇਲੇ ਸਪੀਕਰ ਬੰਦ ਹੋਣੇ ਚਾਹੀਦੇ ਆ। ਹਾਂਜੀ ਸੁਣਿਆ ਇਸੇ ਤਰ੍ਹਾਂ ਹੀ ਸੀ। ਸੋ ਤਾਇਆ ਜੀ ਇਹ ਜਿਹੜਾ ਪ੍ਰੋਗਰਾਮ ਹੈ ਨਾ, ਹੁਣ ਅਸੀਂ ਥੋੜ੍ਹੀ ਮਿਹਨਤ ਕਰਕੇ ਕੱਟ ਕੇ ਸਾਰੀ ਸੀਰੀਜ਼ ਪਾਵਾਂਗੇ ਲੜੀਵਾਰ, ਤਾਂ ਕਿ ਸਾਡੇ ਸਰੋਤੇ ਲੜੀਵਾਰ ਦੁਆਰਾ ਸੁਣ ਸਕਣ, ਸ਼ੇਅਰ ਕਰ ਸਕਣ। ਅਤੇ ਪ੍ਰੋਗਰਾਮ ਦੇ ਵਿੱਚ 2 ਜਾਂ 4 ਮਿੰਟ ਰਹਿੰਦੇ ਨੇ ਤੇ ਦੋ ਕੁ ਗੱਲਾਂ ਹੋਰ
ਨਹੀਂ ਉਹਦੇ ਉਹ ਫੇਰ ਕਰਿਓ ਇੱਕ ਮਿੰਟ ਮੇਰੀ ਗੱਲ ਵੀ ਸਿੱਧਤ ਨਾਲ ਡੇਢ ਘੰਟਾ ਸਾਡੇ ਗੱਲ ਨੂੰ ਸੁਣਨ ਲਈ ਸਰੋਤਿਆਂ ਨੇ ਜਿਹੜਾ ਸਮਾਂ ਤੇ ਧੀਰਜ ਤੇ ਪੇਸ਼ੈਂਸ ਵਿਖਾਈ ਆ ਅਸੀਂ ਉਹਦੇ ਧੰਨਵਾਦੀ ਆ। ਬੋਲਣ ਵਾਲਾ ਤੇ ਆਪਣੇ ਗਿਆਨ ਦੀ ਗਰਮੀ ਦੇ ਵਿੱਚ ਬੋਲੀ ਜਾਂਦਾ ਆ, ਪਰ ਸੁਣਨਾ ਬੋਲਣ ਨਾਲੋਂ ਕਿਤੇ ਜ਼ਿਆਦਾ ਔਖਾ ਆ। ਧੰਨਵਾਦ ਤੁਹਾਡਾ ਤੇ ਫੇਰ ਹੌਸਲਾ ਵਧਾਓ ਸੁਨੇਹਾਂ ਦੇ ਨਾਲ, ਤੁਸੀਂ ਜਿਹੜਾ ਆ ਸਾਡਾ ਹੌਸਲਾ ਵਧਾ ਰਹੇ ਹੋ ਤੇ ਸਾਡੇ ਚ ਦਿਲਚਸਪੀ ਲੈ ਰਹੇ ਹੋ ਤੇ ਉਹਦੇ ਨਾਲ ਅਸੀਂ ਹੋਰ ਉਤਸ਼ਾਹ ਦੇ ਨਾਲ ਬੋਲਦੇ ਹਾਂ। ਤੇ ਇਹ ਵੀ ਧੰਨਵਾਦ ਉਹਨਾਂ ਦਾ ਜਿਹੜੇ ਸਾਡੀਆਂ ਗੱਲਾਂ ਨੂੰ ਨਹੀਂ ਪਸੰਦ ਕਰਦੇ, ਨਹੀਂ ਸਹਿਮਤ ਹੁੰਦੇ, ਉਹ ਵੀ ਚੁੱਪ ਰਹਿ ਕੇ ਤੇ ਸਾਨੂੰ ਗੱਲ ਸਹੀ ਕਰਨ ਲਈ ਤੇ ਸਰੋਤਿਆਂ ਤੱਕ ਪਹੁੰਚਾਉਣ ਲਈ ਮੌਕਾ ਰੱਖ ਦਿੰਦੇ ਹੋ ਤੇ ਸਾਨੂੰ ਬਰਦਾਸ਼ਤ ਕਰਦੇ ਹੋ, ਤੁਹਾਡਾ ਵੀ ਧੰਨਵਾਦ। ਤੇ ਤੁਸੀਂ ਆਪਣੇ ਸਵਾਲ ਕਰਕੇ ਤੇ ਸਾਨੂੰ ਆਪਣੇ ਟਰੈਕ ਤੋਂ ਇਧਰ ਉਧਰ ਨਹੀਂ
ਭਟਕਣ
ਅਟਕਾਉਂਦੇ। ਚਲੋ ਚਲੋ ਇੰਨੀ ਗੱਲ ਹੈ, ਬਹੁਤ ਬਹੁਤ ਸਹਿਮਤ ਵਾਲਿਆਂ ਦਾ ਵੀ ਧੰਨਵਾਦ ਤੇ ਅਸਹਿਮਤ ਵਾਲਿਆਂ ਦੇ ਵੀ ਧੰਨਵਾਦ ਤੇ ਧੰਨ ਭਾਗ ਤੇ ਸਿਰ ਝੁਕਦਾ ਆ ਤੁਹਾਡੀ ਧੀਰਜ ਉੱਪਰ ਜਿਹੜਾ ਡੇਢ ਘੰਟਾ ਤੁਸੀਂ ਸਾਨੂੰ ਸੁਣਦੇ ਹੋ। ਹਾਂਜੀ ਅੱਗੇ ਤੁਸੀਂ
ਤਾਇਆ ਜੀ ਦੋ ਤਿੰਨ ਗੱਲਾਂ ਆਪਾਂ ਕਰਨੀਆਂ ਜਾਣ ਤੋਂ ਪਹਿਲਾਂ ਕਿ ਇੱਕ ਤਾਂ ਜਿਹੜਾ ਅੰਕੜੇ ਆਏ ਨੇ, ਅੰਕੜਿਆਂ ਦੇ ਵਿੱਚ ਭਾਰਤ 130 ਦੇਸ਼ਾਂ ਦੇ ਵਿੱਚ 94 ਨੰਬਰ 'ਤੇ ਆ ਜੀ ਭੁੱਖਮਰੀ ਦੇ ਅੰਕੜਿਆਂ ਦੇ ਵਿੱਚ। ਸੋ ਵਰਸ ਵੀ ਇੰਨੇ ਲੋਕ ਜਿਹੜੇ
ਬੜੀ ਖੁਸ਼ੀ ਬੜੀ 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 ਖੁਸ਼ੀ ਗੱਲ ਆ, ਅਸੀਂ 94 ਨੰਬਰ ਤੇ ਉੱਤੇ ਆ ਗਏ, 93 ਸਾਡੇ ਤੋਂ ਥੱਲੇ ਹੀ ਬੈਠੇ ਨੇ।
ਹਾਂ ਉਹ ਜਿਹੜੇ ਬਾਕੀ ਥੱਲੇ ਬੈਠੇ ਉਹਨਾਂ ਤੋਂ ਤਾਂ ਉੱਪਰ ਹੀ ਹੈ ਨਾ ਆਪਾਂ, ਤੇ ਇਸ ਕਰਕੇ ਮਤਲਬ ਜਿਹੜੀ ਨਾ ਵੈਸੇ ਜੇ ਅੰਨ ਭੰਡਾਰ
ਦੇਖੋ ਤੁਸੀਂ ਪੋਜ਼ਿਟਿਵ ਪਾਸਾ ਵੇਖੋ ਨਾ, ਅੱਧਾ ਗਲਾਸ ਖਾਲੀ ਨਾ ਵੇਖੋ, ਅੱਧਾ ਭਰਿਆ ਹੋਇਆ ਵੇਖੋ। ਸਾਡਾ 94 ਨੰਬਰ ਅਸੀਂ ਪਹੁੰਚ ਗਏ ਆ, ਉਹ 93 ਸਾਡੇ ਤੋਂ ਥੱਲੇ ਜੇ ਬੈਠੇ ਹੋਏ ਆ।
ਤਾਂ ਜੀ ਮੈਂ ਇੱਥੇ ਗੱਲ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਨਾ ਕੰਪਨੀਆਂ ਸਰਵੇਖਣ ਕਰਦੀਆਂ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਨਹੀਂ ਦੇਖਦੀਆਂ। ਹੁਣ ਕਈ ਦੇਸ਼ਾਂ ਦੀ ਪਾਪੂਲੇਸ਼ਨ ਬਹੁਤ ਘੱਟ ਹੈ, ਕਈ ਦੇਸ਼ਾਂ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ, ਇੰਡੀਆ ਚਾਈਨਾ ਦੀ, ਹੈ ਨਾ। ਸੋ ਓਬਵੀਅਸਲੀ ਜਿਹੜਾ ਉੱਥੇ ਅਮੀਰਾਂ ਦਾ ਸਕੇਲ ਵੀ ਬਹੁਤ ਜ਼ਿਆਦਾ ਵੱਡਾ ਹੋਏਗਾ ਅਤੇ ਗਰੀਬਾਂ ਦਾ ਵੀ ਸਕੇਲ ਬਹੁਤ ਵੱਡਾ ਹੋਏਗਾ। ਸੋ ਉਹ ਜਾਂ ਤਾਂ ਦੇਸ਼ਾਂ ਨੂੰ ਕੰਪੈਰੇਟਿਵ ਕੰਪੇਅਰ ਕਰਨ, ਅਤੇ ਦੂਜਾ ਜਿਹੜੀ ਗੱਲ ਹੈ ਵੀ ਸਾਰੇ ਪੈਰਾਮੀਟਰ ਕਈ ਵਾਰੀ ਨਹੀਂ ਗਿਣੇ ਮਿਣੇ ਜਾਂਦੇ। ਤਾਂ ਇਹ ਵੈਸੇ ਭੁੱਖਮਰੀ ਹੈਗੀ ਆ ਇੰਡੀਆ ਦੇ ਵਿੱਚ, ਮੈਲ ਨਿਊਟ੍ਰੀਸ਼ਨ ਹੈਗੀ ਆ, ਚੰਗੇ ਚੰਗੇ ਵੱਡੇ ਵੱਡੇ ਘਰਾਂ ਦੇ ਜਿਹੜੇ ਨਿਆਣੇ ਆ ਜਾਂ ਔਰਤਾਂ ਆ ਉਹਨਾਂ ਨੂੰ ਮੈਲ ਨਿਊਟ੍ਰੀਸ਼ਨ ਹੈ, ਭੁੱਖਮਰੀ ਹੋਰ ਚੀਜ਼ ਆ, ਮੈਲ ਨਿਊਟ੍ਰੀਸ਼ਨ ਹੋਰ ਚੀਜ਼ ਆ। ਭੁੱਖਮਰੀ ਹੁੰਦੀ ਹੈ ਕਿ ਮਿਲਦਾ ਹੀ ਕੱਖ ਨਹੀਂ, ਮੈਲ ਨਿਊਟ੍ਰੀਸ਼ਨ ਹੁੰਦੀ ਆ ਮਿਲਦਾ ਹੁੰਦਾ ਆ ਤੇ ਉਹ ਚੱਜ ਨਾਲ ਖਾਂਦੇ ਹੀ ਨਹੀਂ ਹੈਗੇ, ਉਹਨਾਂ ਦੇ ਤੱਤ ਪੂਰੇ ਨਹੀਂ ਹੁੰਦੇ, ਉਹਨਾਂ ਨੂੰ ਖਾਣਾ ਨਹੀਂ ਆਉਂਦਾ ਵੀ ਕੀ ਖਾਣਾ ਆ। ਆਇਰਨ ਦੀ ਘਾਟ ਹੁੰਦੀ ਆ, ਵਿਟਾਮਿਨ ਦੀ ਘਾਟ ਹੁੰਦੀ ਆ, ਪੈਸਾ ਉਹਨਾਂ ਕੋਲ ਸਾਰਾ ਕੁਛ ਹੀ ਹੁੰਦਾ, ਪਰ ਉਹਨਾਂ ਨੂੰ ਉਹ ਚੀਜ਼ਾਂ ਉਹ ਖਾਂਦੇ ਨਹੀਂ ਹੈਗੇ। ਦੋ ਵੱਖਰੇ ਵੱਖਰੇ ਫੈਕਟਰ ਹੈ, ਇਹਦੇ ਬਾਰੇ ਡਿਸਕਸ਼ਨ ਕਰਨਾ ਚਾਹੁੰਦਾ ਸੀ। ਇੱਕ ਹੁਣ ਤੁਹਾਡਾ ਜਿਹੜਾ ਮੈਂ ਬਹੁਤ ਵੱਡਾ ਤਜਰਬਾ ਉਹਦਾ ਲੈਣਾ, ਇੱਕ ਹੋਰ ਅੰਕੜਾ ਆਇਆ ਆ, UN ਨੇ ਕਹਿੰਦੇ ਅਧਿਐਨ ਕੀਤਾ, UAN ਨਹੀਂ UAN ਨੇ, ਕਹਿੰਦੇ ਵੀ ਇੱਥੇ ਭਾਰਤ ਦਾ
UAN ਕੀ ਆ
ਸਾਨੂੰ ਨੀ ਪਤਾ ਜੀ, UAN ਕੌਣ ਹੈ, ਪਤਾ ਹੈਗਾ ਆ ਕੋਈ, ਹਨਾ। ਤੇ ਉਹਨਾਂ ਨੇ ਜਿਹੜਾ ਸਰਵੇਖਣ ਕੀਤਾ ਆ, ਤਾਇਆ ਜੀ ਤੁਸੀਂ ਦੱਸਿਓ ਵੀ ਕਿੰਨਾ ਕੁ ਸਹੀ ਹੈ। ਉੱਥੇ ਭਾਰਤ ਤੀਜੇ ਨੰਬਰ ਤੇ ਆਇਆ, ਉਹ ਹੈਗਾ ਆ ਵੀ ਪਤੀ ਕੋ ਪੀਟਨੇ ਮੈਂ ਭਾਰਤੀਆ ਪਤਨੀਆਂ ਤੀਸਰੇ ਸਥਾਨ ਪਰ ਦੁਨੀਆ ਮੈਂ।
ਪਤੀਆਂ ਕੋ ਪੀਟਨੇ,
ਆਹੋ ਪਤੀ ਕੋ ਪੀਟਨੇ
ਪੀਟਨੇ ਮੈਂ,
ਹਾਂ। ਹੁਣ ਗੱਲ ਇਹ ਹੈ ਵੀ ਇਹਦੇ ਵਿੱਚ ਦੇਖਣਾ, ਗੱਲ ਇਹ ਹੈ ਕਿ ਤੀਜੇ ਸਥਾਨ ਤੇ ਆ ਤੇ ਪਹਿਲੇ ਦੋ ਨੰਬਰ ਕਿਹੜਾ ਪਛਾੜ ਗਿਆ ਸਾਨੂੰ, ਇਹ ਗੱਲ ਦੇਖਣ ਵਾਲੀ ਹੈ। ਤੇ ਪਹਿਲੇ ਨੰਬਰ ਤੇ ਜੀ ਆਉਂਦਾ ਇਜਿਪਟ,
ਤਾਂ ਹੀ ਤੋਂ ਮੇਰੇ ਮਿੱਤਰ ਪਾਲ ਸਿੰਘ ਮਾਨ ਨੇ ਪਤਨੀ ਪੀੜਤ ਦੁਖੀ ਹਸਬੈਂਡ ਯੂਨੀਅਨ ਬਣਾਈ ਹੋਈ ਹੈ, ਦੁਖੀ ਹਸਬੈਂਡ ਯੂਨੀਅਨ।
ਤਾਂ ਜੀ ਪਹਿਲੇ ਨੰਬਰ ਤੇ ਹੈਗਾ ਇਜਿਪਟ, ਹਨਾ। ਤੇ ਇਜਿਪਟ ਦੇ ਵਿੱਚ ਸਾਰਿਆਂ ਨੂੰ, ਹਾਂਜੀ। ਤੇ ਦੂਜੇ ਨੰਬਰ ਤੇ ਹੈਗਾ ਆਈ ਥਿੰਕ ਫਰਾਂਸ। ਔਰ ਦੇਖੋ
ਯੂਕੇ,
ਸੋਰੀ
ਮਿਸਰ,
ਹਾਂਜੀ, ਦੂਜੇ ਨੰਬਰ ਤੇ ਯੂਕੇ ਆ। ਉਹਨੇ ਜਿਹੜਾ ਅਧਿਐਨ ਕੀਤਾ ਉਹ ਸਰਵੇਖਣ ਦੇ ਵਿੱਚ ਇਹ ਵੀ ਕਹਿੰਦੇ ਉਹਨੇ ਪਤਾ ਲਾਇਆ, ਉਹਦੇ ਵਿੱਚ ਕੋਲਮ ਸੀਗੇ ਵੀ ਕਿਹੜੇ ਕਿਹੜੇ ਔਜ਼ਾਰ ਵਰਤਦੀਆਂ ਨੇ ਪਤਨੀਆਂ। ਉਹਨਾਂ ਦੇ ਵਿੱਚ ਨੰਬਰ 1 ਤੇ ਵੇਲਣਾ ਆਉਂਦਾ ਆ, ਦੂਜੇ ਨੰਬਰ ਤੇ ਜਿਹੜੀ ਬੈਲਟ ਆਉਂਦੀ ਆ, ਤੀਜੇ ਨੰਬਰ ਤੇ ਜੁੱਤੀ ਆਉਂਦੀ ਆ, ਤੇ ਚੌਥੇ ਨੰਬਰ ਤੇ ਕਿਚਨ ਦੇ ਵਿੱਚ ਕੋਈ ਵੀ ਸਮਾਨ ਹੋਵੇ ਉਹ ਵਰਤਿਆ ਜਾਂਦਾ ਇਸ ਕੰਮ ਦੇ ਲਈ।
ਇਹ ਤੇ ਉਹ ਗੱਲ ਹੋ ਗਈ ਨਾ ਵੀ ਗੁਆਂਢੀ ਪੁੱਛਦਾ ਵੀ ਯਾਰ ਤੁਹਾਡੇ ਘਰੋਂ ਹੱਸਣ ਦੀ ਬੜੀ ਆਵਾਜ਼ ਆਉਂਦੀ ਆ, ਬੜੇ ਤੁਸੀਂ ਖੁਸ਼ ਹੋ, ਤੇ ਸਾਡੇ ਤੇ ਸੋਗ ਹੀ ਪਿਆ ਰਹਿੰਦਾ। ਤੇ ਉਹ ਕਹਿੰਦਾ ਵੀ ਹੱਸਣ ਦਾ ਕਾਰਨ ਕੀ ਆ? ਉਹ ਕਹਿੰਦਾ ਵੀ ਹੱਸਣ ਦਾ ਇਹ ਆ ਕਾਰਨ ਵੀ ਜਦੋਂ ਮੇਰੀ ਘਰ ਵਾਲੀ ਗੁੱਸੇ ਹੁੰਦੀ, ਜੋ ਉਹਦੇ ਹੱਥ ਵਿੱਚ ਆਉਂਦਾ ਉਹ ਚਲਾ ਕੇ ਮੇਰੇ ਵੱਲ ਮਾਰਦੀ ਆ। ਤੇ ਕਹਿੰਦਾ ਵੀ ਇਹ ਚ ਹੱਸਣ ਵਾਲੀ ਕਿਹੜੀ ਗੱਲ ਆ? ਕਹਿੰਦਾ ਹੱਸਣ ਵਾਲੀ ਗੱਲ ਇਹ ਆ ਵੀ ਜੇ ਤਾਂ ਉਹਦਾ ਨਿਸ਼ਾਨਾ ਖੁੰਝ ਜਾਵੇ ਤੇ ਮੈਂ ਹੱਸਦਾ ਆ, ਤੇ ਜੇ ਉਹਦਾ ਨਿਸ਼ਾਨਾ ਟਿਕਾਣੇ ਤੇ ਲੱਗ ਜਾਵੇ ਤੇ ਉਹ ਖੁਸ਼ੀ ਚ ਹੱਸਦੀ ਆ,
ਤਾਂ ਖੁਸ਼ੀ ਰਹਿੰਦੀ ਆ। ਠੀਕ ਹੈ ਜੀ। ਤੇ ਸਾਡੇ ਨਾਲ ਬਚਿੱਤਰ ਮਾਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਚੌਰੀਆਂ ਛਕਾਈਏ ਜੀ, ਫੋਟੋ ਵੀ ਭੇਜ ਰਹੇ ਨੇ, ਟਰੈਵਲ ਕਰ ਰਹੇ ਹਾਂ ਵਿਕਟੋਰੀਆ 'ਚ, ਠੰਡ ਬਹੁਤ ਪੈ ਰਹੀ ਆ, ਪ੍ਰੋਗਰਾਮ ਵਧੀਆ ਚੱਲ ਰਿਹਾ, ਬਚਿੱਤਰ ਸਿੰਘ ਮਾਵੀ ਛੈਪਟਨ ਵਾਲੇ, ਬਹੁਤ ਹੀ ਖੂਬਸੂਰਤ ਤਸਵੀਰ ਭੇਜੀ ਆ। ਸੋ ਤਾਇਆ ਜੀ ਸਮਾਂ ਪੂਰਾ ਹੋ ਗਿਆ, 10 ਵੱਜ ਗਏ ਨੇ, ਵੱਧ ਲੈ ਲਿਆ ਥੋੜ੍ਹਾ ਸਮਾਂ, ਅਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਦੀ ਹਾਂ। ਆਉਣ ਵਾਲੇ ਪ੍ਰੋਗਰਾਮਾਂ 'ਚ 2-3 ਮਸਲੇ ਹੋਰ ਨੇ ਜਿਹੜੇ ਆਪਾਂ ਡਿਸਕਸ਼ਨ ਕਰਨੇ ਨੇ, ਰਿਲੇਟਡ ਹੀ ਹੈ ਇਹਦੇ, ਅਰਦਾਸ ਨਹੀਂ ਹੈਗੀ ਪਰ ਰਿਲੇਟਡ ਹੈ, ਜਿਹੜੇ ਸਵਾਲ ਆਏ ਸੀ ਪਰ ਅਸੀਂ ਸ਼ਾਮਲ ਨਹੀਂ ਕਰ ਸਕੇ ਉਹਨਾਂ 'ਤੇ। ਸੋ ਅਗਲੇ ਹਫ਼ਤੇ ਫਿਰ ਤੁਹਾਨੂੰ ਮਿਲਾਂਗੇ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ।
ਹਾਂ, ਓਕੇ। ਤੇ ਮੇਰੀ ਈਮੇਲ ਨਹੀਂ ਤੁਹਾਨੂੰ ਪਹੁੰਚਦੀ, ਮੈਨੂੰ ਇੱਕ ਖਾਲੀ ਈਮੇਲ ਭੇਜ ਦਿਓ ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਸ਼ਾਮਲ ਹੋ ਸਕਾਂ।
ਠੀਕ ਠੀਕ,
ਈਮੇਲ ਮੈਨੂੰ ਇੱਕ ਖਾਲੀ ਈਮੇਲ ਭੇਜ ਦਿਓ ਤਾਂ ਕਿ ਮੈਂ ਉਹਦੇ ਤੋਂ, ਕਿਉਂਕਿ ਮੈਂ ਮੇਰੀ ਈਮੇਲ ਨਹੀਂ ਨਾ ਤੁਹਾਨੂੰ ਪਹੁੰਚਦੀ। ਤੇ ਚੰਗਾ ਫਿਰ, ਫਤਿਹ ਗਜਾਈਏ। ਓਕੇ ਜੀ, ਵਾਹਿਗੁਰੂ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਤਾਇਆ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਸਾਡੇ ਨਾਲ ਜੁੜੇ ਔਰ ਬਹੁਤ ਹੀ ਡਿਟੇਲ ਡਿਸਕਸ਼ਨਸ ਕੀਤੀ। ਆਉਣ ਵਾਲੇ ਹਫ਼ਤੇ 'ਚ ਅਸੀਂ ਜਾਰੀ ਰੱਖਾਂਗੇ, 2-3 ਮਸਲੇ ਆਏ ਹੋਏ ਸੀ ਜਿਹੜੇ ਅਸੀਂ ਅਰਦਾਸ ਦੌਰਾਨ ਨਹੀਂ ਡਿਸਕਸ ਕਰ ਸਕੇ। ਸੋ ਤੁਸੀਂ ਇਹ ਪ੍ਰੋਗਰਾਮ ਪੋਡਕਾਸਟ 'ਤੇ ਸੁਣ ਸਕਦੇ ਹੋ 15 ਮਿੰਟ ਬਾਅਦ, ਅਤੇ ਇਸ ਦੀ ਲੜੀ ਬਣਾ ਕੇ ਵੀ ਅਸੀਂ ਪਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਤੁਹਾਨੂੰ ਦੱਸਾਂਗੇ, ਅਤੇ ਤੁਸੀਂ ਸ਼ੇਅਰ ਕਰ ਸਕਦੇ ਹੋ, ਦੁਬਾਰਾ ਸੁਣ ਸਕਦੇ ਹੋ। ਸੋ ਅਗਲੇ ਹਫ਼ਤੇ ਫਿਰ ਮਿਲਾਂਗੇ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਆਪਣਾ ਰੱਖਿਓ ਖਿਆਲ, ਅਤੇ ਨਾਲ ਆਸ ਪਾਸ ਵਾਤਾਵਰਨ ਦਾ ਵੀ ਖਿਆਲ ਰੱਖਣਾ ਆ ਸਾਰਿਆਂ ਨੇ, ਅਤੇ ਚੜ੍ਹਦੀ ਕਲਾ 'ਚ ਰਹਿਣਾ ਆ, ਖੁਸ਼ੀਆਂ ਆਨੰਦ ਹਮੇਸ਼ਾ ਹੀ ਮਾਨਣ ਦੀ ਕੋਸ਼ਿਸ਼ ਕਰੋ। ਸ਼ੁਕਰਾਨਾ ਕਰੀਏ ਆਪਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਕਿ ਹੇ ਵਾਹਿਗੁਰੂ ਅਕਾਲ ਪੁਰਖ ਹਮੇਸ਼ਾ ਹੀ ਆਪਣੇ ਭਾਣੇ ਦੇ ਵਿੱਚ ਰਹਿਣ ਦਾ ਬਲ ਬਖਸ਼ਿਓ। ਇੰਨਾ ਕੁਛ ਕਹਿੰਦੇ ਹੋਇਆਂ ਇਜਾਜ਼ਤ ਚਾਹੁੰਦਾ, ਰੱਬ ਰਾਖਾ।